ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ, ਮੁਖ ਤੇ ਪੜਤਾ ਟੀਕਾ ਸਹਿਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀ ਹੋ, ਆਪ ਸਰਬੱਤ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਆਪਣੇ ਸਵਾਸ ਸਫਲੀਕਰਨ ਵਾਸਤੇ ਔਰ ਆਪਣੇ ਪੁੰਨਾਂ ਵਿੱਚ ਵਾਧਾ ਕਰਨ ਵਾਸਤੇ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪੂਜਨ ਕਰਨ ਵਾਸਤੇ, ਸਤਸੰਗਤ ਜੋ ਮਹਾਰਾਜ ਸਾਹਿਬ ਨੇ ਆਪਣੇ ਸਿੱਖਾਂ ਨੂੰ ਬਖਸ਼ੀ ਹੈ, ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਉਹਦੇ ਅਨੁਸਾਰ ਆਪ ਜੀ ਸਮੇਂ ਅਨੁਸਾਰ ਆਏ ਹੋ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਉਹ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ। ਬਹੁਤ ਸਾਰੇ ਸ਼ਬਦ ਐਸੇ ਹਨ ਜਿਨ੍ਹਾਂ ਦੀਆਂ ਉਥਾਨਕਾਂ ਹਨ ਔਰ ਜਿਨ੍ਹਾਂ ਦਾ ਕੁਝ ਇਤਿਹਾਸ ਦੇ ਨਾਲ ਵੀ ਸੰਬੰਧ ਹੈ, ਕਿਉਂਕਿ ਤਿੰਨ ਰੂਪਾਂ ਕਰਕੇ ਗੁਰਬਾਣੀ ਸੰਸਾਰ ਵਿੱਚ ਪ੍ਰਗਟ ਹੋਈ ਹੈ। ਇੱਕ ਤਾਂ ਜਦੋਂ ਸਤਿਗੁਰੂ ਜੀ ਆਪਣੇ ਆਤਮਕ ਮੰਡਲ ਵਿੱਚ ਆਪਣੇ ਆਨੰਦ ਵਿੱਚ ਸਮਾਧਿ ਸਥਾਨ, ਉਸ ਵੇਲੇ ਇਹ ਬਾਣੀ ਸਫੁਰਨ ਹੁੰਦੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਪਰਮਾਤਮਾ ਵੱਲੋਂ ਉਹ ਬਾਣੀ ਗੁਰੂ ਸਾਹਿਬ ਦੀ ਰਚਨਾ ਦੁਆਰਾ ਅੱਖਰਾਂ ਦਾ ਰੂਪ ਧਾਰਨ ਕਰਕੇ ਸੰਸਾਰ ਵਿੱਚ ਪ੍ਰਗਟ ਹੁੰਦੀ। ਦੂਸਰਾ ਹੈ ਕਿ ਕਿਸੇ ਜਿਗਿਆਸੂ ਨੇ ਗਿਆਨ ਪ੍ਰਾਪਤ ਕਰਨ ਵਾਸਤੇ ਕੁਝ ਪਰਮਾਰਥੀ ਸਵਾਲ ਕਰਨੇ, ਉਹਨਾਂ ਸਵਾਲਾਂ ਦੇ ਭਾਵੇਂ ਕਈ ਜਗ੍ਹਾ ਤੋਂ ਉਹ ਸਵਾਲ ਗੁੰਥਣ ਵੀ ਕਰ ਦਿੱਤੇ ਸ਼ਬਦ ਵਿੱਚ, ਕਈ ਵਾਰ ਉਹ ਸਵਾਲ ਦਾ ਉੱਤਰ ਹੀ ਲਿਖਿਆ ਹੋਇਆ, ਸਵਾਲ ਆਪ ਸਮਝਣ ਦੀ ਲੋੜ ਹੁੰਦੀ ਉਹਨਾਂ ਪ੍ਰਸ਼ਨਾਂ ਦੇ ਉੱਤਰ ਵਿੱਚ ਹੈ। ਕੋਈ ਸਿੱਧਾਂ ਨਾਥਾਂ ਯੋਗੀਆਂ ਪੀਰਾਂ ਸੰਨਿਆਸੀਆਂ ਬ੍ਰਾਹਮਣਾਂ ਅਤੇ ਉਹਨਾਂ ਦੇ ਨਾਲ ਗੋਸ਼ਟਾਂ ਹੋਈਆਂ, ਚਰਚਾ ਹੋਈਆਂ ਅਤੇ ਉਹਨਾਂ ਦੇ ਪ੍ਰਥਾਏ ਸ਼ਬਦ ਉਚਾਰਨ ਕੀਤੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਇਹ ਸ਼ਬਦ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਆਪ ਜੀ ਦਾ ਸੁਭਾਅ ਸੀ ਪਹਿਲਾਂ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਕਰਨੀਆਂ, ਫਿਰ ਸਰੋਵਰ ਦੀ ਵੱਡੀ ਪ੍ਰਕਰਮਾ ਕਰਨੀ, ਉਹਦੀਆਂ ਪ੍ਰਕਰਮਾ ਕਰਿਆ ਕਰਦੇ ਸਨ। ਜਦੋਂ ਮਹਾਰਾਜ ਸਾਹਿਬ ਜੀ ਪ੍ਰਕਰਮਾ ਕਰ ਰਹੇ ਸੀ ਉਸ ਵੇਲੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਭਾਈ ਮੰਝ ਜੀ ਅਤੇ ਭਾਈ ਪਿਰਾਣਾ ਜੀ, ਇਹ ਨਾਮੀ ਨਾਮੀ ਸਿੱਖ ਵੀ ਗੁਰੂ ਸਾਹਿਬ ਦੇ ਹੋਰ ਵੀ ਨਾਲ ਸਨ। ਅਤੇ ਜਦੋਂ ਮਹਾਰਾਜ ਸਾਹਿਬ ਜੀ ਪ੍ਰਕਰਮਾ ਕਰਦੇ ਸੀ, ਇੱਕ ਬ੍ਰਾਹਮਣ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ ਨਾ, ਉੱਥੇ ਬੈਠਾ ਸੀ ਔਰ ਉਹਨੇ ਸਾਲਗ੍ਰਾਮ ਰੱਖੇ ਹੋਏ, ਅਤੇ ਸਾਲਗ੍ਰਾਮ ਰੱਖੇ ਹੈ ਅਤੇ ਕੁਝ ਉਪਨਿਸ਼ਦਾਂ ਦਾ ਟੀਕਾ ਉਹਦੇ ਕੋਲ ਸੀ, ਉਹ ਟੀਕਾ ਪੜ੍ਹ ਕੇ ਸੁਣਾ ਰਿਹਾ, ਗੀਤਾ ਕੋਲ ਹੈ, ਗੀਤਾ ਦਾ ਟੀਕਾ ਹੈ ਉਹ ਪੜ੍ਹ ਕੇ ਸੁਣਾ ਰਿਹਾ। ਉਹ ਪੂਜਾ ਵਾਸਤੇ ਕੁਝ ਐਸਾ ਪਖੰਡ ਜਿਹਾ ਖਿਲਾਰੀ ਬੈਠਾ ਸੀ ਅਤੇ ਮਹਾਰਾਜ ਸਾਹਿਬ ਜੀ ਆਪਣੀ ਮੌਜ ਵਿੱਚ ਕੋਲੋਂ ਲੰਘ ਗਏ। ਜਦੋਂ ਮਹਾਰਾਜ ਥੋੜ੍ਹੀ ਜਿਹੀ ਦੂਰ ਗਏ, ਬੁੜਬੁੜ ਕਰਨ ਲੱਗ ਪਿਆ, ਜਿਹੜੇ ਕੋਲ ਬੈਠੇ ਸੀ ਉਹਨਾਂ ਨੂੰ ਸੁਣਾ ਕੇ, ਗੁਰੂ ਸਾਹਿਬ ਨੇ ਵੀ ਸੁਣ ਲਿਆ ਪਰ ਬੋਲੇ ਨਹੀਂ। ਗੁਰੂ ਸਾਹਿਬ ਕਹਿੰਦੇ, ਦੇਖੋ ਕਲਯੁਗ ਦਾ ਸਮਾਂ ਆ ਗਿਆ, ਛਤਰੀ ਗੁਰੂ ਬਣ ਬੈਠੇ, ਚਾਰ ਯੁਗਾਂ ਦੀ ਸਾਡੀ ਪੂਜਾ ਹੁੰਦੀ ਆਉਂਦੀ ਹੈ ਅਤੇ ਇਹ ਹੁਣ ਗੁਰੂ ਬਣ ਬੈਠੇ ਨੇ ਅਤੇ ਠਾਕਰਾਂ ਦਾ ਸਤਿਕਾਰ ਨਹੀਂ ਕੀਤਾ। ਚਲੋ ਜੇ ਮੈਨੂੰ ਮੱਥਾ ਨਹੀਂ ਸੀ ਟੇਕਣਾ ਤਾਂ ਠਾਕਰਾਂ ਨੂੰ ਮੱਥਾ ਟੇਕ ਜਾਂਦਾ, ਇਸ ਕਰਕੇ ਫਿਰ ਲੋਕ ਕਿਵੇਂ ਮੰਨਣਗੇ। ਇਹ ਉਹਨੇ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਹੀਆਂ। ਮਹਾਰਾਜ ਜਦੋਂ ਦੂਜੀ ਪ੍ਰਕਰਮਾ ਕਰਕੇ ਫਿਰ ਵਾਪਸ ਆਏ, ਉਹਨੂੰ ਕਹਿੰਦੇ, ਬ੍ਰਾਹਮਣ ਦੇਵਤਾ ਕੀ ਕਹਿ ਰਿਹਾ ਸੀ ਹੁਣ ਕਹਿ, ਮੈਂ ਉਸ ਵੇਲੇ ਬਾਣੀ ਪੜ੍ਹਦਾ ਸੀ। ਮਹਾਰਾਜ ਸਾਹਿਬ ਜੀ ਨੂੰ ਉਹਨੇ ਇਹ ਗੱਲਾਂ ਕਹੀਆਂ ਵੀ ਦੇਖੋ ਮਹਾਰਾਜ, ਜੇ ਤੁਸੀਂ ਨਹੀਂ ਠਾਕਰਾਂ ਦਾ ਸਤਿਕਾਰ ਕਰੋਗੇ ਹੋਰ ਕੌਣ ਕਰਨਗੇ, ਲੋਕ ਨਾਸਤਕ ਬਣਨਗੇ, ਇਹ ਯੋਗ ਨਹੀਂ ਹੈ, ਤੁਸੀਂ ਮੱਥਾ ਟੇਕਣਾ ਸੀ। ਮਹਾਰਾਜ ਸਾਹਿਬ ਨੇ ਆਸਾ ਰਾਗ ਦੇ ਵਿੱਚ ਇੱਕ ਤਾਂ ਸ਼ਬਦ ਉਚਾਰਨ ਕੀਤਾ, ਉਹਦੀ ਕਥਾ ਪਿੱਛੇ ਆ ਚੁੱਕੀ ਆ, ਆਠ ਪਹਿਰ ਉਦਕੇ ਸਨਾਨੀ, ਇਹ ਵੀ ਇਸੇ ਦੇ ਪ੍ਰਥਾ ਹੈ। ਤੇ ਫਿਰ ਮਹਾਰਾਜ ਸਾਹਿਬ ਨੇ ਦੂਸਰਾ ਸ਼ਬਦ ਉਚਾਰਨ ਕੀਤਾ, ਇਹ ਇੱਕ ਤਾਂ ਉੱਥੇ ਆ ਗਿਆ ਨਾ ਆਸਾ ਰਾਗ ਚ, ਦੂਜਾ ਇਹ ਹੈ ਉਹ ਰਾਮਕਲੀ ਰਾਗ ਦੇ ਅੰਦਰ ਜਿਸ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਸੁਣੋ ਜੀ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਫਿਰ ਉਹਨੂੰ ਬ੍ਰਾਹਮਣ ਨੂੰ ਇਹ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ ਹੈ।
ਮੁਖ ਤੇ ਪੜਤਾ ਟੀਕਾ ਸਹਿਤ,
ਹੇ ਬ੍ਰਾਹਮਣ ਤੂੰ ਆਪਣੇ ਮੁਖ ਮੂੰਹ ਤੋਂ ਗੀਤਾ ਦਾ ਜਾਂ ਵੇਦਾਂ ਦਾ ਪੁਸਤਕਾਂ ਦਾ ਉਪਨਿਸ਼ਦਾਂ ਦਾ ਟੀਕਾ ਅਰਥਾਂ ਦੇ ਸਹਿਤ ਸੰਯੋਗਤ ਇਹਨੂੰ ਪੜ ਰਿਹਾ ਹੈ। ਮੁਖ ਤੇ ਪੜਤਾ, ਇਹਨੂੰ ਪੜਤਾ ਨਹੀਂ ਕਰਨਾ ਪਾਠ, ਪੜਤਾ ਪੜਨ ਤੋਂ ਭਾਵ ਹੈ, ਕੁੰਡੀ ਹੈ ਪਾਠ ਦੀ ਇਹ, ਤੇ ਇਹਦੇ ਸਹਿਤ ਪੜਦਾ ਹੈ ਤੂੰ।
ਹਿਰਦੈ ਰਾਮ ਨਹੀਂ ਪੂਰਨ ਰਹਿਤ,
ਤੇਰੇ ਹਿਰਦੇ ਦੇ ਵਿੱਚ ਰਾਮ ਜੋ ਰਮਿਆ ਹੋਇਆ ਪਰਮਾਤਮਾ ਹੈ ਉਹਦੀ ਪ੍ਰਾਪਤੀ ਦੀ ਪੂਰਨ ਰੂਪ ਵਿੱਚ ਰਹਿਤ ਨਹੀਂ ਹੈ। ਤੇਰੇ ਹਿਰਦੇ ਵਿੱਚ ਰਾਮ ਵਸ ਰਿਹਾ ਹੈ, ਸਾਰਿਆਂ ਦੀ ਵਸ ਰਿਹਾ ਹੈ, ਉਹਦੀ ਪ੍ਰਾਪਤੀ ਲਈ ਤੇਰੇ ਕੋਲ ਪੂਰਨ ਰਹਿਣੀ ਨਹੀਂ ਹੈ। ਦਿਖਾਵਾ ਕਰਦਾ, ਪਖੰਡ ਕਰਦਾ ਹੈ, ਆਪਣੀ ਪੂਜਾ ਦੀ ਇੱਛਾ ਰੱਖਦਾ ਹੈ।
ਉਪਦੇਸ਼ ਕਰੇ ਕਰ ਲੋਕ ਦਿਰੜਾਵੇ,
ਇਹ ਪੰਡਿਤ ਤੂੰ ਵੇਦਾਂ ਆਦਿ ਦਾ ਉਪਦੇਸ਼ ਜਿਹੜਾ ਇਹ ਕਰਕੇ ਲੋਕਾਂ ਨੂੰ ਦਿਰੜਾਵੇ, ਦ੍ਰਿੜ ਕਰਾਉਣਾ, ਜਾਣੀ ਪੱਕਾ ਕਰਾਉਣਾ, ਦ੍ਰਿੜਾਵੇ ਦਾ ਅਰਥ ਹੀ ਪੱਕਾ ਕਰਨਾ ਹੁੰਦਾ, ਲੋਕਾਂ ਨੂੰ ਪੱਕਾ ਕਰ ਰਿਹਾ ਪਰ ਤੇਰਾ ਮਨ ਕੱਚਾ ਹੀ ਹੈ, ਇਸ ਕਰਕੇ ਇਹ ਤੇਰੇ ਲਈ ਯੋਗ ਨਹੀਂ ਹੈ।
ਆਪਣਾ ਕਹਿਆ ਆਪ ਨਾ ਕਮਾਵੇ,
ਜਿਹੜੀ ਆਪਣੀ ਰਸਨਾ ਤੋਂ ਵੇਦਾਂ ਸ਼ਾਸਤਰਾਂ ਦਾ ਉਪਦੇਸ਼ ਕਹਿ ਰਿਹਾ, ਆਪਣੇ ਆਪ ਦਾ ਕਿਹਾ ਹੋਇਆ ਆਖਿਆ ਹੋਇਆ ਤੂੰ ਆਪ ਹੀ ਨਹੀਂ ਕਮਾਉਂਦਾ, ਦ੍ਰਿੜ ਨਹੀਂ ਕਰਦਾ, ਜਿਵੇਂ ਕੋਈ ਦੂਸਰੇ ਨੂੰ ਕਹੇ ਵੀ ਨਸ਼ੇ ਨਹੀਂ ਵਰਤੀਦੇ, ਆਪ ਨਸ਼ਾ ਵਰਤਦਾ ਹੋਵੇ, ਉਹਦੇ ਕਹਿਣ ਦਾ ਅਰਥ ਨਹੀਂ ਹੁੰਦਾ। ਇਸ ਕਰਕੇ ਤੂੰ ਨਾਮ ਆਪ ਜਪਦਾ ਨਹੀਂ ਹੈ ਤੇ ਪੂਜਾ ਦੀ ਮਨ ਚ ਚਾਹਨਾ, ਫਿਰ ਤੂੰ ਪੱਥਰਾਂ ਨੂੰ ਆਪ ਪੂਜਦਾ ਤੇ ਹੋਰਨਾਂ ਤੋਂ ਪੁਜਵਾਉਣਾ, ਇਹ ਰੱਬ ਦੇ ਸ਼ਰੀਕ ਨੇ, ਇਹ ਪਰਮਾਤਮਾ ਨੂੰ ਪੱਥਰ ਬਣਾ ਦਿੱਤਾ ਤੇ, ਇਹ ਕਿੱਧਰ ਦੀ ਅਕਲ ਦੀ ਬਾਤ ਹੈ। ਇਉਂ ਮਹਾਰਾਜ ਸਾਹਿਬ ਜੀ ਉਹਨੂੰ ਉਪਦੇਸ਼ ਦੇ ਰਹੇ ਹਨ।
ਪੰਡਿਤ ਵੇਦ ਵਿਚਾਰ ਪੰਡਿਤ,
ਪਹਿਲੇ ਪੰਡਿਤ ਸ਼ਬਦ ਤੇ ਵਿਸਰਾਮ ਹੈ, ਪੰਡਿਤ ਵੇਦ ਵਿਚਾਰ ਪੰਡਿਤ, ਹੇ ਪੰਡਾ ਬੁੱਧੀ ਰੱਖਣ ਵਾਲੇ, ਤਤ ਸਿਧਾਂਤ ਨੇ ਸਮਝਣ ਵਾਲੀ ਜਿਹੜੀ ਬੁੱਧੀ ਹੋਵੇ ਜਿਹਦੇ ਕੋਲ ਉਹਨੂੰ ਪੰਡਿਤ ਕਹਿੰਦੇ ਹੈ, ਔਰ ਜਿਹਨੇ ਤਿੰਨਾਂ ਗੁਣਾਂ ਦੀ ਪੰਡ ਸਿਰ ਤੋਂ ਉਤਾਰ ਦਿੱਤੀ ਹੋਵੇ, ਹੇ ਪੰਡਿਤ ਪੰਡਿਤ ਵਿਦਵਾਨ ਨੂੰ ਕਹਿੰਦੇ ਹੈ, ਗਿਆਨਵਾਨ ਤਤਵੇਤਿਆਂ ਦੇ ਨਾਲ ਮਿਲ ਕੇ ਤੂੰ ਵੇਦਾਂ ਦੀ ਵਿਚਾਰ ਵਿਚਾਰ ਨਾ ਕਰ, ਗਿਆਨ ਦੀ ਵਿਚਾਰ ਕਰ, ਤਾਂ ਤੂੰ ਸ੍ਰੇਸ਼ਟ ਪੰਡਿਤ ਹੋਵੇਗਾ। ਪੰਡਿਤ ਸੋ ਜੋ ਤਿਹਾਂ ਗੁਣਾਂ ਦੀ ਪੰਡ ਉਤਾਰ ਹੈ, ਤਿਹਾਂ ਗੁਣਾਂ ਕੀ ਪੰਡ ਉਤਾਰ ਹੈ, ਤਿੰਨ ਗੁਣ ਰਜੋ ਗੁਣ ਸਤੋ ਗੁਣ ਤਮੋ ਗੁਣ, ਇਹ ਸਿਰ ਦੇ ਉੱਤੇ ਪੰਡ ਤੂੰ ਚੱਕੀ ਹੋਈ ਹੈ, ਇਸ ਕਰਕੇ ਇਹ ਉਤਾਰਨ ਤੋਂ ਬਿਨਾਂ ਪੰਡਿਤ ਹੀ ਨਹੀਂ ਹੋ ਸਕਦਾ। ਇਹ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਵੀ ਤੂੰ ਵੇਦਾਂ ਸ਼ਾਸਤਰਾਂ ਦੀ ਜਾਂ ਵੇਦ ਗਿਆਨ ਜਿਹੜਾ ਹੈ ਉਹਦੀ ਵਿਚਾਰ ਕਰ, ਤਤਵੇਤਿਆਂ ਦੇ ਨਾਲ ਮਿਲ ਕੇ ਬੰਦਗੀ ਕਰਿਆ ਕਰ।
ਮਨ ਕਾ ਕ੍ਰੋਧ ਨਿਵਾਰ ਪੰਡਿਤ,
ਹੇ ਪੰਡਿਤ ਵਿਦਵਾਨ ਕਹਾਉਣ ਵਾਲਿਆ, ਮਨ ਦਾ ਜਿਹੜਾ ਕ੍ਰੋਧ ਗੁੱਸਾ ਹੈ ਵੀ ਮੈਨੂੰ ਮੱਥਾ ਨਹੀਂ ਟੇਕਿਆ, ਇਹਨੂੰ ਨਿਵਰਤ ਕਰ ਦੇ, ਤੇਰੇ ਅੰਦਰ ਦਵੈਸ਼ ਹੈ ਪਖੰਡ ਹੈ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਆਗੈ ਰਾਖਿਓ ਸਾਲ ਗ੍ਰਾਮ,
ਇਹ ਪੰਡਿਤ ਤੂੰ ਆਪਣੇ ਅੱਗੇ ਸਾਲ ਗ੍ਰਾਮ ਠਾਕੁਰ ਦੀ ਮੂਰਤੀ ਰੱਖਿਓ ਰੱਖਣਾ ਕੀਤੀ ਹੈ। ਗੰਡਕਾ ਨਦੀ ਦੇ ਚੋਂ ਨਿਕਲਣ ਵਾਲੇ ਪੱਥਰ ਦੋ ਤਰ੍ਹਾਂ ਦੇ ਹੁੰਦੇ ਆ, ਇਹ ਜਿਹਦਾ ਚਿੱਟਾ ਪੱਥਰ ਹੋਵੇ ਕਾਲੀ ਧਾਰੀ ਹੋਵੇ ਤਾਂ ਕਹਿੰਦੇ ਭਗਵਾਨ ਦੇ ਜਨੇਊ ਪਾਇਆ ਵੈ, ਜੇ ਕਾਲਾ ਪੱਥਰ ਹੋਵੇ ਤਾਂ ਚਿੱਟੀ ਧਾਰੀ ਹੁੰਦੀ ਆ, ਉਸਨੂੰ ਉਹਨੂੰ ਲਿਆ ਕੇ ਮੰਦਰਾਂ ਚ ਪੂਜਦੇ ਹੈ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸਾਲ ਗ੍ਰਾਮ ਰੱਖਿਆ ਹੈ ਵੀ ਤੈਨੂੰ ਖੁਦ ਨਹੀਂ ਪਤਾ ਇਹਦਾ ਵੀ ਇਹ ਪੈਦਾ ਕਿਵੇਂ ਹੋਇਆ, ਬ੍ਰਿੰਦਾ ਰਾਕਸ਼ਣੀ ਸੀ ਉਹ, ਪਤੀ ਵਰਤਾ ਸੀ ਉਹਦੇ ਘਰ ਵਾਲਾ ਸੀ ਜਲੰਧਰੀ ਦੈਤ, ਉਹ ਦੇਵਤਿਆਂ ਤੋਂ ਜਿੱਤਿਆ ਨਾ ਜਾਵੇ, ਸਾਰੇ ਦੇਵਤੇ ਇਕੱਠੇ ਹੋਏ ਜੀ, ਇਹ ਬੜਾ ਨੁਕਸਾਨ ਕਰ ਰਿਹਾ। ਤਾਂ ਉਸ ਵੇਲੇ ਕਹਿੰਦੇ ਭਾਈ ਵੀ ਸ਼ਿਵ ਜੀ ਨੂੰ ਕਿਹਾ ਵੀ ਤੂੰ ਕੁਛ ਕਰ। ਉਹ ਕਹਿੰਦਾ ਵੀ ਮੈਂ ਇਹਦੇ ਘਰ ਵਾਲੀ ਸਤਵੰਤੀ ਜਿਹੜੀ ਆ ਨਾ ਪਤੀਵਰਤ ਹੈ, ਮੈਂ ਉਹ ਤੋਂ ਡਰਦਾ, ਮੈਨੂੰ ਸਰਾਪ ਦੇ ਦੂਗੀ। ਬਰਮਾ ਨੂੰ ਕਿਹਾ, ਬਰਮਾ ਵੀ ਕਹਿਣ ਲੱਗਾ ਵੀ ਮੇਰੇ ਵੱਸ ਦੀ ਬਾਤ ਨਹੀਂ। ਫਿਰ ਭਗਵਾਨ ਵਿਸ਼ਨੂੰ ਨੇ ਉਹ ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਉਹਦਾ ਸੱਤ ਤੋੜਿਆ, ਉਹਨੇ ਦੇ ਤਾ ਸਰਾਪ ਵੀ ਜਾ ਤੂੰ ਪੱਥਰ ਬਣ ਜਿਹੜੇ ਅੰਗ ਮੇਰੇ ਨਾਲ ਛੁਹਾਏ ਹੈ। ਇਸ ਕਰਕੇ ਵੀ ਉਹ ਇਸ ਕਰਕੇ ਜਿਹੜਾ ਪੱਥਰ ਬਣਿਆ ਵਿਸ਼ਨੂੰ, ਉਹਨੂੰ ਤੁਸੀਂ ਸਾਲਗ੍ਰਾਮ ਕਹਿੰਦੇ, ਉਹਦੀ ਪੂਜਾ ਕਰਦੇ ਹੋ। ਪਾਰਵਤੀ ਦੀ ਪੂਜਾ ਕਿਸ ਰੂਪ ਦੇ ਅੰਦਰ ਹੈ, ਗੁਪਤ ਚਿੰਨ੍ਹ ਦੇ ਦੁਆਰਾ ਸ਼ਿਵ ਜੀ ਦੀ ਪੂਜਾ ਕਿਸ ਚੀਜ਼ ਦੀ ਹੈ, ਕੀ ਕਰ ਰਹੇ ਹੋ ਤੁਸੀਂ? ਪਰਮਾਤਮਾ ਦਾ ਪੂਜਨ ਕਰਦੇ। ਤੇ ਇਸ ਪ੍ਰਕਾਰ ਮਹਾਰ ਕਹਿੰਦੇ ਅੱਗੇ ਤੋਂ ਸਾਲਗ੍ਰਾਮ ਰੱਖਿਆ ਹੋਇਆ ਹੈ।
ਮਾਨ ਕੀਨੋ ਦਹ ਜਿਸ ਬਿਸਰਾਮ,
ਉਹ ਸਾਲਗੁਣ ਠਾਕ ਦੀ ਮੂਰਤੀ ਰੱਖੀ ਹੋਈ ਹੈ ਤੇ ਮਨ ਜਿਹੜੇ ਦਸੋ ਦਿਸ਼ਾ, ਪੂਰਬ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਬੈਵੀ ਅਗਨ ਕੋਣ ਆਕਾਸ਼ ਤੇ ਪਤਾਲ, ਇਹ 10 ਦਿਸ਼ਾ ਹੋ ਗਈਆਂ। ਇਹਦੇ ਵਿੱਚ ਮਨ ਜਿਹੜਾ ਬਿਸਰਾਮ ਸਥਿਤ ਕੀਤਾ ਹੋਇਆ, ਦਸੇ ਦਿਸ਼ਾਵਾਂ ਦੇ ਪਦਾਰਥਾਂ ਦੀ ਇੱਛਾ ਵਿੱਚ ਭੜਕ ਰਿਹਾ ਤੇਰਾ ਮਨ, ਇਧਰੋਂ ਕੁਛ ਮਿਲ ਜਾਏ ਉਧਰੋਂ ਕੁਛ ਮਿਲ ਜਾਏ। ਇਸ ਪ੍ਰਕਾਰ ਦੀ ਹੇ ਬ੍ਰਾਹਮਣ ਤੇਰੀ ਹਾਲਤ ਹੈ।
ਤਿਲਕ ਚੜਾਵੇ ਪਾਈ ਪਾਏ,
ਇਹ ਪੰਡਤ ਤੂੰ ਪੱਥਰ ਦੀ ਮੂਰਤੀ ਨੂੰ ਤਿਲਕ ਚੜਾਵੇ ਚੜਾਉਂਦਾ ਹੈ, ਲਗਾਉਂਦਾ ਹੈ, ਤੇ ਇਸ ਕਰਕੇ ਤਿਲਕ ਚੜਾਵਾ ਇਹਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ। ਚਰਾਵਾ ਤਾਂ ਹੋ ਗਿਆ ਨਾ, ਜਿਵੇਂ ਹੈਗਾ ਗਾਵਾਂ ਚਰਾ ਲਿਆਓ ਜਾਂ ਮੱਝਾਂ ਚਰਾ ਲਿਆਓ, ਚਰਾਵਾ ਪੱਥਰ ਦੇ ਤਿਲਕ ਚੜਾਉਂਦਾ ਹੈ, ਚੜਾਉਣ ਤੋਂ ਹੈ ਭਾਵ ਇਹ ਵੀ ਕੁੰਡੀ ਹੈ। ਅਤੇ ਉਹਦੇ ਫਿਰ ਤੋਂ ਪਾਈ ਪਾਏ ਤੇ ਉਹਦੇ ਪੱਥਰ ਦੀ ਪਾਈ ਪੈਂਦਾ, ਪੈਰਾਂ ਮੱਥਾ ਟੇਕਦਾ, ਜੋ ਪੱਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਇਸ ਕਰਕੇ ਵੀ ਤੂੰ ਕਰ ਕੀ ਰਿਹਾ? ਮਹਾਰਾਜ ਉਪਦੇਸ਼ ਦਿੰਦੇ ਹਨ,
ਲੋਕ ਪਚਾਰਾ ਅੰਧ ਕਵਾਏ,
ਲੋਕਾਂ ਦਾ ਪਚਾਰਾ ਪਤਿਆਵੇ ਵਾਸਤੇ ਅੰਧ ਅੰਧਤਾਈ ਵਾਲੇ ਕਰਮ ਕਮਾਏ ਕਮਾਉਂਦਾ ਹੈ, ਜਾਂ ਲੋਕਾਂ ਵਿੱਚ ਪਚਾਰਾ ਪ੍ਰਚਾਰ ਕਰਦਾ ਹੈ ਕਿ ਪੱਥਰ ਵਿਸ਼ਨੂੰ ਦੀ ਮੂਰਤੀ ਹੈ, ਇਹ ਅੰਧ ਅਗਿਆਨਤਾ ਵਾਲੇ ਕਰਮ ਕਮਾ ਰਿਹਾ ਹੈ। ਪਾਹਨ ਮੈਂ ਪਰਮੇਸ਼ਰ ਨਾ ਹੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਹੈ ਦਸਵੀਂ ਦੀ ਬਾਣੀ ਵਿੱਚ। ਇਸ ਕਰਕੇ ਫਿਰ ਹੋਰ ਜਿਹੜੇ ਕਰਮ ਨੇ, ਮਹਾਰਾਜ ਨੇ ਤਾਂ ਫਿਰ ਗਿਣਤੇ ਨਾ ਸਾਰੇ ਉੱਥੇ, ਇੰਨੀ ਗੱਲ ਕਹਿਣ ਦੀ ਦੇਰ ਸੀ ਵੀ ਤੁਸੀਂ ਮੱਥਾ ਨਹੀਂ ਟੇਕਿਆ। ਮਹਾਰਾਜ ਕਹਿੰਦੇ ਤੈਨੂੰ ਵੀ ਨਹੀਂ ਟੇਕਣਾ ਚਾਹੀਦਾ, ਪਰਮਾਤਮਾ ਨੂੰ ਮੱਥਾ ਟੇਕ ਜਿਹਨੇ ਸਾਰੇ ਪੈਦਾ ਕੀਤੇ ਹੈ, ਤੇ ਪਰਮਾਤਮਾ ਨੂੰ ਪੱਥਰ ਨਾ ਸਮਝ, ਉਹ ਚੇਤਨ ਸਰੂਪ ਹੈ। ਇਸ ਕਰਕੇ ਅੱਗੇ ਦੱਸਦੇ ਨੇ
ਖਟ ਕਰਮਾ ਅਰ ਆਸਣ ਧੋਤੀ,
ਤੂੰ ਸੰਧਿਆ, ਇਹ ਜਿਹੜੇ ਖੱਟ ਕਰਮ ਕਿਹੜੇ ਨੇ ਇਹਨਾਂ ਦੇ ਬ੍ਰਾਹਮਣ ਦੇ, ਸੰਧਿਆ, ਤਰਪਣ, ਗਾਇਤਰੀ ਦਾ ਮੰਤਰ ਦਾ ਜਾਪ, ਇਸ਼ਨਾਨ, ਅਥਿਤੀ ਪੂਜਾ, ਦੇਵ ਅਰਚਨ, ਇਹ ਖੱਟ ਕਰਮ। ਜਾਂ ਖੱਟ ਕਰਮਾਂ ਦਾ ਦੂਸਰਾ ਰੂਪ ਹੈ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਦੋ ਤਾਂ ਇਹ ਹੋ ਗਏ, ਦਾਨ ਦੇਣਾ ਤੇ ਲੈਣਾ ਦੋ ਇਹ ਹੋ ਗਏ, ਚਾਰ ਜੱਗ ਕਰਨਾ ਤੇ ਕਰਾਉਣਾ ਦੋ ਇਹ ਹੋ ਗਏ, ਛੇ ਹੋ ਗਏ। ਇਹ ਖੱਟ ਕਰਮ ਜਿਹੜੇ ਨੇ ਇਹ ਇਸ ਪ੍ਰਕਾਰ ਦੇ ਖੱਟ ਕਰਮ, ਇਹਨਾਂ ਖੱਟ ਛੇ ਕਰਮਾਂ ਦੇ ਤੂੰ ਇਹਨਾਂ ਨੂੰ ਕਰਦਾ ਹੈ। ਔਰ ਅਤੇ ਹੇਠਾਂ ਆਸਣ ਵਿਛਾਉਣਾ, ਔਰ ਆਸਣ ਧੋਤੀ, ਤੇ ਲੱਕ ਨੂੰ ਤੇਰੇ ਧੋਤੀ ਬੰਨਣਾ ਕੀਤੀ ਹੋਈ ਹੈ, ਵੀ ਬ੍ਰਾਹਮਣ ਦਾ ਚਿੰਨ੍ਹ ਹੈ ਇਹ। ਇੱਕ ਧੋਤੀ ਖੋਲ ਕੇ ਹੇਠਾਂ ਆਸਣ ਵਿਛਾਉਣਾ ਕੀਤਾ ਹੋਇਆ, ਤੂੰ ਇਹਦੇ ਵਿੱਚ ਹੀ ਰੱਬ ਨੂੰ ਮਿਲਣਾ ਚਾਹੁੰਦਾ, ਵੀ ਇਹਨਾਂ ਕਰਮਾਂ ਕਰਕੇ ਪਰਮਾਤਮਾ ਖੁਸ਼ ਹੋ ਜਾਊਗਾ, ਜਿਹੜੀ ਤੂੰ ਕਰ ਰਿਹਾ ਇਹ ਤਾਂ ਦਿਖਾਵੇ ਦੇ ਕਰਮ ਹਨ।
ਭਾਗਠ ਗ੍ਰਹਿ ਪੜੈ ਨਿਤ ਪੋਥੀ,
ਫਿਰ ਮਾਇਆ ਵਾਸਤੇ ਸ਼ਾਹੂਕਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਨਿਤਾ ਪ੍ਰਤੀ ਧਾਰਮਿਕ ਪੋਥੀਆਂ ਪੜ੍ਹਦਾ, ਗਰੀਬਾਂ ਦੇ ਨਹੀਂ ਜਾਂਦਾ ਕਿਉਂਕਿ ਉੱਥੇ ਮਿਲਣਾ ਨਹੀਂ ਕੁਛ। ਹੁਣ ਸਾਡੇ ਆਲੇ ਲਾਣੇ ਨੇ ਵੀ ਤਾਂ ਇਹੀ ਕੰਮ ਫੜਿਆ ਹੋਇਆ ਬਹੁਤਾ ਜ਼ਿਆਦਾ, ਵੀ ਜਿਹੜੇ ਅਮੀਰ ਹੈ ਵੀ ਉੱਥੇ ਜ਼ਿਆਦਾ ਮਾਇਆ ਮਿਲੂਗੀ, ਤੇ ਇਸ ਕਰਕੇ ਸਾਨੂੰ ਵੀ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ। ਮਹਾਰਾਜ ਕਹਿੰਦੇ ਪੋਥੀਆਂ ਪੜ੍ਹਦਾ ਜਿਹੜੇ ਭਾਗਠ ਧਨੀ ਲੋਕ ਨੇ ਵੀ ਮੈਨੂੰ ਮਾਇਆ ਵੱਧ ਦੇਣਗੇ, ਉਹਨਾਂ ਦੇ ਘਰ ਵੀ ਜਾ ਕੇ ਕਥਾ ਕਰਦਾ ਹੈ।
ਮਾਲਾ ਫੀਰੈ ਮੰਗੈ ਵਿਭੂਤ,
ਉਹ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਐਵੇਂ ਅਲਾਂਭੇ ਦੇਈ ਜਾਂਦੇ ਹੋ, ਤੇ ਤੁਸੀਂ ਦੇਖੋ ਵੀ ਮੈਂ ਇਕੱਲਾ ਪੜ੍ਹਦਾ ਹੀ ਤੇ ਨਹੀਂ, ਮੈਂ ਤਾਂ ਮਾਲਾ ਵੀ ਫੇਰਦਾ, ਮੈਂ ਨਾਮ ਜਪਦਾ, ਇਹ ਤਾਂ ਹੈ ਨਹੀਂ ਵੀ ਨਾਮ ਨਹੀਂ ਜਪਦਾ। ਮਹਾਰਾਜ ਕਹਿੰਦੇ ਜਿਹੜਾ ਨਾਮ ਜਿਵੇਂ ਤੂੰ ਜਪਦਾ ਮੈਂ ਸਮਝਦਾ, ਮਾਲਾ ਜ਼ਰੂਰ ਫੇਰਦਾ, माला फिरे हथ में, माला हथ ही फिरदी है। जीभ फिरे मुख माहे, जिहड़ी जीभ है मूंह च फिरदी है। ठौर ठौर मनुआ फिरे, मन भजया फिरदा है आले दुआले। ये भजन कत ना है, इहनू तां नहीं भजन कहा जांदा, ये कहदा भजन है। भजन कराउणा मन मह सिमरन करिया, सिमरन की परिभाषा की। तो इस करके तू माला जरूर फेरदा है, पर मंगे विभूत। माला हथां नाल फेरदा है शाहूकारां पे विभूसों, विभूत माया मंगे मंगदा है। अंदरों बिरती माया दे विच गुलतान है तेरी भी। माया मनो ना मिसरै मंगै दमा दम, सो प्रभु चित ना आवी नानक नहीं कराम। ए ऐसे कर्म हन तेरे,
एह बिद कोई ना तरियो मीत।
सतगुरां दा उपदेश देण दा तरीका देखो, फिर भी मित्र कह के कहंदे ने, कहंदे हे मित्र तू ए कर्म करदा है, कहंदे इउं नहीं तर होएगा। ए विधि जुगती जड़ी है, ए ढंग तरीका तेरा ठीक नहीं, एदे नाल तां कोई भी नहीं तरिया अज तक, ते ना तू तर सकेगा हे मित्रा।
सो पंडित गुर शब्द कमाए,
कहंदे फिर थोड़े ख्यालां च पंडित केड़ा है, चलो मेरा तां तुसीं खंडन कर दिता भी मैं पंडित नहीं हां। तुसीं पंडित किहनूं कहिंदे आ? महाराज कहिंदे सो ओह है पंडित जिहड़ा गुरां दे शब्द की कमाई करदा है। पंडित सियाणे नूं कहिंदे ने, विद्वान यही विद्वता है। इसके उपर नहीं विचार जाके मन वसया निरंकार, पंडित उही है जिहड़ा विचारवान है, जिहदे मन च वाहिगुरु वस गया, यही सब तो वड्डी विचार है। इहदे उपर है ही नहीं कोई विचार होर। जिहड़ा शब्द की कमाई करता है उही असली सियाणा समझो पंडित है, विद्वान है।
त्रै गुण की ओस उत्तरी माय,
ते उथे ये कह दिता है भी पंडित सो जो त्यो गुण की पंड उतर है। इथे कह दिता है त्रै गुण की ओस उतरी माए, गल उ है शब्दों का ही थोड़ा जा भेद है। तिने गुणा वाली जड़ी माया है ओदी इच्छा ओदे ते अंदर तो उतरी लह जाती है, मतलब रजो गुण सतो गुण तमो गुण तीन ये माया के प्रभाव न। जदों किसी नूं गाल कढ़दा है, ਜਦੋਂ ਕਿਸੇ ਨੂੰ ਬੁਰੇ ਸ਼ਬਦ ਕਹਿੰਦਾ ਉਦੋਂ ਤਮੋ ਗੁਣ ਹੋਈ ਵੀ ਹੁੰਦੀ ਹੈ ਬਿਰਤੀ, ਤੇ ਜਦੋਂ ਕਿਸੇ ਦੀਆਂ ਚੀਜ਼ਾਂ ਚੱਕ ਕੇ ਆਪਣੇ ਘਰ ਨੂੰ ਲਿਆਉਂਦਾ ਹੈ ਉਦੋਂ ਰਜੋਗੁਣ ਬਿਰਤੀ ਹੋਈ ਵੀ ਹੁੰਦੀ ਹੈ, ਤੇ ਜਦੋਂ ਕਿਸੇ ਲੋੜਵੰਦ ਨੂੰ ਆਪਣੇ ਕੋਲੋਂ ਪਦਾਰਥ ਦਿੰਦਾ ਉਦੋਂ ਬਿਰਤੀ ਹੀ ਹੈ, ਉਹ ਬਿਰਤੀ ਸਤੋ ਗੁਣ ਹੋਈ ਵੀ ਹੁੰਦੀ ਹੈ। ਸਤੋ ਸੰਜਾਏ ਤੇ ਗਿਆਨ ਆ, ਗਿਆਨ ਹੁੰਦਾ ਹੀ ਸਤੋ ਗੁਣ ਬਿਰਤੀ ਚ, ਸਤੋ ਗੁਣ ਬਿਰਤੀ ਉਹਦੀ ਹੋਊਗੀ ਜਿਹੜਾ ਸਤੋ ਗੁਣ ਖਾਣੇ ਖਾਊਗਾ, ਜਿਹਦਾ ਪਹਿਰਾਵਾ ਸਤੋ ਗੁਣ ਹੀ ਹੋਊਗਾ। ਇਹ ਗੁਣ ਜਿਹੜੇ ਨੇ ਬਾਹਰ ਦੇ ਪਦਾਰਥਾਂ ਨਾਲ ਵੀ ਵੱਧਦੇ ਹੈ। ਹੁਣ ਤਮੋ ਗੁਣ ਹੈ ਉਹ ਤਮੋ ਗੁਣ ਸੜਿਆ ਹੋਇਆ ਅੰਨ, ਬਾਸੀ ਅੰਨ, ਮਾਸ, ਸ਼ਰਾਬ ਆਦਿ, ਇਹਦੇ ਤਮੋ ਗੁਣ ਵਧੂਗਾ ਹੀ ਵਧੂਗਾ, ਪਹਿਰਾਵਾ ਉਸੇ ਤਰ੍ਹਾਂ। ਭਗਵਾਨ ਕ੍ਰਿਸ਼ਨ ਜੀ ਨੇ ਤਿੰਨ ਪ੍ਰਕਾਰ ਦੇ ਖਾਣੇ ਲਿਖੇ ਆ, ਰਜੋ ਗੁਣ ਖਾਣੇ, ਤਮੋ ਗੁਣ, ਸਤੋ ਗੁਣ, ਤਿੰਨੇ ਪ੍ਰਕਾਰ ਦੇ ਪਹਿਰਾਵੇ ਲਿਖੇ ਨੇ। ਉਹ ਹੁਣ ਫਿਰ ਗੱਲ ਜ਼ਿਆਦਾ ਵੱਧਦੀ ਹੈ, ਆਪਾਂ ਇਹਨੂੰ ਕਿਤੇ ਫਿਰ ਖੋਲ ਲਵਾਂਗੇ। ਤੋ ਇਸ ਕਰਕੇ ਤਿੰਨੇ ਗੁਣ ਜਿਹੜੇ ਨੇ ਤੇ ਉਹਨਾਂ ਦੇ ਅੰਦਰੋਂ ਲੈ ਗਏ, ਤਿੰਨਾਂ ਗੁਣਾਂ ਦਾ ਪ੍ਰਭਾਵ। ਤਿਹ ਗੁਣੀ ਸੰਸਾਰ ਭਰਮ ਸੁੱਤਾ, ਇਹ ਤਾਂ ਨੀਂਦ ਵਿੱਚ ਪਏ ਨੇ ਤਿੰਨੇ ਗੁਣਾਂ ਵਾਲੇ ਤਾਂ। ਤੇ ਸਤਿਗੁਰੂ ਮਹਾਰਾਜ ਤਿੰਨਾਂ ਗੁਣਾਂ ਤੋਂ ਅਤੀਤ ਨੇ ਕਿ ਸਾਧ ਰੂਪਾਂ ਤਿਹ ਗੁਣ ਤੇ ਦੂਰ, ਉਹ ਵੀ ਤਿੰਨਾਂ ਗੁਣਾਂ ਤੋਂ ਦੂਰ ਹੈ। ਸੋ ਇਸ ਪ੍ਰਕਾਰ ਅੱਗੇ ਦੱਸਦੇ ਹਨ ਜੇ
ਚਤੁਰ ਵੇਦ ਪੂਰਨ ਹਰ ਨਾਇ,
ਇਹਨੂੰ ਨਾਏ ਨੀ ਕਰਨਾ ਪਾਠ, ਇਹਨੂੰ ਨਾਏ ਕਰਨਾ ਹੈ। ਨਾਮ ਦਾ ਵਾਚਕ ਹੈ, ਹੇ ਪੰਡਿਤ ਜਿਸ ਪਰਮਾਤਮਾ ਦੇ ਨਾਮ ਕਰਕੇ ਚਤੁਰ ਚਾਰੇ ਵੇਦ, ਚਤੁਰ ਦਾ ਅਰਥ ਹੈ ਚਾਰ, ਚਾਰੇ ਵੇਦ ਪੂਰਨ। ਤੇ ਇਸ ਕਰਕੇ ਹੇ ਪੰਡਿਤ ਜੀ ਨਾਨਕ,
ਨਾਨਕ ਤਿਸ ਕੀ ਸਰਣੀ ਪਾਏ।
ਨਾਨਕ ਸ਼ਬਦ ਦਾ ਗੱਦੀ ਬਾਦਸ਼ਾਹ ਗੁਰੂ ਸਾਹਿਬ ਨੇ ਸ਼ਬਦ ਦੇ ਅਖੀਰ ਵਿੱਚ ਕਿਹਾ ਹੈ, ਤਿਸ ਉਸ ਪਰਮਾਤਮਾ ਦੀ ਸਰਣੀ ਓਟ ਚ ਆਪਣੇ ਆਪ ਨੂੰ ਪਾਏ ਪਾਉਣਾ ਕਰ। ਤੂੰ ਪੱਥਰਾਂ ਦੇ ਪੈਰੀ ਨਾ ਪੈ, ਤੂੰ ਪਰਮਾਤਮਾ ਦੇ ਪੈਰੀ ਪੈ। ਇਹ ਮਹਾਰਾਜ ਨੂੰ ਉਪਦੇਸ਼ ਦਿੱਤਾ।
ਰਾਮ ਕਲੀ ਮਹੱਲਾ ਪੰਜਵਾ,
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ,
ਕੋਟ ਬਿਘਨ ਨਹੀਂ ਆਵੇ ਹੈ ਨੀਰ।
ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰਿਆ ਨਾ, ਕਰੋੜਾਂ ਬਿਘਨ ਕਹਿੰਦੇ ਉਹਦੇ ਨੇੜੇ ਵੀ ਨਹੀਂ ਆਉਂਦੇ, ਤੇ ਬਿਘਨ ਕੀ ਹੁੰਦਾ ਰੁਕਾਵਟ ਕਿਸੇ ਕੰਮ ਵਿੱਚ ਪੈਣੀ, ਉਹ ਨੇੜੇ ਵੀ ਨਹੀਂ ਆ ਸਕਦੇ। ਬਿਘਨਾ ਨੇ ਨਾਸਤਾ ਕੀ ਕਰਨਾ ਹੈ?
ਅਨਕ ਮਾਇਆ ਹੈ ਤਾਂ ਕੀ ਚੇਰ,
ਅਨੇਕਾਂ ਪ੍ਰਕਾਰ ਦੀ ਮਾਇਆ ਜਾਂ ਅਨੇਕਾਂ ਪ੍ਰਕਾਰ ਦੀ ਮਹਿਕੇ ਵਸਤੂਆਂ ਜਿਹੜੀਆਂ ਨੇ ਤਾਂ ਉਸ ਮਨੁੱਖ ਦੀ ਚੇਰ ਦਾਸੀ ਬਣ ਜਾਂਦੇ ਹਨ, ਆਗਿਆ ਵਿਚ ਹੋ ਜਾਂਦੇ ਹਨ ਸਾਰੇ।
ਅਨਕ ਪਾਪ ਤਾਂ ਕੇ ਪਾਣੀ ਹਾਰ,
ਅਨਕ ਅਨੇਕ ਪਾਪ ਜਿਨ੍ਹਾਂ ਨੇ ਸਾਨੂੰ ਦੁੱਖ ਰੂਪ ਦੇ ਵਿਚ ਸਤਾਉਣਾ ਹੈ ਉਹਦੇ ਪਾਣੀ ਹਰ ਪਾਣੀ ਭਰਨ ਵਾਲੇ ਦਾਸ ਹੋ ਜਾਂਦੇ ਨੇ, ਪਾਪ ਨਿਵਿਰਤ ਹੋ ਜਾਂਦੇ ਨੇ, ਅਨੇਕਾਂ ਪਾਪ ਨਾਸ ਹੋ ਜਾਂਦੇ ਨੇ ਅਤੇ ਪਾਪ ਜਿਹੜੇ ਪਾਪਾਂ ਚ ਪ੍ਰਵਿਰਤ ਕਰਨ ਵਾਲੇ ਵਿਘਨ ਉਹਦੇ ਦਾਸ ਬਣ ਜਾਂਦੇ ਨੇ, ਗੋਲੇ ਬਣ ਜਾਂਦੇ ਹਨ।
ਜਾ ਕਾ ਮਾਇਆ ਭਈ ਕਰਤਾਰ,
ਜਿਹਦੇ ਉੱਤੇ ਕਰਤਾਰ ਦੀ ਮਾਇਆ ਨਾਮ ਕਿਰਪਾ ਦਾ ਹੈ, ਮਿਹਰਬਾਨੀ ਹੋ ਗਈ ਹੈ ਉਹ ਮਨੁੱਖ ਦੇ, ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ, ਉਹਦੇ ਪਾਪ ਨਿਵਿਰਤ ਹੁੰਦੇ ਨੇ ਤੇ ਉਹਦੇ ਗੋਲੇ ਬਣ ਜਾਂਦੇ ਨੇ ਪਾਪ ਕਰਮ ਜਾਂ ਪਾਪ ਕਰਮ ਚ ਪ੍ਰਵਿਰਤ ਕਰਨ ਵਾਲੇ ਕਾਮ ਕ੍ਰੋਧ ਆਦਿ।
ਜਿਸ ਹੈ ਸਹਾਈ ਹੋਏ ਭਗਵਾਨ,
ਜਿਸ ਮਨੁੱਖ ਨੂੰ ਭਗਵਾਨ ਘਟ ਪਗਾ ਸਪਨ ਜੋ ਪਰਮੇਸ਼ੁਰ ਹੈ ਪਰਮਾਤਮਾ ਆਪ ਸਹਾਇਕ ਹੋਏ ਹੁੰਦਾ ਹੈ।
ਅਨਕ ਜਤਨ ਵਾ ਕੈ ਸਰੰਜਾਮ,
ਉਸ ਦੇ ਅਨੇਕਾਂ ਯਤਨਾਂ ਦਾ ਸਰੰਜਾਮ ਜਿਹੜਾ ਹੁੰਦਾ ਪ੍ਰਬੰਧ ਬੰਦੋਬਸਤ ਦਾ ਨਾਮ ਹੈ ਸਰੰਜਾਮ। ਸਰੰਜਾਮ ਲਾਗ ਭਵ ਜਲ ਤਰਨ ਕੇ, ਬੰਦੋਬਸਤ ਕਰ ਪ੍ਰਬੰਧ ਕਰ। ਇਹ ਸਰੰਜਾਮ ਜਿਹੜਾ ਸੀ ਬੰਦੋਬਸਤ ਹੋ ਗਿਆ, ਉਹਨੇ ਅਨੇਕਾਂ ਯਤਨਾਂ ਦਾ ਇਹੀ ਵੱਡਾ ਯਤਨ ਇਹ ਪ੍ਰਬੰਧ ਕਰ ਲਿਆ ਹੈ ਜਿਹਨੇ ਨਾਮ ਜਪਿਆ। ਅਸਾਈ ਦੇ ਕੇ ਪ੍ਰਮਾਣ ਕਰਦੇ ਹਨ ਜੀ,
ਕਰਤਾ ਰਾਖੈ ਕੀਤਾ ਕੌਣ,
ਹੇ ਭਾਈ ਜਿਸ ਨੂੰ ਕਰਤਾ ਪੁਰਖ ਵਾਹਿਗੁਰੂ ਆਪ ਹੀ ਰਖਵਾਲਾ ਹੋ ਜਾਂਦਾ ਹੈ ਤੇ ਫਿਰ ਪ੍ਰਭੂ ਦਾ ਕੀਤਾ ਹੋਇਆ ਜੀਵ ਜਿਹੜਾ ਕੌਣ ਹੈ ਜਿਹੜਾ ਉਹਨੂੰ ਦੁੱਖ ਦੇ ਸਕੇ, ਉਹਦਾ ਕੁਝ ਵਿਗਾੜ ਸਕੇ, ਵਿਗਾੜ ਹੀ ਨਹੀਂ ਸਕਦਾ, ਪਰਮੇਸ਼ਰ ਜੀ ਦੇ ਵੱਲ ਹੋ ਜਾਂਦਾ ਹੈ।
ਕੀੜੀ ਜੀਤੋ ਸਗਲਾ ਭਵਨ,
ਕੀੜੀ ਸਭ ਤੋਂ ਨਿੱਕਾ ਜੀਵ ਹੈ ਚਾਰ ਪਾਇਆਂ ਦੇ ਵਿੱਚ, ਕੀੜੀ ਦੀ ਨਾ ਹੀ ਨਿਮਰਤਾ ਵਾਲੇ ਜਿਹੜੇ ਨੇ ਜਿਵੇਂ ਭਗਤ ਰਵਿਦਾਸ ਜੀ, ਨਾਮਦੇਵ ਜੀ ਹੋਏ, ਕਬੀਰ ਸਾਹਿਬ ਜੀ ਹੋਏ, ਸਗਲਾ ਸਾਰਾ ਭਵਨ ਜਿੱਤ ਲਿਆ ਇਹਨਾਂ ਨੇ, ਜਿੰਨੇ ਬ੍ਰਾਹਮਣਾਂ ਦੇ ਘਰ ਸੀ ਕੰਸੀ ਇਹਨਾਂ ਦਾ ਗੜ ਹੈ ਉਹ ਸੰਸਾਰ ਜੀਤੋ ਜਿੱਤ ਲਿਆ। ਕੀੜੀ ਨਾਮ ਇੱਥੇ ਬ੍ਰਹਮਾਕਾਰ ਬਿਰਤੀ ਦਾ ਹੈ ਜਿਹਨੇ ਸਾਰੇ ਸੰਸਾਰ ਨੂੰ ਮਿਥਿਆ ਨਿਸ਼ਚੇ ਕਰਨ ਰੂਪ ਜਿੱਤ ਲਿਆ। ਇਹ ਤਾਂ ਹੈ ਇਸਦਾ ਅਰਥ, ਇਹਦੇ ਸੰਪਰਦਾ ਚ ਇੱਕ ਸਾਖੀ ਵੀ ਚਲੀ ਆਉਂਦੀ, ਉਹ ਐਸਾ ਹੈ ਵੀ ਇੱਕ ਬਾਦਸ਼ਾਹ ਨੇ ਸਾਰੇ ਭਵਨਾਂ ਦਾ ਬਾਦਸ਼ਾਹ ਸੀ, ਉਹਦਾ ਨਾਮ ਸੀ ਅਦਨ ਬਾਦਸ਼ਾਹ, ਤੇ ਇਸ ਕਰਕੇ ਉਹ ਕੀੜੀ ਬਾਦਸ਼ਾਹ ਸੀ ਜਿਹੜਾ ਉਹਨੇ ਇਹਨੂੰ ਜਿੱਤ ਲਿਆ ਸੀ। ਉਹ ਕਿਵੇਂ ਆ, ਉਹਦੀ ਇੱਕ ਸਾਖੀ ਚਲਦੀ ਆ, ਜਿਹੜਾ ਅਦਨ ਬਾਦਸ਼ਾਹ ਸੀ ਫੌਜਾਂ ਸਮੇਤ ਕੀੜੀ ਬਾਦਸ਼ਾਹ ਦੇ ਉੱਤੇ ਚੜਾਈ ਕਰਕੇ ਆ ਗਿਆ ਕਿ ਮੈਂ ਸਾਰੇ ਅਧੀਨ ਕਰ ਲਏ, ਤੂੰ ਵੀ ਮੇਰੇ ਅਧੀਨ ਹੋ ਜਾ। ਉਹ ਕੀੜੀ ਬਾਦਸ਼ਾਹ ਸੀ ਜਿਹੜਾ, ਉਹ ਕਹਿੰਦਾ ਵੀ ਚਲੋ ਬਾਅਦ ਚ ਆਪਾਂ ਗੱਲ ਕਰਾਂਗੇ, ਪਾਣੀ ਆਪਣੀਆਂ ਫੌਜਾਂ ਨੂੰ ਵੀ ਤੈਨੂੰ ਭੋਜਨ ਛਕਾਉਂਦੇ ਹਾਂ ਅਸੀਂ, ਪਹਿਲਾਂ ਲੰਗਰ ਤਾਂ ਛਕ ਲਓ ਫਿਰ ਬਹਿ ਕੇ ਗੱਲ ਕਰ ਲਾਂਗੇ। ਇਸ ਕਰਕੇ ਵੀ ਸਾਤੋਂ ਭੋਜਨ ਲੈ ਕੇ ਆਪਣੀਆਂ ਫੌਜਾਂ ਨੂੰ ਛਕਾ ਪਹਿਲਾਂ, ਬਾਕੀ ਗੱਲ ਕਰ ਲੈਂਦੇ ਹਾਂ। ਉਹ ਅਦਨ ਬਾਦਸ਼ਾਹ ਕਹਿੰਦਾ ਇਹ ਕਿਵੇਂ ਹੋ ਸਕਦਾ, ਤੈਨੂੰ ਅਧੀਨ ਕਰਨ ਆਇਆ ਅਸੀਂ ਰੋਟੀਆਂ ਖਾਣ ਆਇਆ, ਤੂੰ ਸਾਡੀਆਂ ਭੋਜਨਾਂ ਨੂੰ ਜਿਹੜੀ ਫੌਜਾਂ ਨੂੰ ਭੋਜਨ ਛਕਾਵੇਂਗਾ, ਤੇ ਨਾਲੇ ਤੇਰੇ ਕੋਲ ਹੈ ਕੀ ਨੰਗ ਦੇ ਕੋਲ ਐਡੀਆਂ ਫੌਜਾਂ ਨੇ ਮੇਰੇ ਕੋਲ। ਤਾਂ ਫਿਰ ਕੀੜੀ ਬਾਦਸ਼ਾਹ ਦੀਆਂ ਫੌਜਾਂ ਨੇ ਸਾਧ ਸੁਣ ਜੀ ਅਜਿਹਾ ਤਰੀਕਾ ਵਰਤਿਆ ਤੇ ਰਾਜੇ ਦੀਆਂ ਸਾਰੀਆਂ ਫੌਜਾਂ ਜਿਹੜੇ ਮੂਰਛਿਤ ਕਰ ਦਿੱਤੀਆਂ ਤੇ ਉਹਨਾਂ ਨੂੰ ਉਹਨਾਂ ਦੇ ਖਾਣੇ ਦੇ ਵਿੱਚ ਐਸੀ ਜ਼ਹਿਰ ਪਾ ਦਿੱਤੀ ਕੋਈ ਬੜੀ ਡੂੰਘੇ ਥਾਂ ਤੋਂ ਲਿਆਂਦੀ ਹੋਈ ਪਤਾਲੋਂ, ਤੇ ਇਕੱਲੇ ਰਾਜੇ ਨੂੰ ਨਹੀਂ ਦਿੱਤੀ, ਰਾਜਾ ਬੇਹੋਸ਼ ਨਹੀਂ ਹੋਇਆ। ਉਹ ਫਿਰ ਕੀੜੀ ਬਾਦਸ਼ਾਹ ਕਹਿੰਦਾ ਜਿਹੜੀ ਮਾਇਆਵੀ ਸ਼ਕਤੀ ਦੁਆਰਾ ਸਾਰੀਆਂ ਫੌਜਾਂ ਜਿਹੜੀਆਂ ਸੀ ਉਹ ਬੇਹੋਸ਼ ਪਈਆਂ, ਕਹਿੰਦਾ ਦੱਸ ਵੀ ਭੋਜਨ ਛਕਣਾ। ਉਹ ਕਹਿੰਦਾ ਵੀ ਠੀਕ ਹੈ ਵੀ ਹੁਣ ਤੂੰ ਜਿੱਤ ਗਿਆ ਤੇ ਮੈਂ ਹਾਰ ਗਿਆ, ਤੇ ਪਰ ਕਹਿੰਦਾ ਇਹਨਾਂ ਦਾ ਕੀ ਕਸੂਰ ਸੀ, ਕਸੂਰ ਤਾਂ ਮੇਰਾ ਸੀ ਜਿਹੜੇ ਮਰੇ ਪਏ ਨੇ। ਕਹਿੰਦਾ ਇਹਨਾਂ ਦੀ ਚਿੰਤਾ ਨਾ ਕਰ, ਮਾਰੇ ਨਹੀਂ ਹੈਗੇ, ਬੇਹੋਸ਼ ਹੀ ਕਰੇ ਨੇ, ਮੇਰੇ ਕੋਲ ਹੈਗੀ ਇਹ ਸ਼ਕਤੀ। ਕਹਿੰਦਾ ਵੀ ਰੋਟੀ ਦਾ ਖਾ ਲੂੰ ਪਹਿਲਾਂ ਇਹਨਾਂ ਨੂੰ ਜਿਉਂਦੇ ਕਰ, ਇਹ ਹੋਸ਼ ਚ ਲਿਆ, ਇਹਨਾਂ ਸਾਹ ਤਾਂ ਚੱਲਦੀ ਸੀ। ਉਹਨੇ ਮਾਇਆਵੀ ਸ਼ਕਤੀ ਨਾਲ ਸਾਰੇ ਉਹ ਚੇਤਨ ਦਾ ਸਹਿਤ ਕਰ ਦਿੱਤੇ। ਕਹਿੰਦਾ ਵੀ ਹੁਣ ਛਕੋਗੇ ਪ੍ਰਸ਼ਾਦਾ, ਕਹਿੰਦੇ ਛਕਣ ਲਾਓ ਪੰਗਤਾਂ। ਪੰਗਤਾਂ ਲਾਈਆਂ, ਭੋਜਨ ਸਾਰਿਆਂ ਨੂੰ ਛਕਾ ਦਿੱਤਾ, ਪਰ ਭੋਜਨ ਸੀ ਬੇਹਾ, ਬਾਸੀ ਰੋਟੀ। ਹੁਣ ਜਿਹੜੇ ਇਹਨਾਂ ਜੀਭ ਦਾ ਸਵਾਦ ਪਿਆ ਕਹਿਣ ਚੰਗੀ ਲੱਗਦੀ ਹੈ, ਜਿਹਨੇ ਭੁੱਖ ਮੇਟਣੀ ਹੋਵੇ ਉਹਦਾ ਕਹਿੰਦਾ ਜਿਹੀ ਦੀ ਮਰਜ਼ੀ ਆ ਲਿਆ ਵੀ ਆਪਾਂ ਤਾਂ ਪੇਟ ਭਰਨਾ। ਰਾਜੇ ਨੂੰ ਵੀ ਚੰਗਾ ਨਾ ਲੱਗਿਆ ਬੇਹਾ ਭੋਜਨ, ਕਹਿੰਦਾ ਵੀ ਤੂੰ ਭੋਜਨ ਤਾਂ ਛਕਾਇਆ, ਬੇਹਾ ਕਿਉਂ ਛਕਾ ਦਿੱਤਾ। ਉਹ ਕਹਿੰਦਾ ਵੀ ਗੱਲ ਉਹ ਅੱਗੋਂ ਕੀੜੀ ਬਾਦਸ਼ਾਹ ਕਹਿੰਦਾ, ਤੇ ਤੋਂ ਪਹਿਲਾਂ ਇੱਥੇ ਮਾਨ ਧਾਤਾ ਰਾਜਾ ਆਇਆ ਸੀ ਮੇਰੇ ਕੋਲ, ਇਹ ਭੋਜਨ ਤੇ ਉਹਨੂੰ ਮੈਂ ਭੋਜਨ ਕਰਵਾਇਆ ਸੀ, ਪਰ ਭੋਜਨ ਕੁਛ ਬਚ ਗਿਆ। ਉਹ ਕਿਹਾ ਵੀ ਚਲੋ ਤੇਰੇ ਜੋਗਾ ਤਾਂ ਇਹ ਬਚਿਆ ਹੋਇਆ, ਬਹੁਤ ਤੇਰੀਆਂ ਫੌਜਾਂ ਨੂੰ ਬਚਿਆ ਹੋਇਆ ਖਵਾਇਆ ਤੈਨੂੰ, ਕੋਈ ਨਵਾਂ ਨਹੀਂ ਬਣਾ ਕੇ ਖਵਾਇਆ, ਵੀ ਤੁਸੀਂ ਤਾਂ ਇਹਦੇ ਨਾਲ ਹੀ ਰੱਜ ਜਾਓਗੇ। ਮਾਨ ਧਾਤਾ ਵੱਡਾ ਰਾਜਾ ਸੀ। ਉਸੇ ਵੇਲੇ ਅਦਨ ਬਾਦਸ਼ਾਹ ਦਾ ਹੰਕਾਰ ਟੁੱਟ ਗਿਆ। ਇਸ ਪ੍ਰਕਾਰ ਕੀੜੀ ਬਾਦਸ਼ਾਹ ਨੇ ਭਵਨਾਂ ਦਾ ਮਾਲਕ ਬਾਦਸ਼ਾਹ ਜਿਹੜਾ ਨਾ, ਤੇ ਉਹ ਜਿੱਤ ਲਿਆ। ਕੀੜੀ ਜੀਤੋ ਸਗਲਾ ਭਵਨ, ਸਾਰੇ ਭਵਨਾਂ ਦਾ ਮਾਲਕ ਕਿਉਂ ਜਿੱਤ ਲਿਆ ਸੀ? ਅੰਤਰੀ ਭਾਵ ਦੇ ਵਿੱਚ ਉਹ ਹੈ ਜਿਹੜੇ ਪਹਿਲਾਂ ਅਰਥ ਸੁਣੇ ਨੇ। ਇਸ ਤਰ੍ਹਾਂ ਦਾ ਇਤਿਹਾਸਕ ਤੱਥ ਵੀ ਲੌਕਿਕ ਪ੍ਰਮਾਣ ਦੇ ਵਿੱਚ ਹੈ ਜੀ।
ਬੇਅੰਤ ਮਹਿਮਾ ਤਾਂ ਕੀ ਕੀਤਕ ਵਰਨ।
ਇਹ ਭਾਈ ਉਸ ਪਰਮਾਤਮਾ ਦੀ ਬੇਅੰਤ ਮਹਿਮਾ ਵਡਿਆਈ ਹੈ, ਕਿੰਨੀ ਕੁ ਵਰਨਣ ਕੀਤੀ ਜਾ ਸਕਦੀ ਹੈ, ਸੰਪੂਰਨ ਰੂਪ ਦੇ ਵਿੱਚ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ।
ਬਲ ਬਲ ਜਾਈਐ ਤਾਂ ਕਿ ਚਰਨ।
ਇਸ ਲਈ ਪਰਮਾਤਮਾ ਦੇ ਚਰਨਾਂ ਕਮਲਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਬਲਿਹਾਰ ਕੁਰਬਾਨ ਜਾਣਾ ਕਰੀਏ ਜੀ।
ਤਿਨਹੀ ਕੀਆ ਜਪ ਤਪ ਧਿਆਨ।
ਕਹਿੰਦੇ ਉਹਨਾਂ ਮਨੁੱਖਾਂ ਨੇ ਬਾਣੀ ਕਰਕੇ ਜਾਪ ਵੀ ਕਰ ਲਿਆ, ਸਰੀਰ ਕਰਕੇ ਤਪ ਵੀ ਕਰ ਲਿਆ, ਤੇ ਜਪ ਵੀ ਕਰ ਲਿਆ ਤਪ ਵੀ ਕਰ ਲਿਆ। ਜਪ ਦਾ ਅਰਥ ਹੀ ਜਾਪ ਹੈ। ਤਪ ਤਪੱਸਿਆ ਵੀ ਕਰ ਲਈ, ਧੂਣੀਆਂ ਤਾਪਣਾ ਜਾਂ ਹੋਰ ਤਪੱਸਿਆ ਕਰਨੀ, ਅਤੇ ਧਿਆਨ ਲਾਉਣਾ ਵੀ ਕੀਆ ਕੀਤਾ ਹੈ। ਤਿਨਹੀ ਕੀਆ ਜਪ ਤਪ ਧਿਆਨ, ਤੇ ਉਹਨਾਂ ਨੇ ਹੀ ਤਿੰਨਾਂ ਉਹਨਾਂ ਮਨੁੱਖਾਂ ਨੇ ਹੀ ਬਾਣੀ ਕਰਕੇ ਜਾਪ ਕਰ ਲਿਆ, ਸਰੀਰ ਕਰਕੇ ਤਪ ਕਰ ਲਿਆ, ਮਨ ਕਰਕੇ ਧਿਆਨ ਲਾਉਣਾ ਕੀਆ ਕੀਤਾ ਹੈ।
ਅਨਕ ਪ੍ਰਕਾਰ ਕੀਆ ਤਿੰਨ ਦਾਨ।
ਉਸੇ ਮਨੁੱਖ ਨੇ ਹੀ ਅਨਕ ਅਨੇਕਾਂ ਪ੍ਰਕਾਰ ਤਰ੍ਹਾਂ ਦਾ ਦਾਨ ਵੀ ਦੇਣਾ ਕੀਤਾ ਕੀ ਕਰ ਲਿਆ ਹੈ।
ਭਗਤ ਸੋਈ ਕਲਮਹਿ ਪਰਵਾਨ।
ਭਾਈ ਉਹੀ ਅਸਲ ਭਗਤ ਭਗਤੀ ਕਰਨ ਵਾਲਾ ਸੇਵਕ ਹੈ, ਅਤੇ ਕਲਯੁਗ ਦੇ ਵਿੱਚ ਪ੍ਰਵਾਨ ਸਫਲਾ ਵੀ ਉਹੀ ਹੈ, ਤੇ ਪਰਮਾਤਮਾ ਨੂੰ ਪ੍ਰਵਾਨ ਨੇਕ ਵੀ ਉਹੀ ਹੈ, ਸਫਲ ਜੀਵਨ ਵਾਲਾ ਹੈ।
ਜਾ ਕਉ ਠਾਕੁਰ ਦੀਆ ਮਾਨ।
ਜਿਹਨਾਂ ਨੂੰ ਠਾਕੁਰ ਮਾਲਕ ਪਰਮੇਸ਼ਵਰ ਨੇ ਮਾਨ ਆਦਰ ਦੀਆ ਦੇਣਾ ਕੀਤਾ ਹੈ, ਮਾਨ ਮੰਨਣ ਗਿਆਨ ਦੇਣਾ ਕੀਤਾ ਹੈ।
ਸਾਧ ਸੰਗ ਮਿਲ ਭਏ ਪ੍ਰਗਾਸ।
ਸਾਧ ਸੰਗ ਸ੍ਰੇਸ਼ਟ ਮਹਾਤਮਾ ਜਿਹਨਾਂ ਦੀ ਸੰਗਤ ਮਿਲ ਕੇ, ਤੇ ਉਹ ਮਨੁੱਖ ਗਿਆਨ ਪ੍ਰਕਾਸ਼ ਚਾਨਣਾ ਦੇ ਸਹਿਤ ਪਏ ਹੋ ਗਏ ਹਨ।
ਸਹਿਜ ਸੁਖ ਆਸ ਨਿਵਾਸ।
ਸਹਿਜ ਸ਼ਾਂਤ ਸਰੂਪ ਦੀ ਪ੍ਰਾਪਤੀ ਕਰਕੇ ਸੁਖ ਪ੍ਰਾਪਤ ਹੋਇਆ ਹੈ, ਆਸਾ ਤੇ ਨਿਵਾਸ ਵਾਸ਼ਨਾਵਾਂ ਤੋਂ ਰਹਿਤ ਹੋ ਗਏ ਨੇ। ਆਸਾ ਤੇ ਜਿਹੜੀਆਂ ਨਿਵਾਸ ਉਹਦੇ ਵਾਸ਼ਨਾਵਾਂ ਦੇ ਵਿੱਚ ਨਿਵਾਸ ਸੀ, ਨੇ ਵਿਸ਼ੇਸ਼ ਕਰਕੇ ਵਾਸਾ ਹੋ ਰਿਹਾ ਸੀ, ਉਹ ਪ੍ਰਭੂ ਦੀ ਪ੍ਰਾਪਤੀ ਦੀ ਆਸਾ ਦਾ ਨਿਵਾਸ ਹੋ ਗਿਆ ਹੁਣ। ਇਸ ਕਰਕੇ ਜਿਵੇਂ ਕਬੀਰ ਸਾਹਿਬ ਨੇ ਕਬੀਰ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ ਅੱਗੇ ਦੱਸਦੇ ਹਨ ਜੀ।
ਪੂਰੈ ਸਤਿਗੁਰ ਦੀਆ ਵਿਸਾਸ।
ਭਾਈ ਪੂਰਨ ਸਤਿਗੁਰਾਂ ਨੇ ਸਾਨੂੰ ਵਿਸਾਸ ਦਾ ਅਰਥ ਹੁੰਦਾ ਵਿਸ਼ਵਾਸ ਭਰੋਸਾ, ਨਿਸ਼ਚਾ ਦੀਆ ਦੇਣਾ ਕੀਤਾ ਹੈ ਪਰਮਾਤਮਾ ਦਾ ਨਿਸ਼ਚਾ।
ਨਾਨਕ ਹੋਏ ਦਾਸਨ ਦਾਸ।
ਜਿਸ ਕਰਕੇ ਅਸੀਂ ਭਾਈ ਗੁਰੂ ਸਾਹਿਬ ਜੀ ਕਥਨ ਕਰਦੇ ਹੈ ਦਾਸਨ ਦਾਸ, ਸੇਵਕਾਂ ਦੇ ਵੀ ਸੇਵਕ ਹੋਏ ਹਾਂ, ਇਹ ਨਿਮਰਤਾ ਜਨਾਈ ਮਹਾਰਾਜ ਨੇ।
ਰਾਮ ਕਲੀ ਮਹੱਲਾ ਪੰਜਵਾ।
ਰਾਮ ਕਲੀ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਦੋਸ ਨਾ ਦੀਜੈ ਕਾਹੂ ਲੋਗ।
ਭਾਈ ਕਿਸੇ ਲੋਕਾਂ ਨੂੰ ਜੀਵਾਂ ਨੂੰ ਦੋਸ਼ ਨਾ ਦੀਜਾ ਦੇਣਾ ਕਰੀ ਹੈ, ਕਿਸੇ ਨੂੰ ਨਹੀਂ ਦੋਸ਼ ਦੇਣਾ ਚਾਹੀਦਾ। ਦੋ ਦੇਸ ਅਗਾਹ ਕੋ ਅੰਧਾ, ਅਗਿਆਨੀ ਹੈ ਅਗਿਆਨੀ ਮਨ ਰੋਸ ਕਰੇ, ਦੱਦਾ ਦੋਸ਼ ਨਾ ਦੇਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ, ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਕਰਨਾ ਚਾਹੀਦਾ।
ਜੋ ਕਮਾਵਨ ਸੋਈ ਭੋਗ।
ਜੋ ਕਰਮ ਕਮਾਵਨ ਕਮਾਉਣਾ ਕੀਤੇ ਨੇ ਉਹੀ ਫਲ ਭੋਗ ਭੋਗਣਾ ਪੈਂਦਾ ਫਿਰ, ਅਵਾਸ਼ਮੇ ਭੁਗਤਿਆਂ ਕਿਰਤਨ ਕਰਮ ਸੁਭਾ ਸੁਭਾ ਭੁਗਤੂ ਨਾ ਕੀ ਹੈ ਤੇ ਉਹ ਤਾਂ ਭੋਗਣੇ ਪੈਂਦੇ ਹਨ।
ਆਪਣ ਕਰਮ ਆਪੇ ਹੀ ਬੰਦ,
ਜੀਵ ਆਪਣ ਆਪ ਹੀ ਹੰਗਤਾ ਦੇ ਸਹਿਤ ਕਰਮ ਕਰਦਾ ਹੈ, ਆਪ ਹੀ ਉਹਨਾਂ ਵਿਚ ਬੱਝ ਜਾਂਦਾ। ਮੱਕੜੀ ਜਿਹੜੀ ਹੈ ਜਾਲਾ ਤਾਣਦੀ ਹੈ ਉਹ ਜਾਨਵਰਾਂ ਨੂੰ ਫਸਾਉਣ ਵਾਸਤੇ, ਉਹਦੀ ਖੁਰਾਕ ਹੈ, ਬੈਠੀ ਖਾਈ ਜਾਂਦੀ ਹੈ। ਪਰ ਇੱਕ ਦਿਨ ਅਜਿਹਾ ਆਉਂਦਾ ਵੀ ਮੱਕੜੀ ਖੁਦ ਉਸੇ ਜਾਲੇ ਚ ਫਸ ਕੇ ਮਰ ਜਾਂਦੀ ਹੈ। ਅਨੇਕਾਂ ਵਾਰ ਦੇਖੀ ਹੈ ਮੱਕੜੀ ਇਸ ਤਰ੍ਹਾਂ ਜਾਲੇ ਚ ਫਸ ਕੇ ਆਪਣੇ ਜਾਲੇ ਦੇ ਵਿੱਚ ਜਿਹੜਾ ਤਣਿਆ ਸੀ ਉਹਨੇ ਫਸ ਕੇ ਮਰ ਗਈ। ਅਸੀਂ ਵੀ ਜਿਹੜੇ ਮੋਹ ਦੇ ਜਾਲੇ ਆਪ ਹੀ ਬਣਾਏ ਹੋਏ ਨੇ, ਉਹਨਾਂ ਚ ਫਸ ਕੇ ਅਸੀਂ ਉਹ ਮਰਨਾ। ਇਸ ਕਰਕੇ ਉਹਦੇ ਚ ਅਸੀਂ ਬੰਨੇ ਗਏ ਜਿਹੜੇ ਕਰਮ ਕੀਤੇ।
ਆਵਨ ਜਾਵਨ ਮਾਇਆ ਧੰਦ,
ਮਾਇਆ ਦੇ ਧੰਦ ਧੰਦਿਆਂ ਵਿਚ ਲੱਗਣ ਕਰਕੇ ਜੀਵ ਦਾ ਆਵਨ ਜਾਵਨ ਆਉਣਾ ਜਾਣਾ, ਆਉਣਾ ਜਾਣਾ ਕੀ ਹੈ, ਜੰਮ ਕੇ ਆਉਣਾ ਮਰ ਕੇ ਜਾਣਾ, ਇਹ ਬਣਿਆ ਰਹਿੰਦਾ ਹੈ।
ਐਸੀ ਜਾਨੀ ਸੰਤ ਜਨੀ,
ਇਹ ਭਾਈ ਐਸੀ ਅਜਿਹੀ ਗੱਲ ਸੰਤ ਜਨੀ ਸ਼ਾਂਤ ਚਿੱਤ ਮਹਾਤਮਾ ਜਨਾ ਨੇ ਜਾਨੀ ਜਾਨਣਾ ਕੀਤੀ ਹੈ।
ਪ੍ਰਗਾਸ ਭਇਆ ਪੂਰੇ ਗੁਰ ਬਚਨੀ,
ਪੂਰਨ ਗੁਰਾਂ ਦੇ ਬਚਨਾਂ ਦੇ ਕਰਕੇ ਹੀ ਉਹਨਾਂ ਨੂੰ ਗਿਆਨ ਪ੍ਰਗਾਸ ਨਾਮ ਚਾਨਣੇ ਦਾ ਚਾਨਣਾ ਪਿਆ ਹੋਇਆ ਹੈ। ਤੇ ਫਾਰਸੀ ਦੇ ਵਿੱਚ ਗਾਸ ਇਹ ਸਾਸਨ ਜੀ ਚਾਨਣੇ ਕਹਿੰਦੇ ਨੇ, ਤੇ ਪਰ ਵਿਸ਼ੇਸ਼ ਸੰਸਕ੍ਰਿਤ ਦੇ ਪਰ ਵਿਸ਼ੇਸ਼ ਨੂੰ ਕਹਿੰਦੇ ਨੇ, ਪਰ ਵਿਸ਼ੇਸ਼ ਕਰਕੇ ਚਾਨਣਾ ਗਿਆਨ ਦਾ ਚਾਨਣਾ ਉਹ, ਇਸ ਕਰਕੇ ਵਿਸ਼ੇਸ਼ ਚਾਨਣਾ ਪ੍ਰਗਾਸ ਪਿਆ ਪੂਰੇ ਗੁਰਬਚਨੀ, ਪੂਰਨ ਗੁਰਾਂ ਦੇ ਬਚਨਾਂ ਦੁਆਰਾ ਗਿਆਨ ਦਾ ਚਾਨਣਾ ਹੋਇਆ ਉਹਨਾਂ ਨੂੰ ਬ੍ਰਹਮ ਗਿਆਨ ਦਾ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ ਜੀ।
ਤਨ ਧਨ ਕਲਤ ਮਿਥਿਆ ਵਿਸਥਾਰ,
ਇਹ ਵੀ ਪਾਠ ਦੀ ਕੁੰਡੀ ਹੈ, ਇਹਨੂੰ ਕਲਤ ਨਹੀਂ ਕਰਨਾ। ਪਾਠ ਕਲਤ ਹੈ, ਅਧਿਕ ਸਹਿਤ ਪਾਠ ਹੈ, ਉਚਾਰਨ ਦੇ ਵਿੱਚ ਕਲਤ ਕਰਨੇ। ਤਨ ਧਨ ਕਲਤ, ਹੇ ਭਾਈ ਤਨ ਸਰੀਰ ਧਨ ਦੌਲਤ ਕਲਤ ਇਸਤਰੀ ਆਦਿ ਕਲ ਧਾਤੂ ਨੂੰ ਧਾਰਨ ਕਰਕੇ ਇਹਦਾ ਵਿਸਥਾਰ ਪਸਾਰਾ ਕੀ ਹੈ, ਮਿਥਿਆ ਝੂਠ ਹੈ ਸਾਰਾ ਕੁਛ ਇਹ।
ਹੈਵਰ ਗੈਵਰ ਚਾਲਨ ਹਾਰ,
ਹੈ ਘੋੜੇ ਦਾ ਨਾਮ ਹੈ ਬਰ ਸ੍ਰੇਸ਼ਟ ਦਾ, ਸ੍ਰੇਸ਼ਟ ਘੋੜੇ ਜਿਵੇਂ ਦਰਿਆਈ ਘੋੜੇ ਹੁੰਦੇ, ਗੈ ਵਰ ਬਰ ਸ੍ਰੇਸ਼ਟ ਗੈ ਹਾਥੀ, ਇਹ ਵੀ ਆਦਿ ਜਿਹੜੇ ਨੇ ਚਾਲਨ ਹਾਰ ਚਲੇ ਜਾਣ ਵਾਲੇ ਨਾਸ਼ਵਾਨ, ਜਾਂ ਤਾਂ ਹਾਥੀ ਘੋੜੇ ਮਰ ਜਾਂਦੇ ਹੈ ਜਾਂ ਉਹਨੂੰ ਰੱਖਣ ਵਾਲਾ ਮਰ ਜਾਂਦਾ ਹੈ, ਇਹ ਨਾਸਵਾਨ ਹਨ।
ਰਾਜ ਰੰਗ ਰੂਪ ਸਭ ਕੁਹੂਰ,
ਰਾਜ ਭਾਗ ਦਾ ਰੰਗ ਆਨੰਦ ਰੂਪ ਆਕਾਰ ਆਦਿ ਵੀ ਸਭ ਸਾਰੇ ਕੂਰ ਝੂਠੇ ਹੀ ਨੇ ਸਾਰੇ। ਤੇ ਇਸ ਪ੍ਰਕਾਰ ਇਹ ਦੇਹ ਦੇ ਆਸ ਹੁੰਦਾ, ਬਹੁਤ ਸਾਰੇ ਇਹੋ ਜਿਹੇ ਸ਼ਕੀਨ ਸ਼ੀਸ਼ੇ ਦੇ ਮੂਹਰੇ ਖੜ ਕੇ ਨਾ ਕਿੰਨੀ ਕਿੰਨੀ ਦੇਰ ਤੱਕ ਆਪਣੇ ਚਿਹਰੇ ਨੂੰ ਦੇਖੀ ਜਾਂਦੇ, ਉਹ ਵਾਰ ਵਾਰ ਦੇਖੀ ਜਾਂਦੇ ਆ। ਅੱਗੇ ਸਾਸ ਨੇ ਕਈ ਇਹੋ ਜਿਹੇ ਦੇਖੇ ਕਿ ਜੇ ਸ਼ੀਸ਼ਾ ਪਾ ਕੇ ਰੱਖਦੇ ਬੱਸ ਦੇ ਵਿੱਚ ਵੀ ਕੱਢ ਕੇ ਆਪਣਾ ਮੂੰਹ ਆਪੇ ਦੇਖੀ ਜਾਣਾ, ਹੁਣ ਚਲੋ ਮੌਜ ਬਣ ਗਈ ਹੈ, ਹੁਣ ਆ ਜਿਹੜਾ ਮੋਬਾਈਲ ਇਹਦੇ ਚ ਸ਼ੀਸ਼ਾ ਲੱਗਿਆ ਸੁੱਖ ਨਾਲ, ਉਹਦੇ ਨਾਲ ਦੇਖੀ ਦੁਖੀ ਜਾਂਦੇ ਆ। ਇਹ ਦੇਹ ਇਤਿਹਾਸ ਹੀ ਹੁੰਦਾ, ਵਾਰ ਵਾਰ ਰੂਪ ਦੇਖ ਦੇਖ ਨਾਰੀ ਆਪਣੇ ਰੂਪ ਨੂੰ ਦੇਖ ਕੇ ਆਪਣੇ ਦੇਹ ਦਾ ਇਤਿਹਾਸ ਹੁੰਦਾ, ਇਹ ਮਿਥਿਆ ਚੀਜ਼ ਹੈ। ਮਹਾਰਾਜ ਕਹਿੰਦੇ ਇਉਂ ਇਹ ਸਭ ਕੂਰ ਝੂਠ ਹੀ ਹੈ ਜਿਹੜਾ ਦੇਹ ਅਧਿਆਸ ਹੋ ਰਿਹਾ ਹੈ।
ਨਾਮ ਬਿਨਾ ਹੋਏ ਜਾਸੀ ਧੂੜ,
ਪਰਮਾਤਮਾ ਦੇ ਨਾਮ ਜਪਣ ਤੋਂ ਬਗੈਰ ਸਾਰੇ ਧੂੜ ਮਿੱਟੀ ਰੂਪ ਹੀ ਹੋਏ ਹੋ ਜਾਸੀ ਜਾਂਦੇ ਹਨ।
ਭਰਮ ਭੁੱਲੇ ਬਾਦ ਅਹੰਕਾਰੀ,
ਕਈ ਜੀ ਭਰਮ ਦੇ ਵਿੱਚ ਭੁੱਲੇ ਹੋਏ ਨੇ, ਬਾਦ ਵਿਅਰਥ ਹੀ ਹੰਕਾਰੀ, ਹੰਕਾਰ ਵਿੱਚ ਹੋਮੇ ਚ ਆ ਕੇ ਝਗੜਾ ਕਰਦੇ ਫਿਰਦੇ ਹੈ, ਬਾਲ ਝਗੜੇ ਕਰਦੇ ਅਭਿਮਾਨੀ ਹੋ ਰਹੇ ਹਨ।
ਸੰਗ ਨਾਹੀ ਰੇ ਸਗਲ ਪਸਾਰੀ,
ਇਹ ਭਾਈ ਸਗਲ ਸਾਰਾ ਪਸਾਰੀ ਪਸਾਰਾ ਸੰਗ ਨਾਲ ਨਹੀਂ ਜਾਣਾ ਕਰਦਾ ਹੈ।
ਸੋਗ ਹਰਖ ਮਹਿ ਦੇਹ ਬਿਰਧਾਨੀ,
ਸੋਗ ਨਾਮ ਹੈ ਗਮੀ ਦਾ, ਹਰਖ ਨਾਮ ਹੈ ਖੁਸ਼ੀ ਦਾ, ਮਹਿ ਦਾ ਅਰਥ ਹੈ ਵਿੱਚ, ਖੁਸ਼ੀ ਤੇ ਗਮੀ ਦੇ ਵਿੱਚ ਇਹ ਦੇਹ ਜਿਹੜੀ ਬਿਰਧਾਨੀ ਬਿਰਧ ਹੋ ਰਹੀ ਹੈ, ਦਿਨ ਪਰ ਦਿਨ ਬੁਢਾਪਾ ਹੀ ਆ ਰਿਹਾ, ਕੋਈ ਜਵਾਨੀ ਥੋੜੀ ਆ ਰਹੀ ਹੈ, ਬੁੱਢਾ ਹੋ ਜਾਣਾ ਇਸਨੇ।
ਸਾਕਤ ਇਵਹੀ ਕਰਤ ਬਿਹਾਨੀ,
ਸਾਕਤ ਕਠੋਰ ਚਿਤ ਵਾਲੇ ਪਤਤ ਪੁਰਖਾਂ ਦੀ ਉਮਰ ਇਵ ਇਸੇ ਪ੍ਰਕਾਰ, ਇਹ ਖੁਸ਼ੀਆਂ ਗਮੀਆਂ ਦੇ ਵਿੱਚ ਦੇਹ ਅਧਿਆਸ ਦੇ ਵਿੱਚ ਵਿਅਰਥ ਝਗੜੇ ਕਰਦੇ ਹੋਏ ਬਿਹਾਨੀ ਬਤੀਤ ਹੋ ਗਈ ਹੈ।
ਹਰ ਕਾ ਨਾਮ ਅੰਮ੍ਰਿਤ ਕਲ ਮਾਹ,
ਵਾਹਿਗੁਰੂ ਦਾ ਹਰੀ ਪਰਮੇਸ਼ਰ ਦਾ ਨਾਮ ਕਲ ਕਲਯੁਗ ਦੇ ਮਾਹ ਵਿੱਚ ਅੰਮ੍ਰਿਤ ਰੂਪ ਹੈ ਭਾਈ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ।
ਇਹੋ ਨਿਧਾਨਾ ਸਾਧੂ ਪਾਹੇ,
ਇਹ ਨਾਮ ਰੂਪੀ ਅੰਮ੍ਰਿਤ ਦਾ ਨਿਧਾਨਾ ਨਾਮ ਖਜ਼ਾਨੇ ਦਾ ਹੈ। ਇਹ ਖਜ਼ਾਨਾ ਸਾਧੂ ਸ੍ਰੇਸ਼ਟ ਗੁਣਾਂ ਵਾਲੇ ਸਾਧ ਨਾਮ ਨਿਰਮਲਤਾ ਕੇ ਕਰਮ ਮਹਾਤਮਾ ਜਨਾ ਜਾਂ ਸਤਿਗੁਰਾਂ ਦੇ ਪਾਹੇ ਪਾਸ ਹੀ ਹੈ।
ਨਾਨਕ ਗੁਰ ਗੋਬਿੰਦ ਜਿਸ ਤੂਠਾ,
ਇਹਨੂੰ ਗੋਬਿੰਦ ਨਹੀਂ ਕਹਿਣਾ ਗੋਬਿੰਦ, ਕਿਉਂਕਿ ਉੱਪਰ ਟਿੱਪੀ ਨਹੀਂ ਹੈ, ਅਰਥ ਉਹੀ ਹੈ। ਸਤਿਗੁਰ ਕਥਨ ਕਰਦੇ ਹੀ ਭਾਈ ਗੋਬਿੰਦ ਪਰਮਾਤਮਾ ਸਰੂਪ ਗੁਰੂ ਜਿਹਦੇ ਉੱਪਰ ਤੂਠਾ ਪ੍ਰਸੰਨ ਹੋਇਆ ਹੈ।
ਘਾਟ ਘਾਟ ਰਮਈਆ ਤੇਰੀ ਡੀਠਾ,
ਉਸਨੇ ਸਾਰਿਆਂ ਘਟਾਂ ਘਟਾਂ ਸਰੀਰਾਂ ਵਿੱਚ ਰਮਈਆ ਰਮਿਆ ਹੋਇਆ ਪ੍ਰਭੂ ਡੀਠਾ ਵੇਖਣਾ ਕੀਤਾ ਹੈ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਪੰਚ ਸ਼ਬਦ ਤਹਿ ਪੂਰਨ ਨਾਦ,
ਇਹ ਭਾਈ ਤਿੱਥੇ ਸੰਤ ਜਨਾਂ ਦੀ ਸੰਗਤ ਵਿੱਚ ਪੰਚ ਸ਼ਬਦ ਪੰਚ ਬਾਜੇ ਭਾਵ ਜਿਵੇਂ ਜੋੜੀ ਹੈ, ਸਰਿੰਦਾ ਹੈ, ਤੌਸ ਹੈ, ਰਵਾਬ ਹੈ, ਕੈਨਸੀਅਨ, ਇਹ ਵੀ ਤਾਂ ਹੈ ਪੰਜ, ਆਦਿ ਪੂਰਨ ਨਾਦ ਧੁਨੀ ਹੋ ਰਹੀ ਹੈ। ਕੀ ਕਰਦੇ ਉਹ ਕੀਰਤਨ ਕਰਦੇ ਆ, ਤੇ ਇਸ ਕਰਕੇ ਤੇ ਇਹ ਜਿਹੜੇ ਪੰਜ ਸ਼ਬਦ ਹੈ ਪੂਰਨ ਨਾਦ, ਇਹਨਾਂ ਦੀ ਧੁਨੀ ਹੋ ਰਹੀ ਹੈ। ਗੁਰਾਂ ਦੇ ਸ਼ਬਦ ਦੁਆਰਾ ਪੰਚ ਚੇਤਨ ਤੇ ਪੂਰਨ ਨਾਦ ਬ੍ਰਹਮ ਪ੍ਰਗਟ ਹੁੰਦਾ ਹੈ।
ਅਨਹਦ ਬਾਜੇ ਅਚਰਜ ਵਿਸਮਾਦ,
ਸੰਤਾਂ ਦੀ ਸੰਗਤ ਵਿੱਚ ਅਚਰਜ ਵਿਸਮਾਦ, ਅਚਰਜ ਤੋਂ ਅਚਰਜ, ਅਨਹਦ ਇੱਕ ਰਸ, ਨਾਮ ਰੂਪੀ ਬਾਜੇ ਬਾਜੇ ਬਜ ਰਹੇ ਹਨ।
ਕੇਰ ਕਰਹਿ ਸੰਤ ਹਰ ਲੋਕ,
ਤੇ ਹਰ ਲੋਕ ਪ੍ਰਭੂ ਦੇ ਲੋਕ ਸੰਤ ਜਨ ਸ਼ਾਂਤ ਆਤਮਾ ਮਹਾਤਮਾ ਜਨ ਹਰੀ ਵਾਹਿਗੁਰੂ ਨਾਲ ਮਿਲ ਕੇ ਕੇਲ ਨਾਮ ਖੁਸ਼ੀਆਂ ਦਾ ਹੁੰਦਾ, ਆਨੰਦ ਮਾਨਣਾ ਕਰੇ ਕਰਦੇ ਹਨ।
ਪਾਰ ਬ੍ਰਹਮ ਪੂਰਨ ਨਿਰਯੋਗ,
ਉਹਨਾਂ ਨੂੰ ਨਿਰਯੋਗ ਬੰਧਨਾਂ ਤੋਂ ਰਹਿਤ, ਯੋਗ ਹੁੰਦਾ ਜੁੜਨਾ, ਨਿਰ ਹੋ ਗਿਆ ਰਹਿਤ, ਯਾਨੀ ਉਹਨਾਂ ਨੂੰ ਨਿਰਯੋਗ ਬੰਧਨਾਂ ਤੋਂ ਰਹਿਤ ਪੂਰਨ ਪਾਰਬ੍ਰਹਮ ਪਰਮੇਸ਼ਰ ਪ੍ਰਾਪਤ ਹੋ ਗਿਆ। ਉਹ ਪੂਰਨ ਪਾਰਬ੍ਰਹਮ ਵਿੱਚ ਨਿਰਯੋਗ ਨਿਰਵਿਸ਼ੇਸ਼ ਕਰਕੇ ਯੋਗ ਜੁੜੇ ਰਹਿੰਦੇ ਹਨ।
ਸੁਖ ਸਹਿਜ ਆਨੰਦ ਭਵਨ,
ਅਤੇ ਉਹ ਸੁਖ ਸੁਖ ਸਹਿਜ ਸ਼ਾਂਤ ਸਰੂਪ, ਤੇ ਸੁਖ ਸੁਖ ਤੇ ਸਹਿਜ ਸ਼ਾਂਤ ਸਰੂਪ ਪ੍ਰਭੂ ਦੇ ਆਨੰਦ ਦੇ ਭਵਨ ਘਰ ਹੋ ਗਏ। ਉਹਨਾਂ ਨੂੰ ਸੰਤ ਜਨਾਂ ਦੀ ਸੰਗਤ ਰੂਪੀ ਭਵਨ ਘਰ ਵਿੱਚ ਸਹਿਜੇ ਸੁਖ ਸਰੂਪ ਪ੍ਰਭੂ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਸਾਧ ਸੰਗ ਬੈਸ ਗੁਣ ਗਾਵਹਿ,
ਇਹ ਭਾਈ ਸਾਧ ਸ੍ਰੇਸ਼ਟ ਮਹਾਤਮਾ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ।
ਤਹਿ ਰੋਗ ਸੋਗ ਨਹੀਂ ਜਨਮ ਮਰਨ,
ਜੋ ਐਸਾ ਕਰਦੇ ਨੇ ਉਹਨਾਂ ਨੂੰ ਫਿਰ ਸੰਗਤ ਦੇ ਅਗਿਆਨ ਆਦਿ ਦਾ ਰੋਗ, ਵਿਛੋੜੇ ਦਾ ਸੋਗ, ਗਮ, ਜੰਮਣ ਮਰਨ ਦਾ ਦੁੱਖ, ਇਹ ਫਿਰ ਨਹੀਂ ਮਤਲਬ ਵਿਆਪਦਾ ਲੱਗਦਾ ਨਹੀਂ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਊਹਾ ਸਿਮਰਹਿ ਕੇਵਲ ਨਾਮ,
ਊਹਾ ਸਤਸੰਗਤ ਵਿੱਚ ਸੰਤ ਜਨ ਕੇਵਲ ਸਿਰਫ ਕੇਵਲ ਮੋਖ ਦੀ ਪ੍ਰਾਪਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਦੇ ਯਾਦ ਕਰਦੇ ਹਨ।
ਬਿਰਲੇ ਪਾਵ ਹੈ ਉਹ ਵਿਸਰਾਮ,
ਬਿਰਲੇ ਟਾਵੇਂ ਟਾਵੇਂ ਮਨੁੱਖ ਹੈ ਉਹ ਉਸ ਸਾਧ ਸੰਗਤ ਦੇ ਵਿਸਰਾਮ ਇਸਤਤੀ ਨੂੰ ਪਾਵੇ ਪਾਉਣਾ ਕਰਦੇ ਹਨ।
ਭੋਜਨ ਭਾਉ ਕੀਰਤਨ ਆਧਾਰ,
ਸੰਤ ਜਨਾਂ ਨੂੰ ਭਾਉ ਪ੍ਰੇਮ ਗਿਆਨ ਦੇ ਭਜਨ ਅਤੇ ਕੀਰਤਨ ਜਸ ਦਾ ਆਧਾਰ ਆਸਰਾ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਇਹੀ ਉਹਨਾਂ ਦੀ ਖੁਰਾਕ ਹੈ, ਇਹ ਆਸਰਾ ਹੈ।
ਨਿਸ਼ਚਲ ਆਸਨ ਬੇਸਵਾਰ,
ਉਹਨਾਂ ਦਾ ਨਿਸ਼ਚਲ ਅਚਲ ਸਰੂਪ ਵਿੱਚ ਆਸਨ, ਉਹਨਾਂ ਦੀ ਇਸਤਤੀ ਹੋ ਗਈ ਹੈ, ਟਿਕਾ ਹੋ ਗਿਆ, ਬੇਸਮਾਰ ਗਿਣਤੀ ਮਿਣਤੀ ਤੋਂ ਰਹਿਤ ਹਨ।
ਡਿਗੈ ਨਾ ਡੋਲੈ ਕਤਹੂ ਨਾ ਧਾਵੈ,
ਉਹ ਵਾਹਿਗੁਰੂ ਜਿਹੜਾ ਹੈ ਨਾ ਉਹ ਬੇਸਮਾਰ, ਉਹਦੀ ਗਿਣਤੀ ਮਿਣਤੀ ਨੀ, ਉਹਦੇ ਵਿੱਚ ਆਸਣ ਲੱਗ ਗਿਆ ਉਹਨਾਂ ਦਾ। ਅੱਗੇ ਜਿਹੜਾ ਪਾਠ ਹੈ ਡਿਗੈ ਨਾ ਡੋਲੈ, ਇਹਨੂੰ ਧਿਆਨ ਕਰਨਾ ਵੀ ਇਹ ਪਾਠ ਜਿਹੜਾ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ ਨਾ ਜਿਹੜੀ ਭਾਈ ਗੁਰਦਾਸ ਸਾਹਿਬ ਤੋਂ ਲਿਖਵਾਈ ਗੁਰੂ ਅਰਜਨ ਦੇਵ ਜੀ ਨੇ, ਉਹਦੇ ਵਿੱਚ ਡੱਡੇ ਤੇ ਗੱਗੇ ਨੂੰ ਸਿਹਾਰੀ ਲੱਗੀ ਹੋਈ ਹੈ ਡਿੱਗ, ਇਹ ਪਾਠ ਹੈ ਕਰਤਾਰਪੁਰ ਸਾਹਿਬ ਦਾ। ਪਰ ਜਿਹੜਾ ਦਮਦਮਾ ਸਾਹਿਬ ਦਾ ਪਾਠ ਹੈ ਉੱਥੇ ਗੱਗੇ ਨੂੰ ਦਲਾਈਆਂ ਲੱਗੀਆਂ, ਡਿੱਗੈ ਇਹ ਪਾਠ ਸਾਹਿਬ ਸੀ ਜੋ ਕਲੰਗੀਧਰ ਪਾਤਸ਼ਾਹ ਨੇ ਕਰਾਇਆ। ਆਪਣੇ ਭਾਣੇ ਦੇ ਮਾਲਕ ਪੰਜਵਾਂ ਸਰੂਪ ਵੀ ਉਹਨਾਂ ਦਾ ਹੀ ਹੈ, ਦਸਵਾਂ ਵੀ ਉਹਨਾਂ ਦਾ ਹੀ ਹੈ। ਇਸ ਕਰਕੇ ਆਪਾਂ ਨੂੰ ਸੰਥਿਆ ਵਿੱਚ ਫਿਰ ਇਹ ਕਰਾਇਆ ਮਹਾਰਾਜ ਨੇ, ਡਿੱਗੈ ਨਾ ਡੋਲੈ, ਆਪਾਂ ਨੇ ਇਹ ਕਰਨਾ। ਉਹਨਾਂ ਦਾ ਮਨ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਤੇ ਡਿੱਗੈ ਡਿੱਗਦਾ ਨਹੀਂ, ਨਾ ਹੀ ਜੜ ਚੇਤਨ ਮਾਇਆ ਵਿੱਚ ਡੋਲੇ ਡੋਲਦਾ, ਤੇ ਇਸ ਕਰਕੇ ਨਾ ਹੀ ਸੰਕਲਪਾਂ ਵਿਕਲਪਾਂ ਵਿੱਚ ਕਦੋਂ ਕਿਤੇ ਧਾਵੈ ਦੌੜਦਾ ਹੈ। ਭਾਵ ਡਿੱਗਿਆ ਵਿੰਗੇ ਭਾਵਕ ਸੰਗਤ ਵਾਲੇ ਰਸਤੇ ਵਿੱਚ ਡੋਲਦਾ ਨਹੀਂ ਹੈ, ਬਾਸ਼ਨ ਕਿਤੇ ਦੀ ਦੌੜਦਾ ਨਹੀਂ ਹੈ। ਡਿੱਗਣਾ ਹੁੰਦਾ ਜਿਵੇਂ ਬੰਦਾ ਖੜਿਆ ਪੈਰ ਤਿਲਕ ਗਿਆ, ਦੜਮ ਦੇ ਕੇ ਧਰਤੀ ਤੇ ਜਾ ਪਿਆ, ਕਿੱਥੇ ਖੜਾ ਸੀ ਕਿਤੇ ਧਰਤੀ ਤੇ ਪਿਆ, ਉਹਨੂੰ ਕਹਿੰਦੇ ਡਿੱਗਣਾ। ਇਹ ਖੜਾ ਸੀ, ਖੜਨ ਤੋਂ ਬਾਅਦ ਪੈਰ ਤਿਲਕ ਗਿਆ ਜਾਂ ਕਿਸੇ ਨੇ ਧੱਕਾ ਦੇ ਦਿੱਤਾ। ਉਹ ਫਿਰ ਇਸ ਪ੍ਰਕਾਰ ਵਿਸ਼ੇ ਵਿਕਾਰਾਂ ਦੇ ਵਿੱਚ ਉਹ ਪਤਨ ਨਹੀਂ ਹੁੰਦਾ, ਉਹਦਾ ਡਿੱਗਦਾ ਨਹੀਂ ਹੈ। ਇਹ ਮਹਾਰਾਜ ਸਾਹਿਬ ਨੇ ਕਿਹਾ ਵੀ ਬਾਸ਼ਨਾ ਵਿੱਚ ਕਦੇ ਉਹਦਾ ਮਨ ਦੌੜਦਾ ਨਹੀਂ ਹੈ।
ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੇ,
ਗੁਰਾਂ ਦੀ ਕਿਰਪਾ ਕਰਕੇ ਕੋਈ ਬਿਰਲਾਈ ਸੰਤ ਜਨਾਂ ਦੀ ਸੰਗਤ ਰੂਪੀ ਮਹਿਲ ਨੂੰ ਪਾਵੇ ਪਾਉਣਾ ਕਰਦਾ ਹੈ, ਸਰੂਪ ਰੂਪੀ ਮਹਿਲ ਨੂੰ ਕੋਈ ਬਿਰਲਾ ਹੀ ਪਾਉਂਦਾ ਹੈ।
ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੇ,
ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਕੋਈ ਬਿਰਲਾ ਹੀ ਇਹ ਸੰਤ ਜਨਾਂ ਦੀ ਸੰਗਤ ਰੂਪ ਇਸ ਮਹਿਲ ਨੂੰ ਪਾਵੇ ਪਾਉਣਾ ਕਰਦਾ, ਸਰੂਪ ਰੂਪੀ ਮਹਿਲ ਨੂੰ ਕੋਈ ਬਿਰਲਾ ਹੀ ਪਾਉਂਦਾ ਹੈ।
ਭ੍ਰਮ ਭੈ ਮੋਹ ਨਾ ਮਾਇਆ ਜਾਲ,
ਸੰਤਾਂ ਦੀ ਸੰਗਤ ਵਿੱਚ ਪੰਜ ਪ੍ਰਕਾਰ ਦਾ ਭਰਮ, ਸੱਤ ਪ੍ਰਕਾਰ ਦਾ ਭੈ ਜਿਹੜਾ ਡਰ ਹੈ, ਇਹ ਤੇ ਪਦਾਰਥਾਂ ਦਾ ਸਰੀਰਾਂ ਦਾ ਮੋਹ ਅਤੇ ਮਾਇਆ ਦਾ ਜਾਲ ਫਾਹਾ, ਤੇ ਇਹ ਨਹੀਂ ਵਿਆਪਦਾ, ਇਹਦੇ ਵਿੱਚ ਇਹਦੇ ਕਾਬੂ ਨਹੀਂ ਆਉਂਦੇ ਹਨ।
ਸੁਣ ਸਮਾਧ ਪ੍ਰਭੂ ਕਿਰਪਾਲ,
ਸੰਤ ਜਨਾਂ ਦੀ ਸੁਣ ਅਫੁਰ ਸਰੂਪ ਵਿੱਚ ਸਮਾਧ ਸਮਾਧੀ ਲੱਗੀ ਰਹਿੰਦੀ ਹੈ, ਉਹ ਪ੍ਰਭੂ ਪਰਮਾਤਮਾ ਉਹਨਾਂ ਉੱਪਰ ਕਿਰਪਾਲ ਮਿਹਰਬਾਨ ਹੋਇਆ ਰਹਿੰਦਾ ਹੈ।
ਤਾ ਕਾ ਅੰਤ ਨਾ ਪਾਰਾਵਾਰ,
ਤੇ ਉਹ ਫਿਰ ਉਸ ਰੂਪ ਦਾ ਪਾਰਾਵਾਰ ਪਾਰੋਰਾਰ ਕਰਕੇ ਕੋਈ ਅੰਤ ਅਖੀਰ ਨਹੀਂ ਆਉਂਦਾ, ਉਹ ਸੰਤ ਜਨਾਂ ਦਾ ਪਾਰਾਵਾਰ ਲੋਕ ਪ੍ਰਲੋਕ ਕਰਕੇ ਅੰਤ ਨਹੀਂ ਪਾਇਆ ਜਾਂਦਾ। ਲੋਕ ਪ੍ਰਲੋਕ ਦੇ ਵਿੱਚ ਵੀ ਸਾਰੇ ਧੰਨ ਤਾਂ ਨਹੀਂ ਕਹਿੰਦੇ ਨੇ ਉਹਨੂੰ, ਤੇ ਭਾਵ ਉਹਨਾਂ ਦਾ ਬੇਅੰਤ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਰਹਿੰਦਾ ਹਰ ਵੇਲੇ।
ਆਪੇ ਗੁਪਤ ਆਪੇ ਪਾਸਾਰ,
ਉਹਨਾਂ ਦੇ ਨਿਸ਼ਚੇ ਵਿੱਚ ਪ੍ਰਭੂ ਆਪ ਹੀ ਨਿਰਗੁਣ ਸਰੂਪ ਹੋ ਕੇ ਤੇ ਗੁਪਤ ਲੁਕਿਆ ਹੋਇਆ ਅਤੇ ਆਪ ਹੀ ਸਰਗੁਣ ਸਰੂਪ ਕਰਕੇ ਪਾਸਾਰ ਪਸਾਰੇ ਵਾਲਾ ਹੋ ਰਿਹਾ, ਤੇ ਜਾਂ ਵੀ ਆਪ ਹੀ ਅਗਿਆਨੀਆਂ ਨੂੰ ਗੁਪਤ ਹੋ ਰਿਹਾ, ਆਪੇ ਗੁਪਤ, ਅਤੇ ਆਪ ਹੀ ਸੰਤ ਜਨਾਂ ਦੇ ਪਾਸਾਰ ਪਸਾਰਾ ਹੋਇਆ ਭਾਵ ਦ੍ਰਿਸ਼ਟੀ ਵਿੱਚ ਆਉਂਦਾ ਹੈ। ਉਹਨਾਂ ਨੂੰ ਉਹ ਨੇਤਰ ਮਿਲ ਗਏ, ਸੇ ਅੱਖੜੀਆਂ ਬਿਆਨ ਜਿਨ੍ਹੀਂ ਡਿਸਣ ਦੋ ਮਾਂ ਪੇਰੀ, ਉਹਨਾਂ ਨੇ ਵੇਖ ਲਿਆ ਹੈ।
ਜਾ ਕੇ ਅੰਤਰ ਹਰ ਹਰ ਸਵਾਦ,
ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਹਰ ਹਰੇ ਭਰੇ ਕਰਨ ਵਾਲੇ ਹਰ ਪ੍ਰਭੂ ਦੇ ਨਾਮ ਦਾ ਸਵਾਦ, ਨਾਮ ਹੈ ਰਸ ਦਾ, ਪ੍ਰਾਪਤ ਹੋਇਆ ਰਸ, ਇਹ ਐਸਾ ਰਸ ਹੈ ਵੀ ਬਾਕੀ ਦੇ ਰਸ ਨਹੀਂ ਫਿਰ ਚੰਗੇ ਲੱਗਦੇ, ਉਹ ਰਸ ਜਦੋਂ ਆਉਣ ਲੱਗਦਾ ਹੈ।
ਕਹਿਣ ਨਾ ਜਾਈ ਨਾਨਕ ਬਿਸਮਾਦ,
ਇਹ ਫਿਰ ਬਈ ਉਹ ਜਿਹੜਾ ਬਿਸਮਾਦੀ ਆਨੰਦ ਹੈ ਉਹ ਕਹਿਣ ਦੇ ਵਿੱਚ ਤਾਂ ਆ ਨਹੀਂ ਸਕਦਾ, ਤੇ ਇਸ ਕਰਕੇ ਫਿਰ ਕਹਿਣ ਨਾ ਜਾਈ ਅਚਰਜ ਬਿਸਮਾਦ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਹਾ ਕਹੀਏ ਪੁੱਛ ਲਓ ਗੂੰਗੇ ਨੂੰ ਵੀ ਗੁੜ ਸਵਾਦ ਹੈ, ਉਹ ਕੀ ਜੀਵੇ ਨਹੀਂ ਹੈ ਕੋਲ, ਇਹ ਫਿਰ ਬਿਸਮਾਦੀ ਅੰਗ, ਫਿਰ ਕਿਹਾ ਨਹੀਂ ਜਾ ਸਕਦਾ, ਆਨੰਦ ਐਸਾ ਹੈ ਤੇ ਕਹਿਣ ਨਾ ਜਾਏ ਨਾਨਕ ਬਿਸਮਾਦ। ਗੁਰੂ ਸਾਹਿਬ ਜੀ ਕਹਿੰਦੇ ਇਹਦੇ ਬਾਰੇ ਕੁਛ ਕਿਹਾ ਹੀ ਨਹੀਂ ਜਾ ਸਕਦਾ, ਕਿੰਨਾ ਕੁ ਆਨੰਦ ਪ੍ਰਾਪਤ ਹੋਇਆ ਹੈ, ਤੇ ਉਹ ਤਾਂ ਬਿਸਮਾਦ ਅਚਰਜ ਰੂਪ ਹੀ ਹੋ ਜਾਂਦਾ ਹੈ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਦਾ ਪਾਵਨ ਵਚਨ ਹੈ ਜੀ, ਸਾਧੂਆਂ ਦੀ ਮਹਿਮਾ ਕਰਨਗੇ।
ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ,
ਇਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਐਸੇ ਸੰਤ ਜਨ ਬਿਰਲੇ ਨ ਜਿਨ੍ਹਾਂ ਸੰਤ ਜਨਾਂ ਦੇ ਸੰਗ ਨਾਲ ਭੇਟ ਮਿਲਣ ਕਰਕੇ ਪਾਰ ਬ੍ਰਹਮ ਪ੍ਰਭੂ ਜੀ ਦਾ ਪਾਰ ਉਰਾਰ ਨੇ, ਜਿਹੜਾ ਪ੍ਰਕਿਰਤੀ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਹੈ, ਉਹ ਚੇਤੇ ਆਉਂਦਾ, ਤੇ ਇਸ ਕਰਕੇ ਕਿਹਾ ਨਾ ਹੇ ਸੱਚੇ ਪਾਤਸ਼ਾਹ ਐਸੇ ਗੁਰਮੁਖ ਮੇਲੀ ਜਿਨ੍ਹਾਂ ਦੇ ਮਿਲਣ ਕਰਕੇ ਤੇਰਾ ਨਾਮ ਚੇਤੇ ਆਵੇ, ਤੇ ਤਾਂ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਉਤਰੀ ਹੈ, ਤੇ ਸਾਧੂਆਂ ਦੀ ਇਹ ਨਿਸ਼ਾਨੀ ਦੱਸੀ ਹੈ ਕਿ ਜਿਨ੍ਹਾਂ ਦੇ ਮਿਲਣ ਇਹ ਬਿਰਲੇ ਬਿਰਲੇ ਨੇ। ਸੰਤ ਬਾਬਾ ਅਜੀਤ ਸਿੰਘ ਨਥਲਪੁਰ ਵਾਲੇ ਮਹਾਂਪੁਰਖਾਂ ਦੀ ਇਹ ਪ੍ਰਤੱਖ ਸਮਰੱਥਾ ਦੇਖੀ ਗਈ ਹੈ, ਇੱਕ ਵਾਰੀ ਦਰਸ਼ਨ ਕਰਨ ਦੇ ਨਾਲ ਕਈ ਕਈ ਦਿਨ, ਬਾਕੀ ਮਨਾਂ ਦੀ ਗੱਲ ਹੈ ਕਿਹੜੇ ਤੇ ਕਿੰਨਾ ਚਿਰ ਅਸਰ ਰਹਿੰਦਾ ਸੀ ਉਹ ਅੰਤਸਕਰਨ ਵੱਖਰੇ ਵੱਖਰੇ ਹੈ, ਪਰ ਸੱਤ ਸੱਤ ਦਿਨ ਮਾੜਾ ਫੁਰਨਾ ਨਹੀਂ ਸੀ ਫੁਰਦਾ, ਨਾਲੇ ਬੋਲਦੇ ਨਹੀਂ ਸੀ ਬਹੁਤਾ, ਤਿੰਨ ਚਾਰ ਕੁ ਸ਼ਬਦ ਸੀ, ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ, ਜਾਂ ਤਾਂ ਇਹ ਕਹਿੰਦੇ ਜਾਂ ਥਿਰ ਕਰ ਵੈਸੋ ਹਰਜਨ ਪਿਆਰੇ, ਸੰਤ ਜਨਾਂ ਮਿਲ ਹਰ ਜਸ ਗਾਇਓ, ਤੇ ਇਹ ਸ਼ਬਦ ਸਾਰੀ ਜ਼ਿੰਦਗੀ ਚਾਰ ਕੁ ਸ਼ਬਦਾਂ ਨਾਲ ਲੰਘਾ ਗਏ, ਤੇ ਦਰਸ਼ਨਾਂ ਤੇ ਐਡੀ ਬੜੀ ਸਮਰੱਥਾ ਹੈ। ਮੰਦੇ ਫਰਨੇ ਅਰ ਉੱਥੇ ਬੈਠਿਆਂ ਆਪਣੇ ਆਪ ਨਾਮ ਚੱਲ ਪੈਂਦਾ ਸੀ। ਜਿਵੇਂ ਹੇਮਕੁੰਡ ਸਾਹਿਬ ਜਾਓ ਉੱਥੇ ਜਿਉਂ ਜਿਉਂ ਹੇਮਕੁੰਡ ਸਾਹਿਬ ਦੇ ਨੇੜੇ ਜਾਂਦੇ ਜਿਹੜਾ ਜਿਹੜਾ ਵੀ ਨਾਮ ਜਪਦਾ ਉਹਦਾ ਨਾਮ ਆਪਣੇ ਆਪ ਚੱਲ ਪੈਂਦਾ। ਇਹ ਸਮਰੱਥਾ ਹੈ। ਭੇਟ ਦਸੰਗ ਪਾਰਵਹਿਣ ਚਿਤੇ ਆਇਆ, ਉਹ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਦੇ ਮਿਲਣ ਕਰਕੇ ਚੇਤੇ ਆ ਜਾਵੇ, ਐਸੇ ਬਿਰਲੇ ਹਨ।
ਸੰਗਤ ਕਰਤ ਸੰਤੋਖ ਮਨ ਪਾਇਆ,
ਉਹਨਾਂ ਦੀ ਸੰਗਤ ਕਰਦਿਆਂ ਹੋਇਆ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਪਾਇਆ ਪੌਣਾ ਕੀਤੀ ਹੈ।
ਸੰਗਤ ਕਰਤ ਸੰਤੋਖ ਮਨ ਪਾਇਆ,
ਉਹਨਾਂ ਦੀ ਸੰਗਤ ਕਰਤ ਕਰਦਿਆਂ ਮਨ ਹਿਰਦੇ ਵਿੱਚ ਸੰਤੋਖ ਭਲੀ ਪ੍ਰਕਾਰ ਜਿਹੜਾ ਪ੍ਰਾਪਤ ਹੋ ਗਿਆ, ਤ੍ਰਿਪਤੀ ਨੂੰ ਪਾਇਆ ਪਾਉਣਾ ਕੀਤਾ, ਸੰਤੁਸ਼ਟ ਹੋ ਗਏ ਪਾ ਕੇ।
ਸੰਤ ਹੈ ਚਰਨ ਮਾਥਾ ਮੇਰੋ ਪਾਉਤ,
ਅਜਿਹੇ ਸੰਤ ਜਿਹੜੇ ਜਿਨ੍ਹਾਂ ਦੀ ਗੱਲ ਉੱਪਰ ਕਹੀ ਹੈ, ਜਿਨ੍ਹਾਂ ਦੇ ਮਿਲਿਆ ਵਾਹਿਗੁਰੂ ਚੇਤੇ ਆਵੇ, ਉਹਨਾਂ ਦੇ ਚਰਨਾਂ ਦੇ ਉੱਪਰ ਕਹਿੰਦੇ ਮੇਰੋ ਮੇਰਾ ਮਾਥਾ ਮੱਥਾ ਸਿਰ ਪੌਤ ਪਿਆ ਰਹੇ, ਮੈਂ ਉਹਨਾਂ ਦੇ ਚਰਨਾਂ ਤੇ ਗੁਰਸਿੱਖਾਂ ਕੀ ਹਰ ਧੂੜ ਦੇ ਹਾਂ ਪਾਪੀ ਪੀਗਤ ਪਾਏ, ਇਹ ਨਿਮਰਤਾ ਦਿੱਤੀ ਹੈ।
ਅਨੇਕ ਬਾਰ ਸੰਤ ਹੈ ਡੰਡੋਤ,
ਅਨੇਕਾਂ ਵਾਰੀ ਅਜਿਹੇ ਸੰਤਾਂ ਮਹਾਂਪੁਰਸ਼ਾਂ ਨੂੰ ਡੰਡੋ ਡੰਡੇਵਤ ਲੰਮੇ ਪੈ ਕੇ ਨਮਸਕਾਰ ਕਰਦਾ ਹਾਂ, ਕਿਉਂਕਿ ਤਿੰਨ ਪ੍ਰਕਾਰ ਕਰਕੇ ਹੈ, ਚਾਰ ਪ੍ਰਕਾਰ ਕਰਕੇ। ਇੱਕ ਤਾਂ ਹੁੰਦੇ ਹੈ ਸਾਧ ਸਿੰਘ ਜੀ ਬੰਦਨਾ, ਬੰਦਨਾ ਦਾ ਖੜੇ ਖੜੇ ਹੱਥ ਜੋੜਦੇ ਸਿਰ ਨੀਵਾਂ ਕਰਤਾ, ਇਹਨੂੰ ਕਹਿ ਦਿਆ ਬੰਦਨਾ। ਤੇ ਦੂਸਰਾ ਸਾਧ ਸਿੰਘ ਜੀ ਬੰਦਨਾ ਦੇ ਨਾਲ ਨਾਲ ਹੈ, ਉਹਨੂੰ ਕਹਿੰਦੇ ਅਸ਼ਟਾਂਗ ਬੰਦਨ। ਅਸ਼ਟਾਂਗ ਬੰਦਨ ਕੀ ਹੈ? ਵੀ ਅੱਠ ਅੰਗ ਧਰਤੀ ਨੂੰ ਲੱਗ ਗਏ, ਮੱਥਾ ਵੀ ਲੱਗ ਗਿਆ, ਹੱਥ ਵੀ ਲੱਗ ਗਏ, ਗੋਡੇ ਵੀ ਲੱਗ ਗਏ, ਪੈਰ ਵੀ ਲੱਗ ਗਏ, ਇਸ ਪ੍ਰਕਾਰ ਅੱਠ ਅੰਗ ਉਹ ਜ਼ਮੀਨ ਨੂੰ ਲੱਗ ਜਾਣ, ਤੇ ਉਹਨੂੰ ਕਹਿੰਦੇ ਅਸ਼ਟਾਂਗ ਬੰਦਨ। ਤੇ ਹੁਣ ਕਈਆਂ ਦੇ ਪੱਗ ਇਹੀ ਜਿਹੀ ਚੁੰਝ ਵਾਲੀ, ਜਿਵੇਂ ਬਲਦ ਦਾ ਪੂਰਾ ਐਨ ਤਿੱਖਾ ਜਿਹਾ ਹੁੰਦਾ ਨਾ ਸਿੰਘ, ਉਹ ਜਦ ਮੱਥਾ ਟੇਕਣ ਲੱਗਦੇ ਹੇਠਾਂ ਚੁੰਝੇ ਫਸ ਜਾਂਦੀ ਹੈ, ਪਹਿਲਾਂ ਮੱਥਾ ਤਾਂ ਲੱਗਦਾ ਹੀ ਨਹੀਂ। ਖਾਲਸੇ ਨੂੰ ਇਸ ਤਰ੍ਹਾਂ ਦੀ ਦਸਤਾਰੇ ਦਿੱਤੀਆਂ ਜਿਹਦੇ ਨਾਲ ਮੱਥਾ ਗੁਰੂ ਦੇ ਚਰਨਾਂ ਚ ਲੱਗ ਸਕੇ। ਤੇ ਅੱਗੇ ਆ ਗਈ ਸਾਧ ਸਿੰਘ ਜੀ, ਉਹਨੂੰ ਕਹਿੰਦੇ ਨਾ ਡੰਡੋਤ ਬੰਦਨ, ਡੰਡੇਵਤ ਸਾਰਾ ਸਰੀਰ ਲੰਮਾ ਪੈ ਕੇ ਮੱਥਾ ਟੇਕਣਾ। ਇੱਥੇ ਕਹਿੰਦੇ ਸੰਤਾਂ ਨੂੰ ਡੰਡੋਤ ਕਰਕੇ ਮੱਥਾ ਟੇਕਦੇ ਆ, ਐਸਿਆਂ ਨੂੰ ਜਿਵੇਂ ਨੈਣਾ ਦੇਵੀ ਦੇ ਭਗਤ ਨਹੀਂ ਜਾਂਦੇ ਡੰਡੋਤ ਕਰਦੇ, ਸਾਰਾ ਧਰਤੀ ਨੂੰ ਪੈ ਕੇ ਫਿਰ ਲੀਕ ਜੀ ਖਿੱਚਦੇ ਆ, ਫਿਰ ਅੱਗੇ ਡੰਡੋਤ ਕਰਦੇ ਆ, ਜਿੰਨਾ ਵੱਡਾ ਸਰੀਰ ਹੈ ਇੰਨੀ ਵਾਰੀ ਮੱਥਾ ਟੇਕਦੇ ਆ। ਤੋ ਇਸ ਕਰਕੇ ਕਹਿੰਦੇ ਸੰਤਾਂ ਨੂੰ ਮੱਥਾ ਟੇਕਣ ਦਾ ਫਲ ਹੈ, ਉਹਨਾਂ ਨੂੰ ਨਮਸਕਾਰ ਹੈ ਜੀ।
ਇਹੋ ਮਨ ਸੰਤਨ ਕੈ ਬਲਿਹਾਰੀ,
ਮੇਰਾ ਮਨ ਸੰਤ ਜਨਾਂ ਤੇ ਗੁਰੂ ਸਾਹਿਬਾਨਾਂ ਤੋਂ, ਜੋ ਸ਼ਾਂਤ ਆਤਮਾ ਨੂੰ ਗੁਰੂ ਨਾਨਕ ਸਾਹਿਬ ਸੰਤਾਂ ਦੇ ਸੰਤਨ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਜਾ ਕੀ ਓਟ ਗਹੀ ਸੁਖ ਪਾਇਆ,
ਜਿਨ੍ਹਾਂ ਸ਼ਾਂਤ ਆਤਮਾ ਗੁਰੂ ਸਾਹਿਬਾਨਾਂ ਦੀ ਓਟ ਆਸਰਾ ਗ੍ਰਹਿਣ ਕਰਕੇ ਆਤਮਕ ਸੁਖ ਪ੍ਰਾਪਤ ਕੀਤਾ ਹੈ।
ਰਾਖੇ ਕਿਰਪਾ ਧਾਰੀ,
ਉਹ ਆਪਣੀ ਮਿਹਰਬਾਨੀ ਧਾਰਨ ਕਰਕੇ ਰਾਖੇ ਰੱਖ ਲੈਂਦੇ ਹਨ।
ਰਾਖੇ ਕਿਰਪਾ ਧਾਰੀ,
ਤੇ ਇਸ ਕਰਕੇ ਰਾਖੇ ਰੱਖ ਲੈਂਦੇ ਨੇ, ਕਿਰਪਾ ਧਾਰ ਕੇ ਰੱਖ ਲੈਂਦੇ ਨੇ, ਜਿਹੜਾ ਐਸਾ ਸ਼ਰਧਾਲੂ ਹੈ ਉਹ ਆਪਣੀ ਮਿਹਰਬਾਨੀ ਕਰਕੇ ਉਹਨੂੰ ਸਾਸ ਜੀ ਗੁਰੂ ਸਾਹਿਬ ਵੀ ਉਹਦੇ ਰਾਖੇ ਬਣਦੇ ਆ, ਪਰਮੇਸ਼ਰ ਵੀ ਰਾਖਾ ਬਣਦਾ, ਐਸੇ ਮਹਾਂਪੁਰਸ਼ ਵੀ ਰਾਖੇ ਬਣ ਜਾਂਦੇ ਨੇ, ਪ੍ਰਭੂ ਦਾ ਜਿਹੜੇ ਰੂਪ ਹੋ ਗਏ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਸੰਤ ਹੈ ਚਰਨ ਧੋਏ ਧੋਏ ਪੀਵਾ,
ਇਹ ਭਾਈ ਅਜਿਹੇ ਸ਼ਾਂਤ ਆਤਮਾ ਮਹਾਤਮਾ ਜਿਨ੍ਹਾਂ ਦੇ ਚਰਨਾਂ ਨੂੰ ਧੋਏ ਧੋਏ ਧੋ ਧੋ ਕੇ ਪੀਵਾ ਪੀਣਾ ਕਰਦਾ ਹਾਂ। ਭਾਈ ਕੱਪੜਿਆਂ ਕੰਨੀ ਦੇਖੇ ਜਾਂਦੇ ਬੱਚੇ, ਐ ਨੀ ਪੋਥੀ ਕੰਨੀ ਦੇਖ, ਪੋਥੀ ਕੰਨੀ ਦੇਖ, ਪੋਥੀ ਦਾ ਵਿਆਦ ਵੀ ਇਸ ਤਰ੍ਹਾਂ। ਦੁਬਾਰੇ ਬੋਲੋ ਜੀ,
ਸੰਤ ਹੈ ਚਰਨ ਧੋਏ ਧੋਏ ਪੀਵਾ,
ਹੇ ਭਾਈ ਅਜਿਹੇ ਸੰਤਾਂ ਸ਼ਾਂਤ ਚਿੱਤ ਮਹਾਤਮਾ ਜਿਨ੍ਹਾਂ ਦੇ ਚਰਨਾਂ ਕਮਲਾਂ ਨੂੰ ਧੋਏ ਧੋ ਕੇ ਪੀਵਾ ਪੀਣਾ ਕਰਦਾ। ਕੌਣ? ਸ਼ਾਂਤ ਆਤਮਾ ਗੁਰੂ ਸਾਹਿਬਾਨ, ਕਿਉਂਕਿ ਗੁਰੂ ਨਾਨਕ ਤੋਂ ਲੈ ਕੇ ਦਸਮ ਪਾਤਸ਼ਾਹ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਤੱਕ, ਦਸਮ ਪਾਤਸ਼ਾਹ ਦਾ ਵੀ ਕੁਝ ਜੀਵਨ ਤੱਕ, ਚਰਨ ਧੋਏ ਰਹਿਰਾਸ ਕਰ, ਚਰਨਾਮਤ ਸਿੱਖਾਂ ਪਿਲਾਇਆ, ਇਹ ਚਰਨ ਧੋ ਕੇ ਪਿਆਏ ਜਾਂਦੇ ਸੀ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਜਦੋਂ ਦੇਖਿਆ ਇਹ ਪਖੰਡ ਦਾ ਬੋਲਬਾਲਾ ਹੋ ਗਿਆ, ਗੁਰੂ ਕਰਦੇ ਹਜੇ ਪਖੰਡੀ ਪੈਦਾ ਹੋ ਗਏ, ਮਸੰਤ ਬੇਸਵਾਵਾਂ ਰੱਖਣੀਆਂ, ਮਾਸ ਸ਼ਰਾਬ ਦੀ ਵਰਤੋਂ ਕਰਨੀ, ਸਿੱਖਾਂ ਦੇ ਘਰ ਜਾ ਕੇ ਜ਼ਬਰਦਸਤੀ ਦਾਨ ਲੈਣਾ ਤੇ ਪੈਰ ਧੋ ਕੇ ਚਰਨਾਮਤ ਦੇਣ ਲੱਗ ਪਏ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਅਨੰਦਪੁਰ ਸਾਹਿਬ ਤਮਾਸ਼ਾ ਕਰਨ ਵਾਲੇ ਆ ਗਏ ਭੰਡ, ਤੇ ਸਿੱਖਾਂ ਨੇ ਮਨਜ਼ੂਰੀ ਲੈ ਲਈ, ਕਹਿੰਦੇ ਮਹਾਰਾਜ ਵੀ ਅਸੀਂ ਤਮਾਸ਼ਾ ਦੇਖਣਾ ਚਾਹੁੰਦੇ ਹਾਂ, ਆਗਿਆ ਕਰ ਦਿਓ। ਕਹਿੰਦੇ ਚੰਗਾ ਭਾਈ, ਉਹਨੇ ਕਹੋ ਵੀ ਮਾੜੀ ਚੀਜ਼ ਨਾ ਦਿਓ। ਕਹਿੰਦੇ ਨਾ ਮਾਰੇ, ਮਾੜੀ ਚੀਜ਼ ਦਾ ਤਮਾਸ਼ਾ ਨਹੀਂ ਕਰਦੇ ਅਸੀਂ, ਅਸੀਂ ਤਮਾਸ਼ਾ ਉਹੀ ਕਰਾਂਗੇ ਜਿਹੜਾ ਸੌਦੇ ਨਾਲ ਸੰਬੰਧਿਤ ਹੈ। ਇੱਕ ਮਸੰਦ ਬਣਾ ਦਿੱਤਾ, ਨਾਲ ਬੇਸਵਾ ਬਣਾ ਦਿੱਤੀ, ਤੇ ਨਾਲ ਇੱਕ ਗਰੀਬ ਸਿੱਖ ਦੇ ਘਰ ਇਹੋ ਜਿਹਾ ਸੀਨ ਸਾਸ ਜੀ ਦਿਖਾਇਆ। ਮਹਾਂਪੁਰਖ ਦੱਸਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਅੱਖਾਂ 'ਚ ਪਾਣੀ ਆ ਗਿਆ, ਕਹਿੰਦੇ ਆਹ ਕੁਛ ਕਰਦੇ ਨੇ। ਉਸ ਵੇਲੇ ਹੁਕਮ ਕਰ ਦਿੱਤਾ, ਕਹਿੰਦੇ ਮੈਂ ਸਾਰਿਆਂ ਸਿੱਖਾਂ ਨੂੰ ਹੁਕਮਨਾਮਾ ਜਾਰੀ ਕਰ ਦਿੱਤਾ, ਮਸੰਦਾਂ ਨੂੰ ਕੋਈ ਕੌਡੀ ਨਾ ਦੇਵੇ, ਇਹਨਾਂ ਧੱਕੇ ਮਾਰੋ ਦੁਰਾਚਾਰੀ ਬੰਦਿਆਂ ਨੂੰ, ਘਰ ਤੋਂ ਕੱਢ ਦਿਓ ਇਹਨਾਂ ਨੂੰ, ਇਹਨਾਂ ਦੀ ਕੁੱਤਿਆਂ ਵਰਗੀ ਹਾਲਤ ਕਰੋ ਜਿਹੜੇ ਐਸੇ ਵਿਵਿਚਾਰ ਕਰਨ ਵਾਲੇ ਲੋਕ। ਤੇ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਅੱਜ ਤੋਂ ਬਾਅਦ ਸਿੱਧਾ ਸੰਬੰਧ ਸਿੱਖਾਂ ਦਾ ਗੁਰੂ ਦੇ ਨਾਲ ਹੋਏਗਾ, ਮਸੰਦਾਂ ਨੂੰ ਵਿਚਾਲੇ ਬੁਝਾਉਣੀ ਪਾਣੇ, ਬਲਕਿ ਇਹਨਾਂ ਨੂੰ ਆਨੰਦਪੁਰ ਸਾਹਿਬ ਖੂਹ ਹੈ ਜਿਹੜਾ, ਮਸੰਦਾਂ ਨੂੰ ਤੇਲ ਪਾ ਪਾ ਕੇ ਛੱਡਿਆ ਜਿਹੜੇ ਮਾੜੇ ਕੰਮ ਕਰਨ ਵਾਲੇ। ਇੱਕ ਵਾਰੀ ਦੇਹਰਾਦੂਨ ਜਾ ਕੇ ਮਾਤਾ ਪੰਜਾਬ ਕੌਰ ਦੇ ਕਹਿਣ ਤੋਂ ਜਿਹੜੀ ਰਾਮ ਰਾਏ ਦੇ ਘਰਵਾਲੀ ਸੀ, ਗੁਰੂ ਦੀ ਉਹ ਸ਼ਰਨ ਵਿੱਚ ਆ ਗਿਆ ਸੀ, ਉੱਥੇ ਵੀ ਮਸੰਦਾਂ ਦਾ ਹੀ ਹਾਲ ਕੀਤਾ। ਤੇ ਇਸ ਕਰਕੇ ਫਿਰ ਮਹਾਰਾਜ ਸਾਹਿਬ ਨੇ ਖੰਡੇ ਬਾਟੇ ਦੀ ਫਿਰ ਪਹੁੜ ਦਿੱਤੀ ਹੈ, ਇਹ ਤਰੀਕਾ ਫਿਰ ਬਦਲ ਦਿੱਤਾ ਹੈ। ਉਦੋਂ ਗੁਰੂ ਸਾਹਿਬਾਂ ਦੇ ਚਰਨ ਧੋ ਕੇ ਤਿਆਏ ਜਾਂਦੇ ਸੀ, ਜਿਹੜੇ ਦੇਹ ਧਾਰੀ ਗੁਰੂ ਦੀ ਪ੍ਰਥਾ ਪਾਈ ਉਹਦੇ 'ਚ ਅੱਜ ਵੀ ਇਹ ਚੱਲ ਰਿਹਾ। ਆਪਾਂ ਕਿਸੇ ਦੇ ਮਤ ਵੱਲ ਤਾਂ ਨਹੀਂ ਉਂਗਲ ਉਠਾ ਸਕਦੇ, ਗੁਰਬਾਣੀ ਤਾਂ ਸਾਰਿਆਂ ਦੀ ਸਾਂਝੀ ਹੈ। ਤੇ ਇਉਂ ਫਿਰ ਗੁਰੂ ਸਾਹਿਬ ਦੇ ਚਰਨ ਧੋ ਕੇ ਪੀਣਾ ਕਰਾਂ ਜੀ ਮੈਂ, ਉਸ ਵੇਲੇ ਇਹ ਪ੍ਰਥਾ ਚੱਲ ਰਹੀ ਸੀ। ਗੁਰੂ ਅਰਜਨ ਦੇਵ ਜੀ ਦੇ ਉਸ ਵੇਲਾ ਆ ਰਿਹਾ ਜਦੋਂ ਗੁਰੂ ਰਾਮਦਾਸ ਦੇ ਚਰਨ ਧੋ ਕੇ ਚਰਨ ਆਮ ਤਲਿਆ ਸੀ।
ਸੰਤ ਹੈ ਦਰਸ ਪੇਖ ਪੇਖ ਜੀਵਾ,
ਸੰਤ ਜਿਹੜੇ ਨੇ ਉਹਨਾਂ ਦੇ ਦਰਸ਼ਨ ਤੇ ਜਿਹੜੇ ਨੇ ਪੇਖ ਵੇਖ ਕੇ ਜਿਉਂਦਾ ਮੇਰਾ ਤਾਂ ਜੀਵਨ ਹੈ। ਸੰਤ ਹੈ ਚਰਨ ਧੋਏ ਧੋਏ ਪੀਵਾ, ਸੰਤ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਮਹਾਤਮਾ ਜਨ, ਉਹਨਾਂ ਦੇ ਪੂਜਨੀਕ ਸੱਜੇ ਖੱਬੇ ਚਰਨ, ਉਹਨੂੰ ਨੇਤਰਾਂ ਦੇ ਵਿੱਚ ਜਿਹੜਾ ਜਲ ਹੈ ਨਾ ਵਿਰਾਗ ਇੰਨਾ ਹੋਵੇ, ਹੰਝੂ ਵਗ ਕੇ ਉਹ ਚਰਨਾਂ ਤੇ ਡਿੱਗ ਕੇ ਧੋ ਧੋ ਕੇ ਸ਼ਰਧਾ ਧਾਰਨ ਕਰਨ ਨੂੰ ਪੀਣਾ ਕਰਾਂ, ਇਹ ਤਰੀਕਾ ਸਾਧ ਸਿੰਘ ਗੁਰਮਤਿ ਦੇ ਅਰਥ ਦਾ। ਤੇ ਇਸ ਕਰਕੇ ਸੰਤ ਹੈ ਦਰਸ, ਉਹਨਾਂ ਦਾ ਦਰਸ਼ਨ ਵੇਖ ਵੇਖ ਕੇ ਜਿਉਂਦਾ ਹਾਂ, ਮੈਨੂੰ ਜੀਵਨ ਮਿਲਦਾ ਹੈ, ਸੰਤ ਮੈਨੂੰ ਗੁਰੂ ਦੇ ਨਾਲ ਜੋੜਦੇ ਹਨ।
ਸੰਤ ਹੈ ਕੀ ਮੇਰਾ ਮਨ ਆਸ,
ਤੇ ਸੰਤ ਜਨਾਂ ਦੀ ਮੇਰੇ ਹਿਰਦੇ ਵਿੱਚ ਉਮੀਦ ਲੱਗੀ ਰਹਿੰਦੀ ਹੈ।
ਸੰਤ ਹਮਾਰੀ ਨਿਰਮਲ ਰਾਸ,
ਸੰਤ ਜਨ ਸਾਡੀ ਨਿਰਮਲ ਉਜਲ ਰਾਸ, ਨਾਮ ਪੂੰਜੀ ਦਾ ਹੁੰਦਾ, ਪੂੰਜੀ ਹੈ ਜਾਂ ਬ੍ਰਹਮ ਵਿਦਿਆ ਰੂਪੀ ਪੂੰਜੀ ਹੈ, ਸ਼ਰਧਾ ਰੂਪੀ ਪੂੰਜੀ ਹੈ ਉਜਲ ਹੈ।
ਸੰਤ ਹਮਾਰਾ ਰਾਖਿਆ ਪੜਦਾ,
ਹੇ ਭਾਈ ਸੰਤ ਜਨਾਂ ਨੇ ਹਮਾਰਾ ਸਾਡਾ ਪੜਦਾ ਰਾਖਿਆ ਰੱਖ ਲਿਆ, ਭਾਵ ਇੱਜ਼ਤ ਰੱਖ ਲਈ। ਐਸੇ ਵੀ ਸਾਧ ਸਿੰਘ ਜੀ ਪੰਥ ਖਾਲਸੇ ਮਹਾਤਮਾ ਹੋਏ, ਵਿਵਿਚਾਰੀ ਪੁਰਸ਼ ਸਾਧ ਸਿੰਘ, ਐਨ ਹੋਈ ਵੀ ਗੱਲ ਹੈ ਇਹ, ਉਹ ਰਾਤ ਨੂੰ ਕਿਤੇ ਬੇਪੜਤ ਹੋਏ ਉਸ ਤਰ੍ਹਾਂ ਪਏ, ਤੜਕੇ ਜਦੋਂ ਸੰਤ ਉੱਠੇ ਨੇ ਦੇਖਿਆ ਉਹ ਕੋਈ ਹੋਰ ਦੇਖੂਗਾ ਇਹਨਾਂ ਦੀ ਬੇਇੱਜ਼ਤੀ, ਉਹ ਉੱਪਰ ਚਾਦਰਾ ਪਾ ਗਏ। ਫਿਰ ਜਦੋਂ ਸਾਧ ਸਿੰਘ ਜੀ ਚਾਦਰਾ ਸਿਆਣੇ ਵੀ ਸੰਤਾਂ ਦਾ ਚਾਦਰ ਹੈ, ਸ਼ਰਮ ਸ਼ਰਮ ਹੋਏ ਸੰਤਾਂ ਦੀ ਪੈਰੀ ਡਿੱਗੇ, ਕਹਿੰਦੇ ਮਹਾਰਾਜ ਵੀ ਬਖਸ਼ ਲਓ ਸਾਨੂੰ। ਕਹਿੰਦੇ ਭਾਈ ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕਿਹਾ, ਮੈਂ ਤਾਂ ਤੁਹਾਨੂੰ ਵੀ ਰੱਬ ਦਾ ਰੂਪ ਹੀ ਦੇਖਿਆ, ਮੈਂ ਕਾਹਨੂੰ ਤੁਹਾਡੇ ਪਾਪ ਦਵਾਂ, ਪਰ ਇਹ ਚੰਗਾ ਕੰਮ ਨਹੀਂ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਹੋਣਾ। ਇਉਂ ਸਾਧ ਸਿੰਘ ਜੀ ਸੰਤ ਲੋਕ ਪਰਲੋਕ ਦੇ ਪੜਦੇ ਕੱਜਦੇ ਹੈ, ਕਿਸੇ ਦੇ ਔਗਣ ਫੋਲਦੇ ਨਹੀਂ, ਸੁਧਾਰ ਕਰਦੇ ਹੈ। ਅੱਗੇ ਦੱਸਦੇ ਹਨ ਜੀ,
ਸੰਤ ਪ੍ਰਸਾਦ ਮੋਹਿ ਕਬੂ ਨਾ ਕੱਢਦਾ,
ਤੇ ਸੰਤਾਂ ਦੀ ਕਿਰਪਾ ਕਰਕੇ ਮੈਨੂੰ ਕਦੇ ਵੀ ਕੱਢਦਾ, ਫਿਰ ਝੋਰਾ ਨਹੀਂ ਹੁੰਦਾ ਹੈ, ਝੂਰਦਾ ਨਹੀਂ ਹੋਇਆ, ਕੱਢਦਾ ਨਹੀਂ ਹੈ। ਇਸ ਪ੍ਰਕਾਰ ਉਹ ਜਿਵੇਂ ਦੁੱਧ ਨੂੰ ਚੁੱਲ੍ਹੇ ਤੇ ਰੱਖ ਕੇ ਕਾੜੋ ਨਾ, ਸੂੰ ਸੂੰ ਕਰਦਾ ਹੈ, ਉਹ ਮਨੋਂ ਪੁਕਾਰਾਂ ਕਰਦਾ ਵੀ ਮੈਨੂੰ ਤਹੀਲੀ ਪੋ ਰਹੀ ਹੈ। ਜਿਹੜਾ ਦੁੱਖਾਂ ਦੇ ਵਿੱਚ ਝੂਰਨਾ ਇਹਨੂੰ ਕੱਢਣਾ ਕਹਿੰਦੇ ਹੈ, ਕੱਢਦਾ ਨਹੀਂ ਹੈ। ਫਿਰ ਉਹ
ਸੰਤ ਹੈ ਸੰਗ ਦੀਆ ਕਿਰਪਾਲ,
ਮੈਨੂੰ ਤਾਂ ਸੰਤਾਂ ਦੇ ਸੰਗ ਨੂੰ ਵਾਹਿਗੁਰੂ ਕਿਰਪਾਲੂ ਨੇ ਮੈਨੂੰ ਸੰਤਾਂ ਦਾ ਸੰਗ ਦਿੱਤਾ ਹੈ, ਜਾਂ ਸੰਤ ਜਨਾਂ ਦਾ ਸੰਗ ਕਿਰਪਾਲੂ ਪ੍ਰਭੂ ਨੇ ਦੀਆ ਦੇਣਾ ਕੀਤਾ ਹੈ।
ਸੰਤ ਸਹਾਈ ਭਏ ਦਇਆਲ,
ਤੇ ਸਹਾਇਤਾ ਕਰਨ ਵਾਲੇ ਸੰਤ ਜਨ ਦਇਆਲ ਤੇ ਦਿਆਲੂ ਭਏ ਹੋਏ ਹਨ। ਜਦੋਂ ਸੰਤ ਸਹਾਈ ਹੋਏ ਤਾਂ ਪ੍ਰਭੂ ਜੀ ਦਿਆਲੂ ਹੋ ਗਏ।
ਸੁਰਤ ਮਤ ਬੁੱਧ ਪ੍ਰਗਾਸ,
ਸੰਤਾਂ ਦੀ ਕਿਰਪਾ ਕਰਕੇ ਸ਼ਾਸਤਰਾਂ ਦੀ ਸੁਰਤ ਸੁਰਤੀ, ਵਿਵਹਾਰਾਂ ਦੀ ਮਤ, ਪਰਮਾਰਥ ਦੀ ਬੁੱਧੀ, ਇਹਦਾ ਪ੍ਰਗਾਸ ਚਾਨਣਾ ਹੋ ਗਿਆ। ਜਾਂ ਵੇ ਸੁਰਤ ਮਤ ਬੁੱਧ ਪ੍ਰਗਾਸ, ਸੁਰਤ ਸ੍ਰੇਸ਼ਟ ਪ੍ਰੀਤੀ ਵਾਹਿਗੁਰੂ ਦੇ ਵਿੱਚ ਕਰਕੇ ਬੁੱਧੀ ਨਰ ਸਤਿਗੁਰਾਂ ਦੀ ਮਤ ਸਿੱਖਿਆ ਦਾ ਚਾਨਣਾ ਹੋ ਗਿਆ ਹੈ। ਜਾਂ ਸੁਰਤ ਮਤ ਬੁੱਧ ਪ੍ਰਗਾਸ, ਸੁਰਤ ਗਿਆਤ ਸਰੂਪ ਬ੍ਰਹਮ ਦੀ, ਤੇ ਜਿਹੜੀ ਸੁਰਤਾ ਹੋ ਗਈ ਗਿਆਤ, ਤੇ ਜਿਹੜੀ ਸਰੂਪ ਦੀ ਗਿਆਤ ਹੋਣੀ ਹੈ, ਬ੍ਰਹਮ ਦੀ ਜਿਹੜਾ ਸਰੂਪ ਬ੍ਰਹਮ ਸਰੂਪ ਹੈ ਜਿਹੜੀ, ਉਹਦੀ ਮਤ ਸਿੱਖਿਆ ਪ੍ਰਾਪਤ ਹੋਣ ਕਰਕੇ ਆਤਮ ਵਿਸ਼ਣੀ ਬੁੱਧ ਦਾ ਪ੍ਰਕਾਸ਼ ਹੋ ਗਿਆ ਹੈ।
ਗਹਿਰ ਗੰਭੀਰ ਅਪਾਰ ਗੁਣ ਤਾਸ,
ਉਹ ਗੁਣਾਂ ਦਾ ਤਾਸ ਖਜ਼ਾਨਾ ਵਾਹਿਗੁਰੂ ਜਾਂ ਸੰਤ ਜਨ ਉਹਦਾ ਸਰੂਪ ਹੈ ਨਾ, ਉਹ ਗਹਿਰ ਗੰਭੀਰ ਕਿਹਾ। ਗਹਿਰ ਗੰਭੀਰ ਦਾ ਅਸਲ ਦੇ ਵਿੱਚ ਅਰਥ ਤਾਂ ਗਹਿਰ ਦਾ ਵੀ ਡੂੰਘਾ, ਗੰਭੀਰ ਦਾ ਵੀ ਡੂੰਘਾ ਹੀ ਹੈ। ਇੱਕ ਤਾਂ ਇਹ ਤਰੀਕਾ ਇਹਦਾ ਵੀ ਗਹਿਰ ਗੰਭੀਰ ਡੂੰਘੇ ਤੋਂ ਡੂੰਘਾ, ਜਾਂ ਫਿਰ ਇੱਕ ਨੂੰ ਗਹਿਰ ਨੂੰ ਭਾਵੇਂ ਗੰਭੀਰ ਨੂੰ, ਇੱਕ ਨੂੰ ਗੰਭੀਰ ਨੂੰ ਨਿਰਹਲ ਤੇ ਲਾ ਲਈਦਾ, ਇੱਕ ਨੂੰ ਡੂੰਘੇ ਤੇ ਲਾ ਲਈਦਾ। ਤੇ ਇਸ ਕਰਕੇ ਗਹਿਰੀ ਕਰਕੇ ਨੀਵ ਖੁਦਾਈ, ਉੱਥੇ ਕੀ ਅਰਥ ਹੈ ਵੀ ਡੂੰਘੀ ਕਰਕੇ, ਗਹਿਰ ਡੂੰਘਾ ਗੰਭੀਰ ਨਿਰਹਲ। ਤੇ ਇਸ ਪ੍ਰਕਾਰ ਉਹਨਾਂ ਦਾ ਇਹ ਸਾਧ ਸਿੰਘ ਜੀ ਸੁਭਾਅ ਹੈ, ਉਹ ਨਿਰਹਲ ਬਹੁਤ ਬਿਰਤੀ ਟਿਕਾਅ ਵਾਲੀ ਹੈ, ਪਾਰਾਵਾਰ ਤੋਂ ਰਹਿਤ, ਗੁਣਾਂ ਦਾ ਖਜ਼ਾਨਾ ਹੀ ਹਨ ਸੰਤ ਜਨ, ਵਾਹਿਗੁਰੂ ਦਾ ਸਰੂਪ ਹੋ ਗਏ।
ਜੀ ਜੰਤ ਸਗਲੇ ਪ੍ਰਤਪਾਲ,
ਉਹ ਪ੍ਰਭੂ ਜੀ ਹੁੰਦੇ ਨੇ ਅਸਤੂਲ, ਤੇ ਜਿਹੜੇ ਜੰਤ ਨੇ ਉਹ ਸੂਖਮਨ, ਜਿਨ੍ਹਾਂ ਚ ਹੱਡੀਆਂ ਨੇ ਹੁੰਦੀਆਂ, ਜੀਵਾਂ ਚ ਹੱਡੀਆਂ ਹੁੰਦੀਆਂ, ਸਾਰਿਆਂ ਦੇ ਪ੍ਰਤ ਤਾਂ ਹੀ ਪਾਲਣਾ ਕਰਦਾ ਹੈ।
ਨਾਨਕ ਸੰਤ ਹੈ ਦੀਖ ਨਿਹਾਲ,
ਕਥਨ ਕਰਦੇ ਨੇ ਸੰਤ ਜਨਾਂ ਦੁਆਰਾ ਉਸ ਪ੍ਰਭੂ ਨੂੰ ਵੇਖ ਕੇ ਨਿਹਾਲ ਆਨੰਦ ਪ੍ਰਸੰਨ ਹੋਏ ਹਾਂ, ਅਜਿਹੇ ਸੰਤ ਜਨਾਂ ਦੇ ਦਰਸ਼ਨ ਦੇਖ ਕੇ ਨਿਹਾਲ ਹੀ ਹੋ ਗਏ। ਕਹਿੰਦੇ ਸਾਧੂਆਂ ਦਾ ਦਰਸ਼ਨ ਹੈ ਜਿਹੜਾ ਨਾ, ਉਹ ਸਾਧ ਸਿੰਘ ਜੀ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾ ਗਏ, ਸਾਰੇ ਪਦਾਰਥ ਮਿਲਦੇ ਨੇ।
ਰਾਮਕਲੀ ਮਹੱਲਾ ਪੰਜਵਾਂ,
ਰਾਮਕਲੀ ਦੇ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਵੈਰਾਗਮਈ ਉਪਦੇਸ਼ ਦੇਣਗੇ। ਹੁਣ
ਤੀਰੇ ਕਾਜ ਨਾ ਗ੍ਰਿਹ ਰਾਜ ਮਾਲ,
ਤੇ ਇਉਂ ਤੇਰਾ ਕਾਜ ਨਾ, ਹੇ ਭਾਈ ਗ੍ਰਹਿ ਘਰ, ਗ੍ਰਹਿ ਰਾਜ ਮਾਲ, ਗ੍ਰਹਿ ਘਰ ਰਾਜ ਭਾਗ ਅਤੇ ਮਾਲ ਵਿਭੂਤੀ, ਹਾਥੀ ਘੋੜੇ ਗੱਡੀਆਂ ਮੋਟਰਾਂ ਅੱਜ ਕੱਲ ਇਹ ਬਦਲ ਗਿਆ, ਧਨ ਦੌਲਤ, ਇਹ ਤੇਰੇ ਪ੍ਰਲੋਕ ਦੇ ਵਿਚ ਕਿਸੇ ਕੰਮ ਨਹੀਂ ਆਉਣ ਵਾਲੇ, ਇਹਨੂੰ ਸਮਝ ਕੇ ਚੱਲ। ਤੋਂ
ਤੀਰੇ ਕਾਜ ਨਾ ਬਿਖੈ ਜੰਜਾਲ,
ਬਿਖੈ ਵਿਸ਼ੇ ਅਤੇ ਜੰਜਾਲ ਬੰਧਨ, ਬੰਧਨ ਰੂਪ ਵਿਸ਼ੇ, ਇਹ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੇ, ਇਹ ਤੈਨੂੰ ਲੱਗਦਾ ਹੀ ਹੈ। ਤੇ ਕਬੀਰ ਸਾਹਿਬ ਨੇ ਤਾਂ ਗੁੜ ਦਾ ਪ੍ਰਮਾਣ ਦਿੱਤਾ, ਕਬੀਰ ਪਾਛੇ ਭੋਗ ਜੋ ਭੋਗੇ ਤਿੰਨ ਕੋ ਗੁੜ ਲੈ ਖਾਏ, ਕਹਿੰਦੇ ਐਂ ਕਰੋ ਵੀ ਜਿਹੜੇ ਭੋਗ ਭੋਗੇ ਆ ਕਿਸੇ ਬਾਣੀਆਂ ਨੂੰ ਕਹੋ ਵੀ ਮੈਨੂੰ ਉਹਨਾਂ ਦੇ ਬਦਲੇ ਇਹ ਦੋ ਪੈਸੇ ਦਾ ਗੁੜ ਦੇ ਦੇ, ਉਹ ਕਹੂਗਾ ਗੁੜ ਕਾਹਤੇ ਦੇਵਾਂ, ਜਿਹੜੇ ਵਿਸ਼ੇ ਤੈਂ ਭੋਗੇ ਨੇ ਫਲ ਤੂੰ ਹੀ ਭੋਗੋ ਤਾਂ ਮੈਂ ਗੁੜ ਕਾਹਤੇ ਦੇਵਾਂ ਤੈਨੂੰ, ਉਹ ਵੀ ਗੁੜ ਦੇਣ ਨੂੰ ਤਿਆਰ, ਜੇ ਗੁੜ ਦੀ ਰੋੜੀ ਦੇਣ ਨੂੰ ਤੈਨੂੰ ਤਿਆਰ ਨਹੀਂ ਕੋਈ, ਤੇ ਫਿਰ ਤੇਰੇ ਕਿਸ ਕੰਮ ਆਉਣਗੇ ਇਹ, ਬਸ ਤੈਨੂੰ ਦੁੱਖ ਹੀ ਦੇਣਗੇ। ਹਾਂਜੀ, ਇਸ਼ਟ ਮੀਤ,
ਇਸ਼ਟ ਮੀਤ ਜਾਣ ਸਭ ਛਲੈ,
ਤੇ ਕਹਿੰਦੇ ਭਾਈ ਇਸ਼ਟ ਪਿਆਰੇ ਦਾ ਨਾਮ ਹੁੰਦਾ, ਮੀਤ ਮਿੱਤਰਾਂ ਪਿਆਰੇ ਮਿੱਤਰ ਜਿਹਨਾਂ ਨੇ ਦੋਸਤੀਆਂ ਬਣਾਉਂਦਾ ਹੈ ਜੀ। ਅੱਜ ਕੱਲ੍ਹ ਤਾਂ ਹੁਣ ਸ਼ਬਦ ਹੋਰ ਤਰ੍ਹਾਂ ਦਾ ਚੱਲ ਕੇ, ਹੁਣ ਤਾਂ ਫਰੈਂਡ ਫਰੁੰਡ ਜਾਂ ਕਹਿੰਦੇ, ਪਤਾ ਨਹੀਂ ਕੀ ਇਸ ਤਰ੍ਹਾਂ ਦੇ, ਕਹਿੰਦੇ ਫਲਾਣੇ ਨੂੰ ਉਹ ਮੇਰਾ ਫਰੈਂਡ ਹੈ, ਦੋਸਤ ਇਹ ਸ਼ਬਦ ਪੁਰਾਣੇ ਨੇ, ਮਿੱਤਰ ਸ਼ਬਦ ਇਹ ਗੁਰਬਾਣੀ ਚ ਹੀ ਹੋਣਗੇ। ਇਹ ਕੀ ਨਾਸਵਾਨ ਚਾਰ ਕੁ ਦਿਨਾਂ ਦੇ ਬਾਅਦ ਇਹੋ ਜਿਹੇ ਚੰਦ ਚੜੇ ਵੀ ਦੇਖਿਆ, ਤੇ ਤਵੇ ਦੇ ਦੋ ਰੂਪ ਨੇ, ਇੱਕ ਤੇ ਰੋਟੀ ਪੱਕਦੀ ਹੈ, ਦੂਜਾ ਜਮਾਂ ਹੀ ਕਾਲਸ ਦਾ ਭਰਿਆ ਹੁੰਦਾ। ਇਹ ਦੋਸਤੀ ਇਹੋ ਜਿਹੀ ਹੈ, ਕਾਲਸ ਤੋਂ ਬਿਨਾਂ ਕੁਛ ਨਹੀਂ ਹੈ ਇਹਦੇ ਚ। ਇਸ ਪਿਆਰੇ ਮੀਤ ਮਿੱਤਰ ਆਦ ਸਭ ਸਾਰੇ ਇਹ ਕੀਨ ਛਲੈ, ਛਲ ਰੂਪ ਨ, ਇਸ ਕਰਕੇ ਇਹ ਜਾਣਨਾ ਕਰ, ਤੇ ਇਸ ਨੂੰ ਇਸ ਮੀਤ ਜਾਣ, ਇਹਨੂੰ ਜਾਣ, ਜਾਣਨਾ ਕਰ ਕਿ ਜੋ ਪਿਆਰੇ ਮਿੱਤਰ ਦੇਵੀ ਦੇਵਤੇ ਇਹ ਮੰਨੇ ਹੋਏ ਨੇ, ਉਹ ਆਪਣੀ ਪੂਜਾ ਵਿੱਚ ਲਾ ਕੇ ਵਾਹਿਗੁਰੂ ਦੇ ਬੇਮੁੱਖ ਕਰਨ ਰੂਪੀ ਛਲ ਕਰਦੇ ਨੇ ਤੇਰੇ ਨਾਲ, ਇਹ ਗੱਲ ਜਾਣ ਲੈਣਾ ਕਰ। ਜਿਹੜੇ ਪਖੰਡੀ ਨੇ ਛਲ ਕਰਕੇ ਆਪਣੇ ਪੈਰੀ ਲਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜਿਹੜੇ ਜੋੜਦੇ, ਰੱਬ ਨਾਲ ਨਹੀਂ ਜੋੜਦੇ, ਉਹਨਾਂ ਦੇ ਛਲ ਤੋਂ ਬਚਣਾ ਕਰ।
ਹਰ ਹਰ ਨਾਮ ਸੰਗ ਤੀਰੇ ਚੱਲੇ,
ਹੇ ਭਾਈ ਕੇਵਲ ਹਰੇ ਭਰੇ ਕਰਨ ਵਾਲਾ, ਹਰ ਪਰਮਾਤਮਾ ਦਾ ਨਾਮ ਤੇਰੇ ਨਾਲ ਚੱਲਣ ਵਾਲਾ, ਹੋਰ ਕਿਸੇ ਨੇ ਨਹੀਂ ਜਾਣਾ। ਇਸ ਕਰਕੇ ਜਿਹੜਾ ਮਹਾਰਾਜ ਸਾਹਿਬ ਨੇ ਪਾਵਨ ਬਚਨ ਗਏ, ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ, ਉਹਾਂ ਨਾਮ ਤੇਰਾ ਸੰਗ ਸਹਾਈ, ਨਾਮ ਨਹੀਂ ਸਹਾਇਤਾ ਕਰਨੀ, ਹੋਰ ਕਿਸੇ ਨੇ ਨਹੀਂ, ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ। ਤੇ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਪਣਾ ਚਾਹੀਦਾ, ਹਰ ਹਰ ਨਾਮ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ, ਇਹ ਤੇਰੇ ਨਾਲ ਚੱਲੇਗਾ।
ਰਾਮ ਨਾਮ ਗੁਣ ਗਾਏ ਲੈ ਮੀਤਾ,
ਮੀਤਾ ਮਿੱਤਰਾ ਰਾਮ ਰਮੇ ਹੋਏ ਪਰਮਾਤਮਾ ਗੁਣਾਂ ਨੂੰ ਗਾਉਣਾ ਕਰ ਤੋਂ ਰਸਨਾ ਦੁਆਰਾ।
ਰਾਮ ਨਾਮ ਗੁਣ ਗਾਏ ਲੈ ਮੀਤਾ,
ਇਹ ਮੀਤਾ ਮਿੱਤਰ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਗੁਣਾਂ ਨੂੰ ਗਾਏ ਗਾ ਲੈਣਾ ਕਰ ਤੋਂ।
ਹਰ ਸਿਮਰਤ ਤੇਰੀ ਲਾਜ ਰਹੇ,
ਹਰ ਪਰਮਾਤਮਾ ਦਾ ਸਿਮਰਤ ਸਿਮਰਨ ਕਰਦਿਆਂ ਤੇਰੀ ਲਾਜ ਲੱਜਿਆ ਪਤ ਰਹਿ ਜੂਗੀ ਤੇਰੀ, ਕਿਉਂਕਿ ਬਿਨ ਨਾਵੈ ਪਤ ਜਾਏ, ਨਾਮ ਤੋਂ ਬਿਨਾਂ ਪਤ ਜਾਣੀ ਹੈ, ਬੇਪਤੀ ਹੋਣੀ ਹੈ, ਨਾਮ ਦੌਰੇ ਪਤ ਰਹੇਗੀ।
ਹਰ ਸਿਮਰਤ ਜਮ ਕਛ ਨਾ ਕਹੇ,
ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਿਆਂ ਨੂੰ ਜਮਦੂਤ ਕੁਛ ਵੀ ਨਹੀਂ ਧਰਮ ਰਾਜ ਕਹਿ ਸਕਦਾ, ਤੇ ਕੁਝ ਵੀ ਨਹੀਂ ਕਰ ਸਕਦਾ ਉਹਨਾਂ ਦਾ
ਰਹਾਉ।
ਅਸਤਾਈ ਦੇ ਕੇ ਫਰਮਾਉਂਦੇ ਆ
ਬਿਨ ਹਰ ਸਗਲ ਨਿਰਾਰਥ ਕਾਮ,
ਤੇ ਬਿਨ ਹਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਗੈਰ ਸਾਰੇ ਜਿਹੜੇ ਕਾਮ ਕੰਮ ਨੇ ਨਾ ਕਾਰਜ, ਇਹ ਫਿਰ ਨਿਰਾਰਥ ਕਿਹਾ। ਇਹਨਾਂ ਦਾ ਅਰਥ ਕੋਈ ਨਹੀਂ, ਵਿਅਰਥ ਹੀ ਨਹੀਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ, ਇਹੀ ਤੇਰੇ ਕਮਾਉਣ ਵਾਲਾ ਹੈ।
ਸੋਨਾ ਰੂਪਾ ਮਾਟੀ ਦਾਮ,
ਸੋਨਾ ਹੋ ਗਿਆ, ਰੂਪਾ ਚਾਂਦੀ ਹੋ ਗਈ, ਦਾਮ ਦਮੜੇ ਹੋ ਗਏ, ਇਹ ਕੀ ਹੈ? ਇਹ ਜਿੰਨੇ ਵੀ ਹੈ ਤੇ ਸੋਨਾ ਰੂਪਾ, ਇਹ ਜਿਹੜੇ ਕਿਸੇ ਵੀ ਕੰਮ ਨਹੀਂ ਆਉਣ ਵਾਲੇ, ਮਿੱਟੀ ਰੂਪ ਨ। ਸੋਨਾ ਰੂਪਾ ਮਾਟੀ ਦਾਮ, ਮਿੱਟੀ ਰੂਪਾ ਮਿਥਿਆ ਨ। ਜਦੋਂ ਤੇਰੇ ਦਾਮ ਦਮ ਸਵਾਸ ਨਿਕਲ ਗਏ ਤਾਂ ਫਿਰ ਇਹ ਸਰੀਰ ਮਿੱਟੀ ਰੂਪ ਹੀ ਹੋ ਜਾਵੇਗਾ। ਸੋਨਾ ਚਾਂਦੀ ਆਸ ਸੰਬੰਧੀ ਉਹੀ ਲੈ ਜਾਣਗੇ, ਜਿਹਦੇ ਹੱਥ ਸੋਨਾ ਆ ਗਿਆ ਸੋਨਾ ਲੈ ਜੂ, ਜਿਹਦਾ ਚਾਂਦੀ ਆ ਗਿਆ ਚਾਂਦੀ ਲੈ ਜੂ, ਜਾਂ ਵੰਡ ਲੈਣਗੇ। ਇਹ ਕੁਛ ਹੋਵੇਗਾ, ਦੁਖੀ ਹੋ ਕੇ ਤੂੰ ਕਮਾਉਂਦਾ ਰਿਹਾ, ਵੰਡਣਗੇ ਉਹ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਫਿਰ ਇਹ ਆ ਇੱਕ ਮਹਾਤਮਾ ਕਹਾਉਣ ਵਾਲਾ, ਕੁਇੰਟਲਾਂ ਦੇ ਹਿਸਾਬ ਸੇ ਸੋਨਾ ਇਕੱਠਾ ਕਰ ਲਿਆ। ਜਦੋਂ ਮਰ ਗਿਆ, ਉਹ ਚੇਲਿਆਂ ਨੇ ਉਹਦੇ ਚ ਲੜ ਕੇ ਪਤਾ ਨਹੀਂ ਕਿ ਖੇਹ ਖਰਾਬ ਕਰਿਆ, ਫਿਰ ਉਹ ਸਾਰਾ ਵੰਡ ਲਿਆ, ਕੋਈ ਜਿੰਨਾ ਕਿ ਜਿਹਦੇ ਹੱਥ ਲੱਗਿਆ ਲੈ ਗਿਆ। ਉਹ ਪਾਪ ਕਰਮ ਆਪਣੇ ਕੋਲ ਚਲਿਆ ਗਿਆ, ਜਿਹੜੇ ਕਰਮ ਕੀਤੇ ਉਹ ਤਾਂ ਉਹਦਾ ਲੇਖਾ ਤਾਂ ਉਹਨੂੰ ਦੇਣਾ ਪੈਣਾ ਨਾ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਪੈ ਆਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜਾਏ। ਲੇਖਾ ਸਾਨੂੰ ਦੇਣਾ ਪੈਣਾ। ਅੱਗੇ ਫਰਮਾਉਂਦੇ ਨੇ ਜੇ
ਗੁਰ ਕਾ ਸ਼ਬਦ ਜਾਪ ਮਨ ਸੁਖਾ,
ਇਹਨੂੰ ਪਾਈ ਦੇਖੋ ਅੱਖਰ ਉਹੀ ਨੂੰ, ਇਹਨੂੰ ਸੁਖਾ ਬੋਲਣਾ। ਸੁਖਾ ਤਾਂ ਫਿਰ ਦੂਆ ਹੋ ਜੂਗਾ, ਜਿਹੜਾ ਘੋੜ ਕੇ ਪੀਂਦੇ ਆ ਕਈ ਗੁਰਮੁਖ ਜਨ, ਤੇ ਉਹ ਨਾ ਹੋ ਜਾਵੇ ਕਿਤੇ ਸੁਖਾ। ਉਹਦੇ ਤਾਂ ਸਲੋਕ ਵੀ ਬਣੇ ਹੋਏ ਆ ਕਿ ਸੁਖਾ ਪੀਵੇ ਸੁਖ ਰਹੇ, ਬਿਨ ਸੁਖੇ ਸੁਖ ਨਾ, ਘਰਦਿਆਂ ਭਾਵੇਂ ਮਰ ਗਿਆ ਆਪ ਨਸ਼ੇ ਦੇ ਮਾਂ। ਤੇ ਉਹਨਾਂ ਤਾਂ ਫਿਰ ਇਹੋ ਜਿਹੇ ਸਲੋਕ ਬਣਾਇਆ ਵੀ ਕੋਈ ਸੁਖੇ ਦਾ ਵਿਰੋਧ ਹੀ ਨਾ ਕਰ ਸਕੇ। ਕਹਿੰਦਾ ਜਿਹੜਾ ਕਰੇ ਸੁਖੇ ਦੀ ਬਦੀ, ਬਾਪ ਉਹਦਾ ਖੋਤਾ ਤੇ ਮਾਂ ਉਹਦੀ ਗਦੀ, ਲੈ ਹੁਣ ਕਿਹੜਾ ਫਿਰ ਬਦੀ ਕਰੂਗਾ ਭਾਈ? ਇਸ ਤਰ੍ਹਾਂ ਦੇ ਇੱਥੇ ਇਹਨੂੰ ਸੁਖਾ ਕਹਿਣਾ, ਸੁੱਖਾ ਨਾ ਬਣ ਜਾਏ ਕਿਤੇ। ਸਮਝ ਆ ਗਈ ਨਾ? ਗੁਰ ਕਾ ਸ਼ਬਦ ਜਾਪ ਮਨ ਸੁਖਾ, ਮਨ ਨੂੰ ਸੁਖ ਦੇਣ ਵਾਲਾ ਹੈ। ਗੁਰਾਂ ਦਾ ਸ਼ਬਦ ਉਪਦੇਸ਼ ਜਾਪ ਕਰਨ ਦੇ ਨਾਲ ਤੇਰੇ ਮਨ ਨੂੰ ਸੁਖ ਪ੍ਰਾਪਤ ਹੋਵੇਗਾ।
ਇਹਾ ਊਹਾ ਤੇਰੋ ਉਜਲ ਮੁਖਾ,
ਇਹਾ ਊਹਾ ਲੋਕ ਪ੍ਰਲੋਈ ਤੇਰਾ ਮੁਖ ਜਿਹੜਾ ਹੈ ਜਸ ਉਜਲ ਉਜਾਲੇ ਵਾਲਾ ਹੋ ਜਾਵੇਗਾ।
ਘਰ ਘਰ ਥਾਕੇ ਵੱਡੇ ਵਡੇਰੇ,
ਇਹ ਭਾਈ ਦੁਨੀਆਂ ਦੇ ਵੱਡੇ ਵਡੇਰੇ, ਵੱਡਿਆਂ ਤੋਂ ਵੱਡੇ ਮਨੁੱਖ ਇਸ ਮਾਇਆ ਨੂੰ ਇਕੱਤਰ ਕਰਦੇ ਥੱਕ ਗਏ, ਭਾਵ ਮਰ ਗਏ, ਚਲੇ ਗਏ ਸੰਸਾਰ ਤੋਂ।
ਕਿਨਹੀ ਨਾ ਕੀਏ ਕਾਜ ਮਾਇਆ ਪੂਰੇ,
ਪਰ ਕਿਸੇ ਨੇ ਵੀ ਮਾਇਆ ਦੇ ਕੰਮ ਪੂਰੇ ਨਹੀਂ ਕੀਤੇ, ਅਧੂਰੇ ਹੀ ਛੱਡ ਕੇ ਮਰਿਆ, ਕੰਮ ਨਹੀਂ ਪੂਰੇ ਹੁੰਦੇ ਹਨ। ਤੇ ਇਸ ਕਰਕੇ ਕੰਮਾਂ ਨੇ ਤਾਂ ਅਧੂਰੇ ਹੀ ਰਹਿਣਾ। ਤੇ ਤੇਰੇ ਕਹਿੰਦਾ ਫਲਾਣਾ ਪੂਰਾ ਹੋ ਗਿਆ, ਤੂੰ ਪੂਰਾ ਹੋ ਜਾਏਗਾ, ਯਾਨੀ ਸਵਾਸ ਪੂਰੇ ਹੋ ਜਾਣਗੇ, ਮਾਇਆ ਦੇ ਕੰਮ ਤਾਂ ਅਧੂਰੇ ਰਹਿਣਗੇ।
ਹਰ ਹਰ ਨਾਮ ਜਪੈ ਜਨ ਕੋਇ,
ਜਿਹੜਾ ਸਭ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਨਾਮ ਨੂੰ ਜਿਹੜਾ ਕੋਈ ਜਨ ਮਨੁੱਖ ਜਪੇ ਜਪਦਾ ਹੈ,
ਤਾਂ ਕੀ ਆਸਾ ਪੂਰਨ ਹੋਏ,
ਉਹਨਾਂ ਦੀ ਸਾਰੀ ਆਸਾ ਪੂਰਨ ਹੋਏ ਹੋ ਜਾਂਦੀ ਹੈ ਜੇ।
ਹਰ ਭਗਤਨ ਕੋ ਨਾਮ ਆਧਾਰ,
ਤੇ ਜਿਹੜੇ ਰੱਬ ਦੇ ਪਿਆਰੇ ਭਗਤਨ ਭਾਈ, ਉਹਨਾਂ ਨੂੰ ਤਾਂ ਨਾਮ ਦਾ ਹੀ ਆਸਰਾ ਹੈ, ਉਹ ਨਸ਼ਿਆਂ ਦਾ ਆਸਰਾ ਨਹੀਂ ਲੈਂਦੇ, ਫਿਰ ਨਾਮ ਦਾ ਆਸਰਾ ਲੈਂਦੇ ਨੇ।
ਸੰਤੀ ਜੀਤਾ ਜਨਮ ਅਪਾਰ,
ਉਹਨਾਂ ਸੰਤੀ ਸੰਤ ਜਨਾਂ ਨੇ ਅਪਾਰ ਸ੍ਰੇਸ਼ਟ ਮਨੁੱਖਾ ਜਨਮ, ਅਪਾਰ ਸਰੂਪ ਦੀ ਪ੍ਰਾਪਤੀ ਕਰਕੇ ਮਨੁੱਖਾ ਜਨਮ ਜੀਤਾ, ਜਿੱਤ ਲੈਣਾ ਕੀਤਾ ਹੈ।
ਹਰ ਸੰਤ ਕਰੇ ਸੋਈ ਪਰਵਾਨ,
ਹਰ ਪਰਮਾਤਮਾ ਦੇ ਸੰਤ ਜਨ ਜੋ ਕੁਝ ਵੀ ਕਰੇ ਕਰਦੇ ਹੈ, ਉਹ ਪ੍ਰਵਾਨਿਕ ਹੋ ਜਾਂਦਾ ਹੈ। ਹਰੀ ਜੋ ਕੁਝ ਕਰਦਾ ਸੰਤ ਜਨ ਨੂੰ ਪ੍ਰਵਾਨ ਸਫਲ ਮੰਨਦੇ ਹੈ, ਇਤਰਾਜ ਨਹੀਂ ਕਰਦੇ। ਕਹਿੰਦੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਉਹ ਇਤਰਾਜ ਨਹੀਂ ਕਰਦੇ ਹਨ ਕੋਈ ਵੀ।
ਨਾਨਕ ਦਾਸ ਤਾ ਕੈ ਕੁਰਬਾਨ,
ਜਿਹੜੇ ਐਸਾ ਭਾਣਾ ਮੰਨਣ। ਮਹਾਰਾਜ ਕਹਿੰਦੇ ਮੈਂ ਤਾਂ ਦਾਸ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਉਹਨਾਂ ਦੇ, ਨਾਨਕ ਦਾਸ ਤਾ ਕੈ ਕੁਰਬਾਨ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ, ਤੇ ਹਰੀ ਦੇ ਉਪਰੋਂ ਬਲਿਹਾਰ ਵਾਹਿਗੁਰੂ ਤੋਂ ਕੁਰਬਾਨ ਬਲਿਹਾਰੇ ਜਾਂਦੇ ਹਾਂ, ਜਿਨ੍ਹਾਂ ਨੇ ਐਸੇ ਨਾਮ ਜਪਣ ਵਾਲੇ ਸੰਤ ਪੈਦਾ ਕੀਤੇ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ।
ਸਿੰਚਹਿ ਦਰਬ ਦੇਹ ਦੁੱਖ ਲੋਗ,
ਇਹ ਭਾਈ ਤੋਂ ਲੋਕਾਂ ਨੂੰ ਦੁੱਖ ਦੇ ਦੇ ਕੇ, ਰਿਸ਼ਵਤਾਂ ਲੈ ਕੇ, ਵੱਡੀਆਂ ਲੈ ਕੇ, ਹੇਰਾ ਫੇਰੀ ਕਰਕੇ, ਚੋਰੀ ਕਰਕੇ, ਇਹ ਦਰਬ ਤੁਹਾਨੂੰ ਸਿੰਚਾ ਇਕੱਤਰ ਕਰਦਾ ਹੈ।
ਤੀਰਾ ਕਾਜ ਨਾ ਅਵਰਾ ਜੂਗ,
ਜਿੱਦਣ ਮਰ ਗਿਆ ਤੇਰੇ ਕੰਮ ਆਊ ਇਹ, ਹੋਰਾਂ ਨੇ ਢੇਰੀਆਂ ਪਾ ਲੈਣੀਆਂ ਇਹਦੀਆਂ, ਹੋਰਾਂ ਸੰਬੰਧੀਆਂ ਦੇ ਯੋਗਾ ਹੀ ਹੈ ਜਿਹੜਾ ਤੂੰ ਕਰ ਰਿਹਾ। ਜਿਵੇਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਰਹਿੰਦੀਆਂ ਫੁੱਲਾਂ ਚੋਂ, ਉਹ ਧੂਹਾਂ ਦੇ ਕੇ ਉਹਨਾਂ ਦੀਆਂ ਅੱਖਾਂ ਭੰਨ ਕੇ ਸ਼ਹਿਦ ਚੋਣ ਵਾਲਾ ਲੈ ਕੇ ਚਲਿਆ ਜਾਂਦਾ। ਇਸੇ ਤਰ੍ਹਾਂ ਸਾਧ ਸਿੰਘ ਜੀ ਇਹ ਹੈ, ਕਹਿੰਦੇ ਤੂੰ ਉਹ ਕਿਸੇ ਹੋਰ ਨਹੀਂ ਸਾਂਭ ਲੈਣਾ, ਪਾਪ ਕਰਮ ਕਰਕੇ ਨਾ, ਧਰਮ ਦੀ ਕਿਰਤ ਕਰ, ਉਹਦੀ ਕਿਤੇ ਨਿੰਦਿਆ ਨਹੀਂ, ਅਪਜਸ ਨਹੀਂ ਹੈ, ਉਹ ਵੀ ਲਾਲਚ ਕਰਕੇ ਨਹੀਂ, ਸੁਤੇ ਸਿੱਧ ਸਹਿਜੇ ਹੁੰਦਾ ਜਾਏ। ਤੇ ਇਸ ਪ੍ਰਕਾਰ ਰਹਿੰਦੇ ਨੇ ਗੁਰਮੁਖ।
ਕਰ ਅਹੰਕਾਰ ਹੋਈ ਵਰਤ ਹੈ ਅੰਧ,
ਹੇ ਜੀ ਵਿਅਰਥ ਹੰਕਾਰ ਅਭਾਨ ਕਰਕੇ ਅੰਧ ਅਗਿਆਨੀ ਹੋ ਕੇ ਵਰਤ ਰਿਹਾ ਹੈ ਤੂੰ।
ਜਾਂ ਕੀ ਜੀਵੜੀ ਤੂੰ ਆਗੇ ਬੰਦ,
ਅੱਗੇ ਪਰਲੋਕ ਦੇ ਜਮਾਂ ਦੀ ਜੀਵੜੀ ਰੱਸੀ ਦੇ ਨਾਲ ਬੰਨਿਆ ਜਾਵੇਗਾ।
ਛਾੜ ਇਡਾਣੀ ਤਾਤ ਮੂੜੇ,
ਹੇ ਮੂੜੇ ਮੂਰਖ ਜੀਵ, ਵਿਡਾਣੀ ਬਿਗਾਨੀ ਤਾਤ ਈਰਖਾ ਖਵਾਸ, ਇਹਨੂੰ ਛੱਡਣਾ ਕਰ।
ਈਹਾ ਬਸਣਾ ਰਾਤ ਮੂੜੇ,
ਹੇ ਮੂੜੇ ਮੂਰਖ, ਈਹਾਂ ਇਸ ਸੰਸਾਰ ਵਿਚ ਜਿਵੇਂ ਪੰਛੀ ਰਹਿੰਦੇ ਨੇ, ਮਹਿਮਾਨ ਜਿਵੇਂ ਆਉਂਦੇ ਹੈ, ਉਮਰਾਂ ਰੂਪੀ ਰਾਤ ਕੱਟ ਕੇ, ਜਿਵੇਂ ਰਾਤ ਕੱਟ ਕੇ ਪ੍ਰਾਹੁਣਾ ਚਲਿਆ ਜਾਂਦਾ, ਪੰਛੀ ਰਾਤ ਕੱਟ ਕੇ ਉਹ ਉੱਡ ਜਾਂਦਾ, ਇਹ ਤੇਰੀ ਉਮਰ ਰੂਪੀ ਰਾਤ ਦੇਹ ਰੂਪੀ ਆਲਣੇ ਚ ਵਸਦਾ, ਪੰਛੀਆ ਇੱਥੋਂ ਉੱਡ ਜਾਣਾ, ਜਾਂ ਹੇ ਰਾਹੀਆ ਤੂੰ ਇੱਥੋਂ ਚਲੇ ਜਾਣਾ ਹੈ। ਇਹਾਂ ਬਸਣਾ ਰਾਤ ਮੂੜੇ, ਹੇ ਮੂਰਖਾ ਸਮਝਣਾ ਕਰ, ਤੂੰ ਤਾਂ ਮਹਿਮਾਨ ਹੈ।
ਮਾਇਆ ਕੇ ਮਾਤੇ ਤੈ ਉੱਠ ਚੱਲਣਾ,
ਇਹਨੂੰ ਮਾਤੇ ਕਰਨਾ, ਮਾਤੇ ਨਹੀਂ ਕਰਨਾ। ਮਾਤੇ ਹੁੰਦਾ ਮਾਂ ਦਾ ਵਾਚਕ ਸ਼ਬਦ, ਮਾਤੇ ਹੁੰਦਾ ਮਸਤ ਦਾ ਵਾਚਕ। ਹੇ ਜੀਵ ਤੂੰ ਮਾਇਆ ਦੇ ਵਿੱਚ ਮਸਤ ਹੋਏ ਨੇ, ਉੱਠ ਕੇ ਸੰਸਾਰ ਤੋਂ ਚਲੇ ਜਾਣਾ ਹੈ।
ਰਾਤ ਰਹਿਓ ਤੂੰ ਸੰਗ ਸੁਪਨਾ,
ਸੁਪਨੇ ਦੀ ਤਰ੍ਹਾਂ ਸੰਸਾਰ ਹੈ, ਉਹਦੇ ਨਾਲ ਖੱਚਤ ਹੋ ਰਿਹਾ ਹੈ, ਤੇਰੇ ਪੱਲੇ ਕੁਛ ਨਹੀਂ ਪੈਣਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਬਾਲ ਵਿਵਸਥਾ ਵਾਰਿਕ ਅੰਧ,
ਹੇ ਜੀਵ ਤੂੰ ਬਾਲ ਜਿਹੜੀ ਬਾਲਕ ਵਿਵਸਥਾ ਉਮਰ ਹੈ ਜਿਹੜੀ, ਬਾਲ ਵਿਵਸਥਾ ਤੋਂ ਭਾਵ ਹੈ ਬਾਲਕ ਉਮਰੇ, ਬਾਲਕ ਬੱਚਿਆਂ ਵਾਂਗ ਸਰੂਪ ਗਿਆਨ ਤੋਂ ਰਹਿਤ ਅੰਧ ਅਗਿਆਨੀ ਸੀ।
ਭਾਰ ਜੂਬਨ ਲਾਗਾ ਦੁਰਗੰਧ,
ਬਾਲ ਵਿਵਸਥਾ ਦੇ ਵਿੱਚ ਤਾਂ ਚਲੋ ਬਾਲਪਨ ਅਗਿਆਨਾ ਹੁੰਦਾ, ਉਹਦੇ ਵਿੱਚ ਬਾਲਪਨ ਸੀ ਇਸ ਅਗਿਆਨ ਦੇ ਵਿੱਚ, ਤੇ ਅੰਧ ਅਗਿਆਨਤਾਈ ਦੇ ਵਿੱਚ ਪਿਆ ਹੋਇਆ ਸੀ। ਭਾਰ ਜੋਬਨ ਜਦੋਂ ਜਵਾਨੀ ਭਰ ਗਈ, ਫਿਰ ਕੀ ਹੋਣ ਲੱਗ ਗਿਆ, ਲਾਗਾ ਦੁਰਗੰਧ, ਵਿਸ਼ਿਆਂ ਦੀ ਦੁਰਗੰਧੀ ਆਉਣ ਲੱਗ ਗਈ, ਵਿਸ਼ਿਆਂ ਵਿੱਚ ਲਾਗਾ ਲੱਗ ਗਿਆ। ਜਿਹਦੇ ਸਾਧ ਸਿੰਘ ਜੀ ਵਿਸ਼ੇ ਦੀ ਵਾਸਨਾ ਕੰਟਰੋਲ ਚ ਨਾ ਰਹੇ, ਉਹ ਤਾਂ ਐਂ ਆ ਜਿਵੇਂ ਕਿਸੇ ਦਾ ਬੰਦਗੀ ਜਿਹੜੀ ਸਾਧ ਸਿੰਘ ਕਰਨ ਤੋਂ ਤਾਂ ਰਹਿਤਾ ਹਿਰਦਾ, ਕਿਸੇ ਦਾ ਬਿਸਤਾ ਜਿਹੜਾ ਹੈ ਉਹ ਕਿਤੇ ਕੱਪੜਿਆਂ ਤੇ ਲਾਈ ਫਿਰਦਾ ਹੋਵੇ, ਉਹ ਦੂਜਾ ਕਹਿੰਦਾ ਪਰੇ ਹੋ ਜਾ, ਬਦਬੂ ਆਉਂਦੀ ਹੈ। ਉਹ ਜਦੋਂ ਵਾਸ਼ਨਾ ਜਹਾਰ ਕਦੇ ਵਿਸ਼ਈ ਬੰਦਿਆਂ ਨੂੰ ਵੀ, ਦੂਸਰੇ ਜਿਹੜੇ ਚੰਗੇ ਬੰਦੇ ਆ, ਫਿਰ ਉਹ ਨਫ਼ਰਤ ਕਰਦੇ ਆ, ਕਹਿੰਦੇ ਤੂੰ ਕਿਹਾ ਜਿਹਾ ਬੰਦਾ, ਹੋਰ ਨੂੰ ਵੀ ਗੰਦੇ ਕਰੇਗਾ। ਤੇ ਇਸ ਕਰਕੇ ਲਾਗਾ ਦੁਰਗੰਧ, ਉਹ ਦੁਰਗੰਧੀ ਹੈ ਵਿਸ਼ਿਆਂ ਦੀ, ਦੇਖਣ ਦੇ ਵਿੱਚ ਦੁਰਗੰਧੀ ਲੱਗਦੀ ਹੈ, ਹੱਸਣ ਚ ਲੱਗਦੀ ਹੈ ਜਦੋਂ ਅੰਦਰ ਵਾਸ਼ਨਾ ਉੱਠਦੀ ਹੈ, ਇਹ ਤੋਂ ਦੁਰਗੰਧ ਮਹਾਰਾਜ ਕਹਿੰਦੇ ਬਚ ਜਾਏ ਤੂੰ, ਨਹੀਂ ਤਾਂ ਫਿਰ ਗੰਦਗੀ ਚ ਲਿਬੜ ਜਾਏਗਾ।
ਤ੍ਰਿਤੀ ਵਿਵਸਥਾ ਸਿੰਚੇ ਮਾਏ,
ਤੀਸਰੀ ਅਵਸਥਾ ਅਧਖੜ ਜਵਾਨੀ ਦੀ ਉਮਰ ਹੈ ਤੇਰੀ, ਉਹਦੇ ਚ ਮਨੁੱਖ ਮਾਇਆ ਦੇ ਸਿੰਚੇ ਇਕੱਤਰ ਕਰਨ ਵਿੱਚ ਲੱਗ ਜਾਂਦਾ ਹੈ।
ਬਿਰਧ ਭਇਆ ਛੂੜ ਚੱਲਿਓ ਪਛਤਾਏ,
ਬਿਰਧ ਇਹਨੂੰ ਕਸਕੇ ਬੋਲਣਾ, ਬਿਰਧ ਬੁੱਢਾ ਹੋ ਗਿਆ, ਜਿੱਥੇ ਧਰਮ ਦਾ ਵਾਚਕ ਉੱਥੇ ਬਿਰਧ ਹੁੰਦਾ, ਬਿਰਧ ਬੁੱਢਾ ਹੋ ਗਿਆ, ਫਿਰ ਕਿੱਤਰ ਕੀਤੀ ਮਾਇਆ ਇੱਥੇ ਛੋੜ ਕੇ ਪਰਲੋਕ ਨੂੰ ਚਲਿਆ ਗਿਆ, ਪਛਤਾਉਂਦਾ ਹੀ ਗਿਆ, ਕਹਿੰਦਾ ਓਹੋ ਮਾਇਆ ਵੀ ਇੱਥੇ ਰਹਿ ਗਈ, ਮੈਂ ਤਾਂ ਹੁਣ ਇਕੱਲੇ ਹੀ ਚਲਿਆ, ਸਭ ਕੁਛ ਇੱਥੇ ਰਹਿ ਜਾਂਦਾ ਹੈ।
ਚਿਰੰਕਾਲ ਪਾਈ ਦੁਰਲੱਭ ਦੇਹ,
ਇਹ ਚਿਰੰਕਾਲ ਬਹੁਤ ਦੇਰ ਪਿੱਛੋਂ ਕਠਿਨਤਾਈ ਦੇ ਨਾਲ ਇਹ ਤੈਨੂੰ ਪ੍ਰਾਪਤ ਹੋਣ ਵਾਲੀ, ਦੁਰਲੱਭ ਦਾ ਮਤਲਬ ਹੀ ਇਹ ਹੈ ਜਿਹੜੀ ਦੁਰ ਕਠਿਨਤਾਈ ਦੇ ਨਾਲ ਲੱਭੀ ਹੋਵੇ ਦੇਹ, ਉਹ ਮਨੁੱਖਾ ਦੇ ਤੈਂ ਪਾਈ ਹੈ।
ਨਾਮ ਬਿਹੂਣੀ ਹੋਈ ਖੇਹ,
ਤੇ ਇਸ ਕਰਕੇ ਫਿਰ ਇਹ ਨਾਮ ਤੋਂ ਵਿਹੂਣੀ ਖਾਲੀ ਜਿਹੜੀ ਹੈ ਨਾ, ਨਾਮ ਤੋਂ ਖਾਲੀ ਹੈ ਜਿਹੜੀ, ਨਾਮ ਵਿਹੂਣੀ ਹੋਈ ਖੇਹ, ਮਿੱਟੀ ਰੂਪ ਹੋ ਗਈ ਹੈ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਵਿਹੂਣੀ ਖਾਲੀ ਹੋਣ ਕਰਕੇ ਮਾਟੀ ਮਾਟੀ ਹੋਈ ਹੈ ਕਿ ਮਿੱਟੀ ਬਣ ਜਾਣੀ ਹੈ, ਇਹਦਾ ਕੀ ਹੋਣਾ। ਹੋਰ
ਪਸ਼ੂ ਪ੍ਰੀਤ ਮੁਗਧ ਤੇ ਬੁਰੀ,
ਤੇ ਮੂਰਖ ਪੁਰਸ਼ਾਂ ਦੀ ਨਾਮ ਜਪਣ ਤੋਂ ਹੀਣੀ ਜਿਹੜੀ ਦੇਹੀ ਹੈ, ਪਸ਼ੂਆਂ ਤੋਂ ਪ੍ਰੇਤਾਂ ਤੋਂ ਮੁਗਧ ਮੂਰਖ ਪਾਮਰ ਪੁਰਸ਼ਾਂ ਤੋਂ ਵੀ, ਉਹਨਾਂ ਤੋਂ ਵੀ ਭੈੜੀ ਹੈ। ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਕਿਉਂ ਉਹਨਾਂ ਤੋਂ ਬੁਰੀ ਕਿਵੇਂ ਹੈ, ਪਹਿਲਾ ਹੈ ਪਸ਼ੂ। ਪਸ਼ੂ ਘਾਹ ਖਾ ਕੇ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਅੰਮ੍ਰਿਤ ਵਰਗਾ ਦੁੱਧ ਦਿੰਦੇ ਆ, ਤੇ ਉਹੀ ਦੁੱਧ ਨੂੰ ਪੀ ਕੇ ਇਹ ਕੀ ਕਰਦਾ ਮਨੁੱਖ, ਤੇ ਉਹੀ ਪਦਾਰਥ ਬਦਲ ਕੇ ਗੰਦਗੀ ਬਣਾ ਦਿੰਦਾ। ਤੇ ਪਸ਼ੂ ਤੋਂ ਵੀ ਇਹ ਬੁਰਾ ਹੈ ਪ੍ਰੇਤ। ਪ੍ਰੇਤ ਹੈ ਜਿਹੜਾ ਉਹ ਮਨਮੁੱਖਾਂ ਨੂੰ ਇਹ ਦੁੱਖ ਦਿੰਦਾ, ਗੁਰਮੁਖਾਂ ਦੇ ਤਾਂ ਦੇੜੀ ਨਹੀਂ ਆਉਂਦਾ। ਪ੍ਰੇਤ ਵੀ ਚੰਗਾ ਫਿਰ ਉਹਦੇ ਨਾਲ ਜਿਹੜਾ ਨਾਮ ਨਹੀਂ ਜਪਦਾ, ਉਹਦੇ ਨਾਲ ਪਸ਼ੂ ਚੰਗੇ। ਮੁਗਧ ਜਿਹੜਾ ਮੂਰਖ ਬੰਦਾ ਹੈ ਉਹ ਦੂਸਰੇ ਦਾ ਨੁਕਸਾਨ ਕਰਦਾ, ਆਪਣਾ ਨਹੀਂ ਕਰਦਾ। ਉਹ ਮੂਰਖ ਤੇ ਮੂਰਖ ਨੂੰ ਪਤਾ ਹੈ, ਉਹਨੂੰ ਇੰਨੀ ਕੁ ਸੋਝੀ ਹੈ। ਪਰ ਇਹ ਕਹਿੰਦੇ ਮੁਗਧ ਮੂਰਖ ਤੋਂ ਵੀ ਬੁਰਾ, ਕਿਉਂ? ਉਹ ਆਪਣਾ ਤਾਂ ਭਲਾ ਚਾਹੁੰਦਾ, ਤੂੰ ਤਾਂ ਆਪਣੇ ਬੁਰਾ ਕਰ ਰਿਹਾ, ਸਵਾਸ ਤੂੰ ਆਪਣੇ ਖਤਮ ਕਰ ਰਿਹਾ, ਪਾਪ ਕਰਮ ਕਰਕੇ ਤੂੰ ਆਪਣਾ ਬੁਰਾ ਕਰੇ, ਕਿਸੇ ਦਾ ਕੀ ਵਿਗਾੜਦਾ ਤੂੰ, ਨਿੰਦਿਆ ਕਰਦਾ ਤਾਂ ਤੂੰ ਆਪਣਾ ਆਪ ਵਿਗਾੜ ਰਿਹਾ। ਇਸ ਕਰਕੇ ਫਿਰ ਉਹਨਾਂ ਤੋਂ ਵੀ ਬੁਰੀ ਹੈ ਪਸ਼ੂ ਪ੍ਰੇਤ, ਮੁਗਧ ਤੇ ਬੁਰੀ। ਤਾਂ ਹੀ ਕਿਹਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਉਹ ਤਾਂ ਤ੍ਰਿਕਾਰ ਯੋਗ ਹੈ ਫਿਰ ਉਹਨਾਂ ਨੂੰ ਜਿਹੜੇ ਨਾਮ ਨਹੀਂ ਜਪਦੇ। ਇਸ ਕਰਕੇ ਅੱਗੇ ਦੱਸਦੇ ਹਨ,
ਜਿਸ
ਪਰਮਾਤਮਾ ਨੇ ਦੇਹੀ ਸਿਰਜਣਾ ਕੀਤੀ ਹੈ ਉਹਨਾਂ ਤੋਂ ਕਦੇ ਜਾਣਦਾ ਹੀ ਨਹੀਂ ਹੈ, ਬੁੱਝਦਾ ਹੀ ਨਹੀਂ ਹੈ, ਬੁੱਝਿਆ ਸਮਝਦਾ ਨਹੀਂ, ਉਸ ਨੂੰ ਬੁੱਝਿਆ ਪਾਠ ਕਰਨਾ, ਇਹ ਸਮਝਦਾ ਨਹੀਂ ਹੈ ਉਸ ਨੂੰ।
ਸੁਣ ਕਰਤਾਰ ਗੋਵਿੰਦ ਗੋਪਾਲ,
ਸ੍ਰੀ ਓਮ ਬੇਨਤੀ ਕਰੇ ਕਿ ਹੇ ਗੋਵਿੰਦ ਪ੍ਰਿਥਵੀ ਦੇ ਰੱਖਿਅਕ, ਗੋਪਾਲ ਪ੍ਰਿਥਵੀ ਦੇ ਪਾਲ, ਕਰਤਾਰ ਕਰਨਹਾਰ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ, ਮੇਰੀ ਬੇਨਤੀ ਸੁਣਨਾ ਕਰ।
ਦੀਨ ਦਇਆਲ ਸਦਾ ਕਿਰਪਾਲ,
ਦੀਨ ਗਰੀਬਾਂ ਦੇ ਉੱਪਰ ਦਇਆਲਤਾ ਕਰਨ ਵਾਲਾ ਹੈ, ਸਦਾ ਹਮੇਸ਼ਾ ਹੀ ਕਿਰਪਾਲ ਕਿਰਪਾਲੂ ਸਰੂਪ ਹੈ ਜੀ।
ਤੁਮ ਛੁਡਾਵੋ ਛੁਟ ਕਹਿ ਬੰਦ,
ਮਹਾਰਾਜ ਤੁਸੀਂ ਛੁਡਾਉਣਾ ਚਾਹੋ ਤਾਂ ਬੰਧਨ ਛੁੱਟ ਸਕਦੇ, ਊਂ ਤਾਂ ਛੁੱਟ ਨਹੀਂ ਸਕਦੇ, ਸਾਡੇ ਤਾਂ ਬਸ ਦੀ ਬਾਤ ਨਹੀਂ, ਇਉਂ ਬੇਨਤੀ ਕਰੀਏ।
ਬਖਸ਼ ਮਿਲਾਵੋ ਨਾਨਕ ਜਗ ਅੰਧ,
ਸਤਿਗੁਰੀ ਕਥਨ ਕਰਦੇ ਨੇ ਹੇ ਪ੍ਰਭੂ ਜੀ, ਸਾਡੇ ਔਗੁਣ ਬਖਸ਼ ਕੇ ਆਪਣੇ ਨਾਲ ਮਿਲਾਵੋ, ਮਿਲਾ ਲੈਣਾ ਕਰੋ ਜੀ, ਜਗ ਸੰਸਾਰ ਦੇ ਜੀਵ ਅੰਧ ਅਗਿਆਨੀ ਹੋ ਰਹੇ ਹਨ, ਮਹਾਰਾਜ ਕਿਰਪਾ ਕਰੋ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਸਤਿਗੁਰੂ ਦੇਹ ਦੀ ਬਾਬਤ ਕਥਨ ਕਰਨਗੇ ਹੁਣ ਇਹਦੇ ਵਿਚ।
ਕਰ ਸੰਯੋਗ ਬਣਾਈ ਕਾਛ,
ਇਹ ਭਾਈ ਪਰਮਾਤਮਾ ਨੇ ਪੂਰਵਲੇ ਕਰਮਾਂ ਦੇ ਸੰਯੋਗ ਕਰਕੇ ਤੇ ਪ੍ਰਲਬਧ ਕਰਮ ਜਿਹੜਾ ਮਨੁੱਖ ਦੇਹ ਰੂਪੀ ਕਾਸ਼ ਬਨਾਵਟ ਬਣਾਈ ਬਣਾਉਣਾ ਕੀਤੀ ਹੈ, ਜਾਂ ਮਾਤਾ ਪਿਤਾ ਰਕਤ ਬਿੰਦ ਨੂੰ ਇਹਨਾਂ ਤੱਤਾਂ ਦੇ ਸੰਯੋਗ ਕਰਕੇ ਇਹ ਜੀਵਾਂ ਦੀ ਦੇਹ ਆਪੋ ਆਪਣੇ 3.5 ਕੁ ਹੱਥ ਕਾਸ਼ ਨਾਮ ਕੱਛਣ ਦਾ ਮਿਣਤੀ ਕਰਨ ਦਾ, ਉਹ ਮਿਣਤੀ ਕਰਕੇ ਬਣਾਉਣਾ ਕੀਤੀ ਹੈ।
ਇਸ ਸੰਗ ਰਹਿਓ ਇਆਨਾ ਰਾਚ,
ਇਆਨਾ ਅਗਿਆਤ ਜੀਵ ਤਿਸ ਉਸ ਦੇਹੀ ਦੇ ਮੋਹ ਸੰਗ ਨਾਲ ਕਰਕੇ ਰਾਚ ਰਚ ਰਿਹਾ ਹੈ।
ਪ੍ਰਤ ਪਾਰੈ ਨਿਤ ਸਾਰ ਸੰਵਾਰੈ,
ਇਸ ਦੇਹੀ ਨੂੰ ਪਾਲਣਾ ਕਰਦਾ, ਅਨਕ ਜਤਨ ਕਰ ਕਾਇਆ ਪਾਲੀ, ਪਰ ਮਰਤੀ ਵਾਰ ਅਗਨ ਸੰਗ ਜਾਲੀ, ਮਰਨ ਵੇਲੇ ਫਿਰ ਅੱਗ ਦੇ ਨਾਲ ਹੀ ਸਾੜੀ ਜਾਣੀ ਹੈ। ਇਸ ਕਰਕੇ ਫਿਰ ਨਿਤ ਨਿਤ ਪ੍ਰਤੀ ਨਿਤਾ ਪ੍ਰਤੀ ਤਿਸ ਦੀ ਸਾਰ ਸੰਭਾਲੇ ਸੰਭਾਲ ਕਰਦਾ ਰਹਿੰਦਾ ਹਲਵੇ, ਤੇ ਆ ਚੰਗੀਆਂ ਖੁਰਾਕਾਂ ਖਾਵਾਂ, ਮੇਰਾ ਸਰੀਰ ਨਰਵਾ ਰਹੇ। ਤੇ ਜਿਹੜਾ ਘੋੜ ਸਵਾਰ ਹੈ, ਸਿਆਣਾ ਉਹ ਹੁੰਦਾ ਜਿਹੜਾ ਘੋੜੇ ਦੀ ਮਾਲਸ਼ ਵੀ ਕਰਦਾ, ਖਰਖਰਾ ਵੀ ਕਰਦਾ, ਦਾਣਾ ਵੀ ਦਿੰਦਾ, ਪਰ ਉਹਦੇ ਕਾਠੀ ਵੀ ਪਾਉਂਦਾ। ਪਰ ਜਿਹੜਾ ਖੜੇ ਦੀਆਂ ਮਾਲਸਾਂ ਕਰੀ ਜਾਵੇ, ਕਾਠੀ ਕਦੇ ਪਾਉਂਦਾ ਹੀ ਨਹੀਂ, ਉਹਦਾ ਤਾਂ ਫਿਰ ਘੋੜਾ ਦੇਵਤਾ ਹੀ ਹੋਇਆ ਨਾ, ਵੀ ਉਹਦੀ ਪੂਜਾ ਕਰ ਰਿਹਾ ਉਹ। ਜਿਹੜੀ ਦੇਹ ਹੈ ਇਹਨੂੰ ਪਾਲਣਾ, ਇਸ ਕਰਕੇ ਵੀ ਇਹਦੇ ਨਾਲ ਅਸੀਂ ਨਾਮ ਜਪਣਾ, ਸੇਵਾ ਕਰਨੀ ਹੈ, ਇਸ ਕਰਕੇ ਚਲਦੀ ਰੱਖਣਾ ਇਹਨੂੰ, ਪਰ ਦੇਹ ਅਧਿਆਸ ਨਹੀਂ ਕਰਨਾ। ਇਹਨੂੰ ਨਿਤਾ ਪ੍ਰਤੀ ਬਹੁਤ ਸਾਰੇ ਪਾਲਣ ਲੱਗੇ ਹੋਏ ਨੇ, ਜਦੋਂ ਜੀ ਕਰ ਗਿਆ ਸੌ ਗਏ, ਜਦੋਂ ਭੁੱਖ ਲੱਗੀ ਖਾ ਲਿਆ, ਬਸ ਇਹੀ ਕੰਮ ਪਸ਼ੂ ਕਰਦੇ ਆ, ਕੋਈ ਬਹੁਤਾ ਫਰਕ ਨਹੀਂ ਰਿਹਾ। ਵਾਹ
ਅੰਤ ਕੀ ਬਾਰ ਊਠ ਸੁਧਾਰੈ,
ਅੰਤ ਅਖੀਰ ਨੂੰ, ਅਖੀਰ ਦੀ ਵਾਰੀ ਮਰਨ ਵੇਲੇ ਉੱਠ ਕੇ ਪਰਲੋਕ ਨੂੰ ਚਲਿਆ ਜਾਂਦਾ ਹੈ।
ਨਾਮ ਬਿਨਾ ਸਭ ਝੂਠ ਪਰਾਨੀ,
ਇਹ ਪੁਰਾਣਾ ਤਾਰੀ ਜੀਵ ਪਰਮਾਤਮਾ ਦੇ ਨਾਮ ਤੋਂ ਬਗੈਰ ਸਾਰਾ ਦੇਹ ਦਾ ਜਿਹੜਾ ਮੋਹ ਹੈ, ਪਦਾਰਥ ਖਵਾਉਣ ਦੀ ਗੱਲ ਹੈ, ਇਹ ਝੂਠਾ ਨਾਸਵਾਨ ਹੀ ਹੈ, ਕੁਛ ਵੀ ਹੈ ਨਹੀਂ।
ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ,
ਗੋਬਿੰਦ ਭਜਨ ਬਿਨ, ਹੇ ਪ੍ਰਾਣੀ ਪ੍ਰਾਣਾ ਤਾਰੀ ਜੀਵ, ਪਰਮਾਤਮਾ ਦੇ ਭਜਨ ਸਿਮਰਨ ਤੋਂ ਬਿਨਾਂ, ਅਵਰ ਹੋਰ ਦੇਹ ਦੇ ਸੰਗ ਨਾਲ ਜਿਹੜੇ ਰਤੇ ਹੋਏ ਨੇ, ਰੰਗੇ ਹੋਏ ਰਹਿੰਦੇ ਨੇ, ਹਰ ਵੇਲੇ ਪ੍ਰੀਤੀ ਕਰਦੇ ਹੈ,
ਤੇ ਸਭ ਮਾਇਆ ਮੂਠ ਪ੍ਰਾਣੀ,
ਉਹ ਸਭ ਸਾਰੇ ਮਾਇਆ ਦੇ ਮੂਠ ਲੁੱਟੇ ਹੋਏ ਹਨ, ਉਹ ਪ੍ਰਾਣੀ ਪ੍ਰਾਣਾ ਧਾਰੇ ਮਾਇਆ ਨੇ ਲੁੱਟ ਲਏ।
ਰਹਾਉ
ਅੱਗੇ ਅਸਥਾਈ ਦੇਖ ਕੇ ਕਹਿੰਦੇ ਨੇ, ਉਹ ਮੂਠ ਨਾਲ ਲੁੱਟੇ ਜਾਣਦਾ ਹੈ, ਅਸਥਾਈ ਦੇ ਕੇ ਕਹਿੰਦੇ ਹਨ ਜੀ
ਤੀਰਥ ਨਹਾਈ ਨਾ ਉਤਰਸ ਮੈਲ।
ਬਾਕੀ ਭਾਈ ਜਿਹੜੀ ਪਾਪਾਂ ਦੀ ਮੈਲ ਹੈ ਉਹ ਤਾਂ ਨੀ ਲਹਿੰਦੀ ਤੀਰਥਾਂ ਤੇ ਨਹਾਉਣ ਨਾਲ। ਲੋਕੀ ਅੜਸੜ ਤੀਰਥ ਨਹਾਏ ਕੌਰਾਪਨ ਤਊ ਨਾ ਜਾਏ। ਜਿਵੇਂ ਕੌੜ ਤੋਂ ਵੀ ਨਹਾਉਣ ਦੇ ਨਾਲ ਅਠਾਰ ਤੀਰਥ ਕਬੀਰ ਸਾਹਿਬ ਨੇ ਕਿਹਾ ਸੀ ਨਹਾ ਲਿਆਓ, ਕੌੜੀ ਦੀ ਕੌੜੀ ਹੋ ਰਹੀ ਸੀ ਨਾ। ਤੀਰਥ ਨਹਾਏ ਇਹਨੂੰ ਨਾਇਨ ਕਰਨ ਨਹਾਏ, ਤੀਰਥ ਨਹਾਏ ਨਾ ਉਤਰਸ ਮੈਲ। ਤੀਰਥਾਂ ਉੱਪਰ ਨਹਾਉਣ ਕਰਕੇ ਅਵਿਦਿਆ ਪਾਪਾਂ ਦੀ ਮੈਲ ਨਹੀਂ ਉਤਰਸ ਉਤਰਦੀ ਹੈ।
ਕਰਮ ਧਰਮ ਸਭ ਹੋਮੈ ਫੈਲ।
ਨਿਤ ਨਿਮਿਤ ਇਹ ਜਿਹੜੇ ਕਰਮ ਕਾਂਡ ਆਦਿ ਹਨ ਸਭ ਸਾਰੇ ਹੋਮੇ ਹੰਗਤਾ ਮਮਤਾ ਦਾ ਇਹ ਫੈਲ ਪਸਾਰਾ ਹੀ ਹੈ, ਫੈਲੇ ਹੋਏ ਨੇ। ਕਰਮਾਂ ਧਰਮਾਂ ਦੇ ਫੈਲ ਪਦਾਰਥ ਵਿੱਚ ਜੀਵ ਹੰਗਤਾ ਕਰਦਾ ਹੈ।
ਲੋਕ ਪਚਾਰੈ ਗਤ ਨਹੀਂ ਹੋਏ।
ਹਾਂ, ਲੋਕਾਂ ਦੇ ਪਰਚਾਵੇ ਵਾਸਤੇ ਠੀਕ ਹੈ, ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੈ ਪਰਚਾਵੇ ਮਾਤਰ ਨੂੰ। ਕਰਮ ਜਿਹੜੇ ਕਰਨੇ ਆ ਇਹਦੇ ਨਾਲ ਗਤ ਮੁਕਤੀ ਨਹੀਂ ਹੁੰਦੀ, ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ।
ਨਾਮ ਬਿਹੂਣੇ ਚਲ ਸਹਿ ਰੋਏ।
ਪਰਮਾਤਮਾ ਦੇ ਨਾਮ ਤੋਂ ਜਿਹੜੇ ਖਾਲੀ ਨੂੰ ਅੰਤ ਨੂੰ ਰੋ ਰੋ ਕੇ ਪਸ਼ਚਾਤਾਪ ਕਰਕੇ ਚੱਲਦੇ ਆ, ਫਿਰ ਦੁਖੀਆ ਚੱਲਿਆ ਰੋਏ। ਹੁਣ ਸੁਣਿਆ ਕਿਆ ਰੋਆਇਆ ਜਮਦੂਸਵਾ ਜ਼ਿਆਦੇ ਮਾਰਦੇ, ਕਹਿੰਦੇ ਹੁਣ ਕਿਉਂ ਰੋਨਾ ਤੂੰ? ਆ ਜਦੋਂ ਚੋਰ ਫਸ ਜਾਂਦਾ ਉਹ ਜਦੋਂ ਰੋਣ ਲੱਗਦਾ ਪੁਲਿਸ ਵਾਲੇ ਬਾਹਲਾ ਕੁੱਟਦੇ, ਫਿਰ ਕਹਿੰਦੇ ਹੁਣ ਕਿਉਂ ਰੋਨਾ, ਜਾਂਦੀ ਸੀ ਪਤਾ ਚੋਰੀ ਕਰੀ ਸੀ। ਇਸ ਪ੍ਰਕਾਰ ਫਿਰ ਹੁੰਦਾ ਜੀਵ
ਬਿਨ ਹਰ ਨਾਮ ਨਾ ਟੂਟਸ ਪਟਲ।
ਇਹਨੂੰ ਪਟਲ ਨਹੀਂ ਕਰਨਾ ਪਾਠ ਭਾਈ, ਧਿਆਨ ਰੱਖੋ ਪਟਲ ਓਲਾ ਪਾਠ ਹੈ ਪਟਲ। ਪਟਲ ਕਹੇ ਤਾਂ ਫਿਰ ਹੋਰ ਹੀ ਗੱਲ, ਜਿਵੇਂ ਕਹਿੰਦੇ ਅਟਲ ਪਟਲ, ਇਹਨੂੰ ਪਟਲ ਬੋਲਣਾ। ਹੇ ਭਾਈ, ਪਰਮਾਤਮਾ ਦੇ ਨਾਮ ਬਗੈਰ ਹੋਮੇ ਜਿਹੜਾ ਸਾਧ ਸਿੰਘ ਜੀ ਇਹ ਭਰਮ ਦਾ ਹੀ ਪਟਲ ਨਾਮ ਪੜਦੇ ਦਾ ਹੁੰਦਾ, ਇਹ ਟੁੱਟਦਾ ਪੜਦਾ ਟੁੱਟਦਾ ਨਹੀਂ ਹੈ ਨਾਮ ਤੋਂ ਬਿਨਾ।
ਸੋਧੇ ਸ਼ਾਸਤਰ ਸਿਮਰਤ ਸਾਗਲ।
ਸਾਰੇ ਛੇ ਸ਼ਾਸਤਰ ਸਤਾਈ ਸਿਮਰਤੀਆਂ ਸੋਧੇ ਖੋਜ ਕੇ ਵੇਖ ਲਏ ਹਨ।
ਸੋ ਨਾਮ ਜਪੈ ਜਿਸ ਆਪ ਜਪਾਏ।
ਇਹ ਭਾਈ ਉਹ ਮਨੁੱਖ ਇਸ ਮਨੁੱਖਾ ਦੇਹੀ ਪਰਮਾਤਮਾ ਦਾ ਨਾਮ ਜਪੇ ਜਪਦਾ ਜਿਸ ਨੂੰ ਪ੍ਰਭੂ ਆਪ ਜਪਾਏ ਜਪਾਉਂਦਾ। ਇੱਥੇ ਆ ਕੇ ਫਿਰ ਦਲਿੱਦਰੀ ਕਹਿੰਦੇ ਆ, ਕਹਿੰਦੇ ਸਾਡੇ ਕੀ ਬਸ ਹੈ ਜੀ, ਜੇ ਨਾਮ ਜਪਾਊਗਾ ਫਿਰ ਜਪਾਂਗੇ। ਆਪ ਜਪਾਏ ਜਪੇ ਸੁਣੋ, ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ ਕਿਹਾ ਸੀ ਕਿਸੇ ਨੇ, ਤੇ ਉਹ ਕਹਿੰਦੇ ਜੀ ਫਿਰ ਜੇ ਪਰਮਾਤਮਾ ਜਪਾਊ ਤਾਂ ਹੀ ਜਪਾਂਗੇ। ਕਹਿੰਦੇ ਗੁਰੂ ਨਾਨਕ ਸਰੂਪ ਹੋ ਕਰਕੇ ਆਇਆ ਤਾਂ ਹੈਗਾ ਜਪਾਉਣ ਵਾਸਤੇ, ਹੋਰ ਕਿਵੇਂ ਜਪਾਊਗਾ? ਆਹ ਬਾਣੀ ਜਪਾਉਣ ਵਾਸਤੇ ਤਾਂ ਹੀ ਇਹ ਆਪ ਹੀ ਜਪਾ ਰਿਹਾ, ਜਪਣਾ ਤਾਂ ਤੁਸੀਂ ਹੈ, ਜਪਾਉਣ ਵਾਸਤੇ ਆਏ ਗੁਰੂ ਨਾਨਕ ਸਾਹਿਬ, ਨਾਮ ਹੀ ਜਪਾਇਆ। ਤੋ ਇਹ ਉੱਤਰ ਦਿੱਤਾ ਸੀ ਮਹਾਂਪੁਰਖਾਂ ਨੇ। ਤੇ ਇਸ ਕਰਕੇ ਜੋ ਆਪ ਗੁਰੂ ਸਾਹਿਬ ਜੀ, ਕਿਉਂਕਿ ਗੁਰੂ ਧਾਰਨ ਕਰੋਗੇ ਤਾਂ ਗੁਰੂ ਨਾਮ ਜਪਾਊਗਾ। ਤੇ ਇਸ ਪ੍ਰਕਾਰ ਹੈ ਵੀ ਦਲਿੱਦਰ ਧਾਰ ਕੇ ਇਹ ਨਹੀਂ ਹੈ ਫਿਰ ਤਾਂ ਵੀ ਸਵੇਰੇ ਉਠਾਲੂਗਾ ਮਹਾਰਾਜ, ਉੱਠ ਖੜਾਂਗੇ ਨਹੀਂ ਪਏ ਰਹੋ, ਤੇ ਮਹਾਰਾਜ ਉਠਾਊਗਾ ਉਹ ਤਾਂ ਇੱਕ ਦਿਨ ਫਿਰ ਚਾਰ ਬੰਦਿਆਂ ਦੇ ਸਿਰ ਤੇ ਉਠਾਊਗਾ ਭਾਈ, ਫਿਰ ਉਹਦਾ ਫਿਰ ਮੜੀਆਂ ਨੂੰ ਜਾਣਾ ਪੈਣਾ। ਇਸ ਕਰਕੇ ਸੋ ਨਾਮ ਜਪੈ ਜਿਸ ਆਪ ਜਪਾਏ, ਇਹ ਹੰਗਤਾ ਤੋਂ ਰਹਿਤ ਹੋਣ ਵਾਸਤੇ ਹੈ। ਨਾ ਜੀ ਮੈਂ ਥੋੜੀ ਨਾਮ ਜਪਦਾ ਜੀ, ਉਹ ਜੋ ਜਪਾਊਗਾ ਤਾਂ ਜਪ ਲਾਂਗੇ, ਇਹ ਨਿਮਰਤਾ ਹੈ, ਦਲਿੱਦਰ ਵਾਸਤੇ ਨਹੀਂ ਹੈ। ਹਾਂਜੀ ਅੱਗੇ ਬੋਲੋ।
ਸਗਲ ਫਲਾ ਸੇ ਸੁਖ ਸਵਾਏ।
ਸਾਰੇ ਅਰਥ ਧਰਮ ਅਰਥ ਕਾਮ ਮੋਖ ਰੂਪੀ ਫਲ ਪਾ ਲਵੇਗਾ, ਸੁਖ ਸਰੂਪ ਵਿਚ ਸਮਾਏ ਲੀਨ ਹੋ ਜਾਵੇਗਾ।
ਰਾਖਣ ਹਾਰੀ ਰਾਖੋ ਆਪ।
ਇਸ ਲਈ ਬੇਨਤੀ ਕਰੋ ਕਿ ਰੱਖਿਆ ਕਰਨ ਵਾਲੇ ਪ੍ਰਭੂ ਜੀ ਸਾਨੂੰ ਆਪਣੀ ਕਿਰਪਾ ਕਰਕੇ ਸ਼ਰਨ ਵਿਚ ਰੱਖਣਾ ਕਰੋ ਜੀ।
ਸਗਲ ਸੁਖਾ ਪ੍ਰਭ ਤੁਮਰੇ ਹਾਥ।
ਸਾਰੇ ਸੁਖ ਵਾਹਿਗੁਰੂ ਤੁਹਾਡੇ ਹੱਥ ਦੇ ਵਿਚ ਹੀ ਨਾ ਹੇ ਪ੍ਰਭੂ ਜੀ, ਤੁਹਾਡੇ ਤੇਰੇ ਹੱਥ ਵਿਚ ਹੁਕਮ ਰੂਪੀ ਹੱਥ ਵਿਚ ਸਾਰੇ ਸੁਖਾ ਸੁਖ ਹਨ ਭਾਵ, ਤੇ ਆਪ ਮਹਾਰਾਜ ਤੇਰੀ ਹੀ ਅਧੀਨ ਹੈ ਸਾਰੇ, ਤੁਸੀਂ ਕਿਰਪਾ ਕਰ ਦਿਓ। ਇਹ ਬੇਨਤੀ ਕਰਨ ਦਾ ਢੰਗ ਕਿਹਾ,
ਜਿਤ ਲਾਵਹਿ ਤਿਤ ਲਾਗਹਿ ਸੁਆਮੀ।
ਇਹ ਸੁਆਮੀ ਮਾਲਕ ਜਿਹੜੇ ਪਾਸੇ ਸਾਡੀ ਪ੍ਰਲਬਧ ਸਾਡਾ ਕਰਮ ਸੀ ਇਹ ਉਹਦੇ ਅਨੁਸਾਰ ਤੂੰ ਫਲ ਦੇਣ ਵਾਸਤੇ ਲਾਵੇ ਲਾਉਂਦਾ ਹੈ, ਅਸੀਂ ਉਸੇ ਪਾਸੇ ਲੱਗਦੇ ਹਾਂ।
ਨਾਨਕ ਸਾਹਿਬ ਅੰਤਰ ਜਾਮੀ।
ਸਤਿਗੁਰੂ ਜੀ ਕਥਨ ਕਰਦੇ ਨੇ ਸਾਹਿਬ ਮਾਲਕ ਪ੍ਰਭੂ ਤੇ ਸਭ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਹੈ।
ਰਾਮਕਲੀ ਮਹੱਲਾ ਪੰਜਵਾਂ।
ਰਾਮਕਲੀ ਦੇ ਅੰਦਰ ਹੀ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ ਜੀ।
ਜੋ ਕਿਛ ਕਰੈ ਸੋਈ ਸੁਖ ਜਾਨਾ।
ਤੇ ਪਰਮਾਤਮਾ ਜੋ ਜਿਹੜਾ ਕੁਛ ਵੀ ਕਰਤਵ ਕਰੇ ਕਰਦਾ ਮਹਾਤਮਾ ਜਨਾ ਨੇ ਸੋਈ ਉਸੇ ਨੂੰ ਉਹਦੇ ਸੁਖ ਜਾਨਾ ਜਾਨਣਾ ਕੀਤਾ, ਉਹ ਇਤਰਾਜ਼ ਨਹੀਂ ਕਰਦੇ ਹਨ। ਉਹ ਕਹਿੰਦੇ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪ੍ਰਵਾਨ। ਤੇ ਇਸ ਕਰਕੇ ਉਹ ਇਸ ਪ੍ਰਕਾਰ ਦੀ ਫਿਰ ਉਹਨਾਂ ਦਾ ਮਨ ਜਿਹੜਾ ਨਾ ਜੋ ਕਰੇ ਸੋਈ ਸੁਖਮਨ। ਜੇ ਕੋਈ ਦੁੱਖ ਵੀ ਦਿੰਦਾ ਨਾ, ਉਹ ਕਹਿੰਦੇ ਵੀ ਸਾਡਾ ਤਾਂ ਕੋਈ ਦੁਸ਼ਮਣ ਨਹੀਂ ਹੈ, ਨਾ ਕੋਈ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ, ਉਹਨੂੰ ਤਾਂ ਆਹ ਸੋਝੀ ਪ੍ਰਾਪਤ ਹੋ ਗਈ। ਤੇ ਜੋ ਕੁਛ ਵੀ ਕਰਦਾ ਉਹ ਵਾਹਿਗੁਰੂ ਕਰ ਰਿਹਾ ਹੈ, ਇਹ ਜਾਣ ਲਿਆ ਬ੍ਰਹਮ ਅਵਸਥਾ ਹੈ, ਬ੍ਰਹਮ ਗਿਆਨੀ ਦੀ ਅਵਸਥਾ ਹੈ।
ਮਨ ਅਸਮਝ ਸਾਧ ਸੰਗ ਪਤੀਆਨਾ,
ਸਮਝ ਸਮਝ ਤੋਂ ਹੀਣਾ ਮਨ, ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਪਤੀਆਨਾ ਪਤੀਜਦਾ ਹੈ, ਭਰੋਸੇ ਵਾਲਾ ਹੋ ਜਾਂਦਾ, ਨਾਮ ਜਪਣ ਲੱਗ ਜਾਂਦਾ।
ਡੋਲਣ ਤੇ ਚੂਕਾ ਠਹਿਰਾਇਆ,
ਇਹ ਮਨ ਪਦਾਰਥਾਂ ਵਿੱਚ ਡੋਲਣ ਤੋਂ ਚੂਕਾ ਹਟ ਗਿਆ ਅਤੇ ਤੁਰਿਆ ਪਦ ਵਿੱਚ ਠਹਿਰਾਇਆ ਇਸਤਤ ਹੋਇਆ ਹੈ।
ਸਤ ਮਾਹੇ ਲੇ ਸਤ ਸਮਾਇਆ,
ਸਤਿਗੁਰਾਂ ਤੋਂ ਸਤ ਸਰੂਪ ਦੀ ਸਿੱਖਿਆ ਲੈ ਕੇ ਸਤ ਸਰੂਪ ਵਿੱਚ ਸਮਾਇਆ, ਲੀਨ ਹੋਇਆ ਹੈ।
ਦੁੱਖ ਗਿਆ ਸਭ ਰੋਗ ਗਿਆ,
ਇਹ ਭਾਈ ਹੁਣ ਸਾਡਾ ਜੰਮਣ ਮਰਨ ਦਾ ਦੁੱਖ ਕਸ਼ਟ ਚਲਿਆ ਗਿਆ, ਅਗਿਆਨ ਅਵਿਦਿਆ ਆਦਿ ਦਾ ਸਭ ਸਾਰਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਉਹ ਵੀ ਚਲਿਆ ਗਿਆ ਹੈ।
ਪ੍ਰਭ ਕੀ ਆਗਿਆ ਮਨ ਮਹਿਮਾਨੀ,
ਅਸੀਂ ਪਰਮਾਤਮਾ ਦੀ ਆਗਿਆ ਹੁਕਮ ਜਿਹੜਾ ਮਨ ਦੇ ਵਿੱਚ ਉਸ ਨੂੰ ਮੰਨਣਾ ਕੀਤਾ। ਪ੍ਰਭ ਕੀ ਆਗਿਆ ਮਨ ਮਹਿਮਾਨੀ, ਇਹ ਮਨ ਦੇ ਵਿੱਚ ਮੰਨ ਲਈ ਹੈ।
ਮਹਾਂਪੁਰਖ ਕਾ ਸੰਗ ਭਇਆ,
ਸਾਨੂੰ ਮਹਾਂਪੁਰਖ ਤਤਵੇ ਤੇ ਮਹਾਤਮਾ ਜਨਾਂ ਦਾ ਸੰਗ ਸਾਥ ਪ੍ਰਾਪਤ ਹੋਇਆ ਹੈ।
ਰਹਾਉ
ਅੱਗੇ 27 ਦੇਖ ਕੇ ਕਹਿੰਦੇ ਹਨ ਜੀ,
ਸਗਲ ਪਵਿੱਤਰ ਸਰਬ ਨਿਰਮਲਾ,
ਸਗਲ ਸਾਰੇ ਮਹਾਂਪੁਰਖ ਹੀ ਪਵਿੱਤਰ ਉੱਜਲ ਜੀਵਨ ਵਾਲੇ ਹਨ ਅਤੇ ਨਾਮ ਦਾ ਉਪਦੇਸ਼ ਦੇ ਕੇ ਸਰਬ ਸਾਰੇ ਜੀਵਾਂ ਨੂੰ ਨਿਰਮਲਾ ਉੱਜਲ ਜੀਵਨ ਵਾਲੇ ਬਣਾ ਦਿੰਦੇ ਆ। ਜਿਹੜੇ ਮਹਾਂਪੁਰਸ਼ ਨੇ ਆਪਣਾ ਜੀਵਨ ਉੱਜਲ ਬਣਾਇਆ, ਹੋਰਨਾਂ ਦੇ ਬਣਾ ਰਹੇ ਨੇ। ਸਗਲ ਪਵਿੱਤਰ ਸਰਬ ਨਿਰਮਲਾ, ਪਿਛਲੇ ਯੁੱਗਾਂ ਵਿੱਚ ਵੀ ਸਾਰੇ ਭਗਤ ਜਨ ਪਵਿੱਤਰ ਸਨ, ਹੁਣ ਵੀ ਬੰਦਗੀ ਕਰਨ ਵਾਲੇ ਸਾਰੇ ਮਹਾਂਪੁਰਖ ਨਿਰਮਲਾ ਉੱਜਲ ਜੀਵਨ ਵਾਲੇ ਹਨ।
ਜੋ ਵਰਤਾਈ ਸੋਈ ਭਲਾ,
ਪ੍ਰਭੂ ਜੋ ਜਿਹੜੇ ਵੀ ਹੁਕਮ ਭਾਣਾ ਵਰਤਾਏ ਵਰਤਾਉਂਦਾ ਮਹਾਤਮਾ ਨੇ ਸੋਈ, ਉਹੀ ਉਹਨੂੰ ਭਲਾ ਕਰ ਕੇ ਮੰਨਦੇ ਨੇ। ਤੇਰਾ ਕੀਆ ਮੀਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ,
ਜਹ ਰਾਖੈ ਸੋਈ ਮੁਕਤ ਥਾਨ,
ਤੇ ਉਹ ਕਹਿੰਦੇ ਜਿੱਥੇ ਤੂੰ ਰੱਖ ਰਿਹਾ ਸਾਨੂੰ ਤਾਂ ਉਹੀ ਥਾਨ ਮੁਕਤੀ ਦਾ ਰੂਪ ਹੈ। ਉਹ ਪ੍ਰਭੂ ਜਿਹੜਾ ਭਾਣਾ ਵਰਤਾ ਰਿਹਾ ਮਹਾਤਮਾ ਜੀ ਉਹਨੂੰ ਭਲਾ ਕਰਕੇ ਮੰਨਦੇ ਆ। ਪ੍ਰਭੂ ਜਿੱਥੇ ਵੀ ਰੱਖੇ ਰੱਖਦਾ, ਜੈ ਵਿਸਾਲੇ ਤੈ ਬੈਸਾ ਸਵਾਮੀ, ਜੈ ਭੇਜੇ ਤਾ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ, ਸਵੇ ਪਵਿੱਤ ਹੈ ਸਾਵਾਂ। ਉਹ ਮਹਾਤਮਾ ਜਨਾਂ ਵਾਸਤੇ ਸੋਈ ਉਹੀ ਮੁਕਤ ਮੁਕਤੀ ਦਾ ਥਾਨ ਅਸਥਾਨ ਹੈ। ਭਾਵ ਕੀ ਹੈ ਦੱਸਦੇ ਨੇ, ਜੋ ਜਪਾਏ,
ਜੋ ਜਪਾਏ ਸੋਈ ਨਾਮ,
ਉੱਥੇ ਅਮੀਰੀ ਗਰੀਬੀ ਵਿੱਚ ਬੰਦਗੀ ਕਰਕੇ ਮੁਕਤ ਹੋ ਜਾਂਦੇ ਨੇ। ਚਾਹੇ ਉਹਨਾਂ ਦੇ ਕੋਲ ਕਬੀਰ ਸਾਹਿਬ ਕੋਲ ਕਿੰਨਾ ਕੁ ਧਨ ਪਦਾਰਥ ਸੀ ਭਾਈ, ਧਨ ਪਦਾਰਥ ਨਹੀਂ ਸੀ, ਗਰੀਬੀ ਸੀ ਘਰ ਵਿੱਚ, ਰਵਿਦਾਸ ਦੀ ਕਿੰਨੀ ਗਰੀਬੀ ਸੀ, ਉਹ ਪਰ ਮੁਕਤ ਹੋ ਗਏ ਨਾ ਉੱਥੇ, ਉਹ ਪਰਾਲਭ ਸੀ। ਇਸ ਕਰਕੇ ਉਹ ਪਦਾਰਥਾਂ ਦਾ ਆਦਰ ਨਹੀਂ ਕਰਦੇ। ਜੋ ਗੁਰੂ ਸਾਹਿਬ ਜੀ ਨਾਮ ਜਪਾਏ ਜਪਾਉਂਦੇ, ਸੋਈ ਉਹੀ ਨਾਮ ਨਿਸ਼ਚਾ ਕਰਕੇ ਜਪਦੇ ਹੈ, ਪਰਮਾਤਮਾ ਦਾ ਨਾਮ ਹੀ ਜਪਦੇ ਜਪਾਉਂਦੇ ਰਹਿੰਦੇ ਹਨ, ਇਹੀ ਕਰਤਵ ਹੈ ਉਹਨਾਂ ਦਾ।
68 ਤੀਰਥ ਜਹ ਸਾਧ ਪਗ ਧਰ ਹੈ,
ਮਹਾਤਮਾ ਦੇ ਸਰੀਰ ਦੇ ਵਿੱਚ ਇੰਨੀ ਸ਼ਕਤੀ ਉਹਨਾਂ ਦੇ ਚਰਨਾਂ ਵਿੱਚ, ਉਹ ਤਾਂ ਪੰਜ ਥਾਂ ਤੇ ਪ੍ਰਗਟ ਹੋ ਜਾਂਦੀ ਹੈ, ਐਸਾ ਹੀ ਕਥਨ ਕੀਤਾ ਸੀ ਰਾਮਾਨੰਦ ਜੀ ਨੇ। ਜਿੱਥੇ ਸਾਧ ਸ੍ਰੇਸ਼ਟ ਮਹਾਤਮਾ ਜਨ ਆਪਣੇ ਪਗ ਚਰਨ ਧਰੇ ਧਰਦੇ ਹੈ ਨਾ, ਉਹ ਥਾਂ 68 ਤੀਰਥਾਂ ਦੇ ਨਾਲੋਂ ਵੀ ਪਵਿੱਤਰ ਹੋ ਜਾਂਦਾ ਹੈ। 68 ਤੀਰਥ ਮਨੋਂ ਇਕੱਠੇ ਹੋ ਗਏ ਉੱਥੇ, 68 ਤੀਰਥ ਜਾਂ ਸਾਧ ਪਗ ਧਰੇ, ਜਿੱਥੇ ਉਹਨੇ ਪਵਿੱਤਰ ਆਪਣਾ ਚਰਨ ਧਰ ਦਿੱਤਾ, ਉਹ ਧਰਤੀ 68 ਤੀਰਥਾਂ ਵਰਗੀ ਪਵਿੱਤਰ ਹੋ ਗਈ।
ਤਹਿ ਬੈਕੁੰਠ ਜਹ ਨਾਮ ਉਤਰ ਹੈ,
ਜਿੱਥੇ ਬੈਠ ਕੇ ਮਹਾਤਮਾ ਜਨ ਪਰਮਾਤਮਾ ਦਾ ਨਾਮ ਉਚਾਰਦੇ ਹੈ, ਉਹ ਬੈਕੁੰਠ ਸਵਰਗੀ ਬਣ ਗਿਆ। ਕਿਉਂਕਿ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਇਸ ਕਰਕੇ ਉਹ ਬੈਕੁੰਠ ਨਗਰ ਜਹਾਂ ਸੰਤ ਬਾਸਾ, ਤਹਾਂ ਬੈਕੁੰਠ ਜੇ ਨਾਮ ਉਚਰਿਆ, ਜਿੱਥੇ ਨਾਮ ਉਚਰਦੇ ਹੈ ਉਹ ਬੈਕੁੰਠ। ਬੈਕੁੰਠ ਦਾ ਅਰਥ ਕੀ ਹੈ? ਬੈ ਨਾਮ ਦਵੈਸ਼ ਦਾ, ਕੁੰਠ ਨਾਮ ਰੁਕ ਜਾਣ ਦਾ। ਜਿੱਥੇ ਵਾਸ਼ਨਾਵਾਂ, ਬੈ ਵਾਸ਼ਨਾ ਨੂੰ ਵੀ ਕਹਿੰਦੇ, ਕੁੰਠ ਰੁਕ ਗਈਆਂ ਵਾਸ਼ਨਾਵਾਂ, ਵਿਸ਼ੇ ਵਾਸ਼ਨਾ ਨਹੀਂ ਉੱਠਦੀ। ਜਾਂ ਬੈ ਦਵੈਸ਼, ਦਵੈਸ਼ ਨਹੀਂ ਫੁਰਦੀ, ਦੂਸਰਾ ਦਿਸਦਾ ਹੀ ਨਹੀਂ ਕੋਈ, ਨਾ ਕੋਈ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬਹਿ ਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ, ਇਹ ਸੋਝੀ ਹੋ ਗਈ। ਇਸ ਕਰਕੇ ਫਿਰ ਉਹਨਾਂ ਨੂੰ ਨਾ ਕਦੇ ਵੀ ਕੋਈ ਇਸ ਤਰ੍ਹਾਂ ਦਾ, ਫਿਰ ਉਹ ਬੈ ਦਵੈਸ਼ ਕੁੰਠ ਰੁਕ ਗਈ, ਅਕੁੰਠਿਤ ਹੋ ਗਈ। ਕਹਾਂ ਜੈ ਨਾਮ ਉਚਰੈ, ਜਿੱਥੇ ਨਾਮ ਉਚਾਰਨ ਕੀਤਾ ਉੱਥੇ ਦਵੈਸ਼ ਮਿਟਦੀ ਹੈ।
ਸਰਬ ਆਨੰਦ ਜਬ ਦਰਸ਼ਨ ਪਾਈਏ,
ਹੇ ਭਾਈ ਜਦੋਂ ਐਸੇ ਮਹਾਤਮਾ ਦੇ ਦਰਸ਼ਨ ਦੀਦਾਰ ਪ੍ਰਾਪਤ ਕਰੀਏ ਤਾਂ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਨ।
ਰਾਮ ਗੁਣਾ ਨਿਤ ਨਿਤ ਹਰ ਗਾਈਐ,
ਇਸ ਸੰਤ ਜਨਾਂ ਨਾਲ ਮਿਲ ਕੇ ਰਾਮ ਰਮੇ ਹੋਏ ਹਰੀ ਪਰਮਾਤਮਾ ਦੇ ਵਾਹਿਗੁਰੂ ਦੇ ਗੁਣ ਨਿਤ ਨਿਤ ਨਿਤਾ ਪ੍ਰਤੀ ਗਾਈਏ ਗਾਉਣਾ ਕਰੀਏ।
ਆਪੇ ਘੱਟ ਘੱਟ ਰਹਿਆ ਵਿਆਪ,
ਆਪ ਹੀ ਘੱਟ ਘੱਟ ਸਰੀਰਾਂ ਸਰੀਰਾਂ ਵਿਚ ਹਿਰਦਿਆਂ ਹਿਰਦਿਆਂ ਵਿਚ ਵਿਆਪ ਵਿਆਪ ਹੋ ਰਿਹਾ, ਮਿਲ ਰਿਹਾ ਸਾਰੇ।
ਦਇਆਲ ਪੁਰਖ ਪ੍ਰਗਟ ਪ੍ਰਤਾਪ,
ਦਿਆਲੂ ਪੁਰਖ ਪੂਰਨ ਪ੍ਰਭੂ ਦਾ ਪ੍ਰਤਾਪ ਤੇਜ ਪ੍ਰਭਾਵ ਸਾਰੀ ਪ੍ਰਗਟ ਹੋ ਰਿਹਾ ਹੈ।
ਕਪਟ ਖੁਲਾਨੇ ਭ੍ਰਮ ਨਾਠੇ ਦੂਰੇ,
ਤੇ ਇਸ ਨੂੰ ਪਾਈ ਖੁਲਾਨੇ ਨੀ ਕਰਨਾ ਪਾਠ, ਖੁਲਾਨੇ ਹੋਗਾ ਖੁਲਾਉਣ ਦਾ ਆਵਾਜ਼ ਖੁਲਾਨੇ, ਤੇ ਉਹ ਪ੍ਰਭੂ ਨੇ ਆਪਣੇ ਜਨਾਂ ਦੇ ਪੰਜ ਕੋਸ਼ਾਂ ਰੂਪੀ ਕਪਟ ਤਖ਼ਤ ਖੁਲਾਨੇ ਖੋਲ ਦਿੱਤੇ, ਤੇ ਆਪਣੇ ਜਨਾਂ ਦੇ ਅੰਦਰੋਂ ਭਰਮ ਵੀ ਦੂਰੇ ਦੂਰ ਕਰਕੇ ਨਿਠਾ ਦਿੱਤਾ, ਭਜਾਈ ਦਿੱਤਾ ਹੈ। ਭਰਮ ਨਾਠੇ ਦੂਰੇ, ਨੱਠ ਕੇ ਦੂਰ ਚਲਿਆ ਗਿਆ ਭਰਮ ਵੀ ਹੋਰ ਕਿਸੇ ਅਗਿਆਨੀ ਨੂੰ ਚਿੰਬੜਾ।
ਨਾਨਕ ਕਹੋ ਗੁਰ ਭੇਟੇ ਪੂਰੇ,
ਕਿਉਂਕਿ ਸਤਿਗੁਰੂ ਜੀ ਕਥਨ ਕਰਦੇ ਸਾਨੂੰ ਜਨਾਂ ਨੂੰ ਪੂਰਨ ਗੁਰੂ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ, ਗੁਰੂ ਨਾਨਕ ਸਾਹਿਬ ਪੂਰਨ ਗੁਰੂ ਮਿਲੇ।
ਰਾਮ ਕਲੀ ਮਹੱਲਾ ਪੰਜਵਾ,
ਰਾਮ ਕਲੀ ਇਹਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ।
ਕੋਟ ਜਾਪ ਤਾਪ ਬਿਸਰਾਮ,
ਭਾਈ ਉਸ ਮਨੁੱਖ ਦੇ ਹਿਰਦੇ ਵਿਚ ਕੋਟ ਕਰੋੜਾਂ ਜਪ ਕਰੋੜਾਂ ਤਪ ਉਹਨਾਂ ਦਾ ਵਿਸਰਾਮ ਸੁਖ ਤੇ ਸ਼ਾਂਤੀ ਆਦਿ ਇਹ ਫਲ ਪ੍ਰਾਪਤ ਹੋ ਗਏ ਹਨ।
ਰਿੱਧ ਬੁੱਧ ਸਿੱਧ ਸੁਰ ਗਿਆਨ,
ਤੇ ਐਡਾ ਨਾਮ ਦਾ ਪ੍ਰਤਾਪ ਹੈ, ਤੇ ਉਹ ਕਰੋੜਾਂ ਜਪ ਤਪ ਵਿਸਰਾਮ ਸੁਖ ਸ਼ਾਂਤੀ ਆਦਿ ਇਹ ਸਾਰੇ ਫਲ ਰਿੱਧੀਆਂ ਆਤਮ ਵਿਸ਼ੈਣੀ ਬੁੱਧ ਤੇ ਇਹ ਜਿਹੜੀ ਮਤ ਹੈ 18 ਸਿੱਧੀਆਂ ਸੁਰ ਗਿਆਨ ਸ੍ਰੇਸ਼ਟ ਗਿਆਨ ਦਿਵਿਆ ਗਿਆਨ ਜਿਹਨੂੰ ਕਹਿੰਦੇ ਹੈ ਤੇ ਉਹ ਪ੍ਰਾਪਤ ਹੋ ਗਿਆ ਹੈ।
ਅਨਕ ਰੂਪ ਰੰਗ ਭੋਗ ਰਸ,
ਅਨੇਕਾਂ ਪ੍ਰਕਾਰ ਰੂਪ ਆਕਾਰ ਰੰਗ ਕੌਤਕ ਭੋਗਾਂ ਦੇ ਰਸੈ ਰਸਾਂ ਨੂੰ ਪ੍ਰਾਪਤ ਹੋਏ ਹਨ ਉਹਨਾਂ ਨੂੰ ਸੁਤੇ ਸਿੱਧੀ ਪ੍ਰਲਬਧ ਅਨੁਸਾਰ ਇਹਨਾਂ ਸਵਾਦਾਂ ਵੱਲੋਂ ਉਹਨਾਂ ਦਾ ਮਨ ਤ੍ਰਿਪਤ ਹੋ ਗਿਆ। ਭਾਵ ਕੀ ਹੈ, ਉਹਨਾਂ ਨੂੰ ਉਹਦਾ ਪ੍ਰਭਾਵ ਹੀ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ, ਸੰਤੁਸ਼ਟ ਹੋ ਗਏ ਨਾਮ ਦੇ ਨਾਲ, ਇਹਨਾਂ ਸਵਾਦਾਂ ਵੱਲੋਂ ਮਨ ਤ੍ਰਿਪਤ ਹੋ ਗਿਆ।
ਗੁਰਮੁਖ ਨਾਮ ਨਿਮਖ ਹਿਰਦੈ ਵਸੈ,
ਹੋਇਆ ਕਿਵੇਂ, ਕਹਿੰਦੇ ਹਿਰਦੇ ਚ ਗੁਰਮੁਖਾਂ ਦੇ ਵਾਹਿਗੁਰੂ ਮੰਤਰ ਵਸ ਗਿਆ, ਨਿਮਖ ਮਾਤਰ ਹੀ ਪ੍ਰਭੂ ਦਾ ਨਾਮ ਵਸ ਗਿਆ ਹੈ।
ਹਰ ਕੇ ਨਾਮ ਕੀ ਵਡਿਆਈ,
ਇਹ ਭਾਈ ਪਰਮਾਤਮਾ ਦੇ ਨਾਮ ਦੀ ਅਜਿਹੀ ਵਡਿਆਈ ਮਹਿਮਾ ਹੈ,
ਕੀਮਤ ਕਹਿਣ ਨਾ ਜਾਈ,
ਕਿਸੇ ਪਾਸੋਂ ਉਹਦੀ ਕੀਮਤ ਕਹੀ ਨਹੀਂ ਜਾ ਸਕਦੀ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ।
ਸੂਰ ਵੀਰ ਧੀਰਜ ਮਤ ਪੂਰਾ,
ਮਨ ਨੂੰ ਜਿੱਤਣ ਵਾਲਾ ਸੂਰਬੀਰ ਸੂਰਮਾ ਹੈ ਅਤੇ ਮਤ ਬੁੱਧ ਦਾ ਪੂਰਾ ਪੂਰਨ ਧੀਰਜਵਾਨ ਕਿਹਾ ਜਾਂਦਾ ਹੈ ਉਸ ਨੂੰ।
ਸਹਿਜ ਸਵਾਦ ਧੁਨ ਗਹਿਰ ਗੰਭੀਰਾ,
ਉਹਦੀ ਸਹਿਜ ਸ਼ਾਂਤੀ ਸਰੂਪ ਵਿਚ ਸਮਾਧੀ ਲੱਗੀ ਰਹਿੰਦੀ ਹੈ। ਧੁਨ ਸੁੰਦਰ ਪ੍ਰਭੂ ਦਾ ਇਕ ਰਸ ਜਾਪ ਹੁੰਦਾ ਹੈ, ਉਹਦਾ ਮਨ ਗਹਿਰ ਉਹ ਨਿਸ਼ਚਲ ਗੰਭੀਰਾ ਗੰਭੀਰਤਾ ਵਾਲਾ ਹੋ ਜਾਂਦਾ ਹੈ। ਉਹਦੀ ਧੁਨ ਬਾਣੀ ਦੀ ਗਹਿਰ ਗੰਭੀਰਾ ਡੂੰਘੇ ਤੋਂ ਡੂੰਘਾ ਸਿਧਾਂਤ ਨੂੰ ਜਾਣਨ ਵਾਲੀ ਹੋ ਜਾਂਦੀ ਹੈ। ਗਹਿਰ ਗੰਭੀਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਡੂੰਘਿਆਂ ਤੋਂ ਡੂੰਘਾ ਵਾਹਿਗੁਰੂ ਹੈ।
ਸਦਾ ਮੁਕਤ ਤਾਂ ਕਿ ਪੂਰੇ ਕਾਮ,
ਉਹ ਸਦਾ ਹਮੇਸ਼ਾ ਮੁਕਤ ਸਰੂਪ ਹੋ ਜਾਂਦਾ ਹੈ। ਉਸ ਦੇ ਵਿਵਹਾਰਕ ਤੇ ਪਰਮਾਰਥਕ ਸਾਰੇ ਕੰਮ ਪੂਰਨ ਹੋ ਜਾਂਦੇ ਨੇ, ਕੋਈ ਵਿਘਨ ਨਹੀਂ ਪੈਂਦਾ।
ਯਾ ਕੈ ਹਿਰਦੈ ਵਸੈ ਹਰ ਨਾਮ,
ਇਹਨਾਂ ਦੇ ਹਿਰਦੇ ਦੇ ਅੰਦਰ ਗੁਰਾਂ ਦਾ ਨਾਮ ਪਰਮਾਤਮਾ ਦਾ ਵਸੇ ਵਸ ਜਾਂਦਾ ਹੈ।
ਸਗਲ ਸੁਖ ਆਨੰਦ ਅਰੋਗ,
ਮਨੁੱਖ ਸਗਲ ਸਾਰੇ ਸੁਖ ਸੁਖ ਤੇ ਆਨੰਦ ਪ੍ਰਾਪਤ ਹੋ ਗਏ ਉਹਨੂੰ, ਅਤੇ ਉਹ ਸਰੀਰ ਮਨ ਕਰਕੇ ਸਰੀਰ ਕਰਕੇ ਅਰੋਗ ਰੋਗ ਤੋਂ ਰਹਿਤ ਹੁੰਦਾ ਹੈ ਤੇ ਆਨੰਦ ਸਰੂਪ ਦੀ ਪ੍ਰਾਪਤੀ ਕਰਕੇ ਅਗਿਆਨ ਰੂਪੀ ਰੋਗ ਤੋਂ ਰਹਿਤ ਹੋ ਜਾਂਦਾ ਹੈ।
ਸਮਦਰਸੀ ਪੂਰਨ ਨਿਰਜੋਗ,
ਸੁਖ ਦੁੱਖ ਵੀ ਸਮਦਰਸੀ ਸਮਾਨ ਦ੍ਰਿਸ਼ਟੀ ਵਾਲਾ, ਗੁਣਾਂ ਵਿਚ ਪੂਰਨ ਨਿਰਜੋਗ ਬੰਧਨਾਂ ਤੋਂ ਰਹਿਤ, ਨਿਰਯੋਗ ਨਿਰਵਿਸ਼ੇਸ਼ ਕਰਕੇ ਪ੍ਰਭੂ ਦੇ ਵਿਚ ਧਿਆਨ ਉਹਦਾ ਯੋਗ ਜੁੜ ਜਾਂਦਾ ਹੈ।
ਆਏ ਨਾ ਜਾਈ ਡੋਲੇ ਕਤ ਨਾਹੀ,
ਮਨੁੱਖ ਜਨਮ ਧਾਰ ਕੇ ਆਏ ਆਉਂਦਾ ਨੀ, ਵਾਸ਼ਨਾ ਦਾ ਵਧਾ ਹੋਇਆ ਮਰ ਕੇ ਕਿਤੇ ਜਾਂਦਾ ਨੀ, ਤੇ ਇਸ ਕਰਕੇ ਫਿਰ ਉਹ ਡੋਲੇ ਕਤ ਨਾਹੀ, ਪਦਾਰਥਾਂ ਦੇ ਵਿਚ ਕਿਸੇ ਪ੍ਰਕਾਰ ਵੀ ਉਹਦਾ ਚਿੱਤ ਡੋਲਦਾ ਨਹੀਂ ਹੈ।
ਜਾ ਕੈ ਨਾਮ ਵਸੈ ਮਨ ਮਾਹੀ,
ਕਿਸਦਾ, ਜਿਹਦੇ ਹਿਰਦੇ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਐਡੀ ਨਾਮ ਦੀ ਪ੍ਰਾਪਤੀ ਦੀ ਮਹਾਨਤਾ ਦਸੀ ਹੈ।
ਦੀਨ ਦਇਆਲ ਗੋਪਾਲ ਗੋਵਿੰਦ,
ਦੀਨ ਗਰੀਬਾਂ ਦੇ ਉਪਰ ਦਇਆਲ ਦਿਆਲਤਾ ਕਰਨ ਵਾਲਾ, गोपाल पृथ्वी का पालक है, गोविंद बाणी करके जानने योग है, गोनाम बाणी दा बिंद जानन नूं कहिंदे आ, जानने योग है बाणी करके।
गुरमुख जपिया उतरा चिंद,
उस दे नाम नूं गुरमुख मुखी गुरां द्वारा गुरमुख बन के जपिए जपना करिए ते सारी चिंद चिंता उतरे लै जांदी है।
नानक कौ गुर दिया नाम,
सतगुरु जी कथन कर दे सानू जना नूं गुरां ने परमात्मा दा नाम दिया देना कीता है।
संतन की टहल संत का काम,
इस करके असी दुनियावी कमता जते छड़ संतन शांत आत्मा महात्मा जां शांत आत्मा गुरु साहिब जी दी टहल सेवा करदे हां, गुरु कर दी सेवा करनी, संतां दा ही व्यवहार आदि दा काम कम करदे आ, जो सानू कहण जो संतां दी सेवा करनी है यही संतां दा कम करदे हां, होर कोई गल नहीं। संतां दी सेवा दे विच परमात्मा ने सारे पदार्थ रखे है, चार पदार्थ जे को मंगे सात जना की सेवा लागे। आओ अज दा नितनेम इत्थे साध सिंह जी समाप्त हुंदा है, भुलां चुकां दी सतगुरु खिमा करन जे।
नानक कौ गुर दिया नाम, संतन की टहल संत का काम।
वाहिगुरु जी का खालसा, वाहिगुरु जी की फतेह।